ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਆਪ ਜੀ ਦੇ ਸਾਹਮਣੇ ਅੱਜ ਦਿਨ ਐਤਵਾਰ 18 ਜੁਲਾਈ 2021 ਨੂੰ ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਆਪ ਸਭ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਆਓ ਫਿਰ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੂਰ ਦਰੇਡੇ ਤੋਂ ਤੁਸੀਂ ਪ੍ਰੋਗਰਾਮ ਸੁਣਦੇ ਹੋ ਸਾਡੇ ਨਾਲ ਜੁੜਦੇ ਹੋ ਆਪ ਸਭ ਦਾ ਧੰਨਵਾਦ ਜੀ ਆਇਆਂ ਨੂੰ ਦੇਸ਼ ਵਿਦੇਸ਼ ਤੋਂ ਇੱਥੋਂ ਲੋਕਲ ਸਾਰੇ ਪਾਸਿਓਂ ਜਿੱਥੋਂ ਵੀ ਤੁਸੀਂ ਸ਼ਾਮਲ ਹੁੰਦੇ ਹੋ ਪਲੀਜ਼ ਸਾਡੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ ਸੁਨੇਹੇ ਭੇਜਿਆ ਕਰੋ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਪਤਾ ਹੈ ਜਾਂ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਭਾਰਤ ਤੋਂ ਜਸਵਿੰਦਰ ਸਿੰਘ ਬਿੱਟਾ ਸ਼ਾਮਲ ਹੋਣਗੇ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ ਸੁਬਾਹ ਤੋਂ ਬਹੁਤ ਸਾਰੇ ਸਾਡੇ ਸਰੋਤੇ ਪ੍ਰੋਗਰਾਮ ਸੁਣ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜਦੇ ਨੇ ਕਥਾ ਵਿਚਾਰ ਚੱਲਦੀ ਹੈ ਅਤੇ ਸਹਿਜ ਪਾਠ 1 ਅਗਸਤ ਤੋਂ ਦੁਬਾਰਾ ਫਿਰ ਸ਼ੁਰੂ ਹੋ ਰਿਹਾ ਨੋਟ ਕਰ ਲੈਣਾ ਅਮਨ ਧਾਲੀਵਾਲ ਵਰਿੰਦਰ ਇੰਗਲੈਂਡ ਵਾਲੇ ਜੀ ਐਸ ਚਾਲ ਹੁਣੀ ਪ੍ਰੋਗਰਾਮ 'ਚ ਸ਼ਾਮਲ ਹੋਏ ਹੋਏ ਨੇ ਸੁਨੇਹਿਆਂ ਦੇ ਜ਼ਰੀਏ ਤੁਸੀਂ ਵੀ ਹਾਜ਼ਰੀ ਜ਼ਰੂਰ ਲਗਵਾਓ ਜੀ ਸੋਹਣੇ ਸੋਹਣੇ ਗੀਤ ਵੀ 2-3 ਤੁਹਾਨੂੰ ਸੁਣਾਉਣੇ ਆ ਇਸ ਤੋਂ ਇਲਾਵਾ ਵਿਚਾਰਾਂ ਵੀ ਕਰਨੀਆਂ ਨੇ ਮੌਸਮ ਦੀ ਜਾਣਕਾਰੀ ਵੀ ਹੋਣੀ ਆ ਖਬਰਾਂ 'ਤੇ ਝਾਤੀ ਵੀ ਮਾਰਾਂਗੇ ਸੋ 2 ਘੰਟੇ ਸਾਡਾ ਤੁਹਾਡਾ ਸਫ਼ਰ ਚੱਲਦਾ ਰਹੇਗਾ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਪੋਡਕਾਸਟ ਸੁਣਦੇ ਨੇ ਡਰਾਈਵਿੰਗ ਕਰਦੇ ਸਮੇਂ ਜਾਂ ਕੰਮ ਕਰਦੇ ਉਹਨਾਂ ਦਾ ਵੀ ਸਵਾਗਤ ਹੈ ਸਮੇਂ 'ਤੇ ਬਹੁਤਾ ਧਿਆਨ ਨਾ ਦਿਓ ਕਿਉਂਕਿ ਹੋਰ ਸਮੇਂ 'ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ 8:03 ਸਿਡਨੀ 'ਚ ਹੋਏ ਨੇ ਐਡਲੇਡ ਦੇ ਵਿੱਚ 7:33 18 ਜੁਲਾਈ ਦਿਨ ਐਤਵਾਰ ਦੇ ਹੋ ਗਏ ਨੇ ਇਹੀ ਦਿਨ ਇਹੀ ਤਰੀਕ 6:03 ਸੁਬਾਹ ਦੇ ਪਰਥ ਨਵੀਂ ਦਿੱਲੀ 3:33 ਲੰਡਨ ਹਜੇ ਪਿਛਲੀ ਤਰੀਕ ਹੈ 17 ਜੁਲਾਈ ਸ਼ਨਿਚਰਵਾਰ ਸੈਟਰਡੇ ਕਹਿਣ ਲੱਗਾ ਸੀ ਮੈਂ ਸੈਟਰਡੇ 11:03 ਅੱਧੀ ਰਾਤ ਦੇ ਹੋਣ ਵਾਲੇ ਨੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:03 ਅਤੇ ਵੈਨਕੂਵਰ ਅਤੇ ਐਲਏ ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ ਅੱਜ ਤੋਂ ਪਿਛਲੇ ਦਿਨ ਦੇ ਸ਼ਨਿਚਰਵਾਰ ਚੱਲ ਰਿਹਾ ਸੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਚਾਲ ਸਾਹਿਬ ਖਬਰਾਂ ਆ ਰਹੀਆਂ ਤੁਹਾਡੀਆਂ ਧੜਾ ਧੜ ਕਰਾਂਗੇ ਸਾਰਿਆਂ ਦਾ ਜ਼ਿਕਰ ਅਤੇ ਅੱਜ ਜਿਹੜਾ ਵਿਚਾਰ ਹੈ ਉਹ ਇਹ ਹੈ ਕਿ ਇੱਕ ਸੰਵਾਦ ਹੁੰਦਾ ਆ ਇੱਕ ਗੱਲਬਾਤ ਹੁੰਦੀ ਆ ਕਈਆਂ ਦੀ ਬੋਲਣੀ ਮਿੱਠੀ ਹੁੰਦੀ ਆ ਬਹੁਤ ਜ਼ਿਆਦਾ ਹੀ ਮਿੱਠੀ ਹੋ ਜਾਂਦੀ ਕਈ ਵਾਰੀ ਦਿਲ ਕਾਤੀ ਗੁੜਵਾਤ ਦਿਲ ਦੇ ਵਿੱਚ ਕੈਂਚੀਆਂ ਚੱਲਦੀਆਂ ਹੁੰਦੀਆਂ ਅਤੇ ਗੁੜਵਾਤ ਬਾਤ ਉਹਨਾਂ ਦੀ ਜਿਹੜੀ ਹੈ ਗੁੜ ਵਰਗੀ ਮਿੱਠੀ ਹੁੰਦੀ ਹੈ ਬਾਹਰ ਦੀ ਸੇ ਚਾਨਣਾ ਦਿਲ ਅੰਧਿਆਰੀ ਰਾਤ ਸੋ ਅੰਦਰੋਂ ਬਿਲਕੁਲ ਕਾਲੇ ਸਵਾਹ ਹੁੰਦੇ ਨੇ ਰਾਤ ਪਈ ਹੁੰਦੀ ਹੈ ਬਾਹਰੋਂ ਚਾਨਣ ਮੁਨਾਰੇ ਦਿਸਦੇ ਹੁੰਦੇ ਨੇ ਪਰ ਇੱਕ ਬੰਦੇ ਅੰਦਰੋਂ ਵੀ ਕੂੜ ਕਪਟ ਹੁੰਦੇ ਨੇ ਅਤੇ ਬਾਹਰੋਂ ਵੀ ਫਿੱਕਾ ਬੋਲਦੇ ਨੇ ਜਾਂ ਉਹ ਬਹੁਤ ਜ਼ਿਆਦਾ ਹੀ ਫਿੱਕਾ ਬੋਲਦੇ ਨੇ ਵੈਸੇ ਹੀ ਇੱਕ ਦੂਜੇ ਦੀ ਭੰਡੀ ਕਰੀ ਜਾਂਦੇ ਨੇ ਨਿੰਦਿਆ ਚੁਗਲੀ ਗਾਲਾਂ ਕੱਢਣੀਆਂ ਇਹ ਸਾਰੇ ਫਿੱਕੇ 'ਚ ਆ ਜਾਂਦੇ ਨੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਬੜੇ ਸਮਝਾਵਣੇ ਕੀਤੇ ਆ ਕਿ ਜਿਹੜਾ ਫਿੱਕਾ ਬੋਲਣਾ ਹੈ ਨਾ ਇਹ ਕੁੱਟ ਖਾਣ ਦੇ ਤਰੀਕੇ ਨੇ ਕਹਿੰਦੇ ਜਿਹੜਾ ਮੂਰਖ ਹੈ ਨਾ ਉਹ ਤਦੋਂ ਚੁੱਪ ਕਰਦਾ ਜਦ ਉਹਦੇ ਮੂੰਹ 'ਤੇ ਮਾਰ ਪੈਂਦੀ ਹੈ ਫਿੱਕਾ ਕੀ ਹੈ, ਫਿੱਕਾ ਫਿੱਕੋ ਸੱਦੀਏ, ਜਿਹੜੇ ਫਿੱਕੇ ਬੰਦੇ ਬੋਲਦੇ ਨੇ ਨਾ ਉਹਨਾਂ ਨੂੰ ਫਿਰ ਕੀ ਹੁੰਦਾ ਉਹਨਾਂ ਦਾ, ਫਿੱਕੋ ਫਿੱਕੀ ਸੱਦੀਏ, ਫਿੱਕੇ ਫਿੱਕੀ ਸੋਏ, ਉਹਨਾਂ ਨਾਲ ਫਿਰ ਉੱਦਾਂ ਦੀ ਫਿਰ ਬੋਲੀ ਬੋਲੀ ਜਾਂਦੀ ਆ, ਉੱਦਾਂ ਦਾ ਹੀ ਉਹਨਾਂ ਨਾਲ ਟ੍ਰੀਟਮੈਂਟ ਕੀਤੀ ਜਾਂਦੀ ਆ। ਫਿੱਕਾ ਦਰਗਾਹ ਸੱਟੀਏ, ਮੂੰਹ ਥੁੱਕਾਂ ਫਿੱਕੇ ਪਾਏ, ਫਿਰ ਉਹਨੂੰ ਦਰਗਾਹ ਦੇ ਵਿੱਚ ਜਾ ਕੇ ਜਾਂ ਕੋਰਟ ਕਚਹਿਰੀਆਂ ਦੇ ਵਿੱਚ ਜਾ ਕੇ ਉਹਨੂੰ ਸੁੱਟਿਆ ਜਾਂਦਾ ਆ, ਕੁੱਟਿਆ ਜਾਂਦਾ ਆ, ਅਤੇ ਉਹਦੇ ਮੂੰਹ 'ਤੇ ਫਿਰ ਥੁੱਕਿਆ ਜਾਂਦਾ ਕਿ ਜਿਹੜੇ ਗਲਤ ਬੋਲਦੇ ਨੇ, ਮਾੜੀਆਂ ਬੋਲੀਆਂ ਬੋਲਦੇ ਨੇ, ਗਾਲਾਂ ਕੱਢਦੇ ਨੇ, ਦੂਜੇ ਨੂੰ ਡੀਫੇਮ ਕਰਦੇ ਨੇ ਬੇਲੋੜਾ। ਫਿੱਕਾ ਮੂਰਖ ਆਖੀਏ, ਪਾਣਾ ਲਏ ਸਜਾਏ, ਅਤੇ ਉਹ ਮੂਰਖ ਉਸਨੂੰ ਦਰਜਾ ਦਿੱਤਾ ਜਾਂਦਾ ਜਿਹੜਾ ਇੱਕ ਦੂਜੇ ਨੂੰ ਮਾੜਾ ਬੋਲਦੇ ਨੇ, ਫਿਰ ਉਹ ਸਜ਼ਾ ਲੈ ਲੈਂਦੇ ਨੇ। ਇਹ ਟ੍ਰੈਂਡ ਆਮ ਸਾਡੇ ਜਿਹੜੇ ਹੁਣ ਅੱਜ ਕੱਲ੍ਹ ਸਿੰਗਰ ਰੱਖ ਲਓ ਜਾਂ ਈਵਨ ਕਿ ਕੋਈ ਪ੍ਰਚਾਰਕ ਵੀ ਫਿੱਕਾ ਬੋਲ ਰਹੇ ਨੇ ਸਟੇਜਾਂ 'ਤੇ ਬੈਠ ਬੈਠ ਕੇ ਇੱਕ ਦੂਜੇ ਨੂੰ, ਬੜੀ ਮਾੜੀ ਗੱਲ ਹੈ, ਬੜਾ ਮਾੜਾ ਰੁਝਾਨ ਹੈ। ਇਹ ਬਿਲਕੁਲ ਗੁਰਮਤ ਗੁਰਬਾਣੀ ਇਨਸਾਨੀਅਤ ਦੇ ਬਿਲਕੁਲ ਉਲਟਾ, ਅਗਰ ਧਰਮ ਨੂੰ ਨਹੀਂ ਵੀ ਮੰਨਦੇ ਤਾਂ ਵੀ ਇਨਸਾਨੀਅਤ ਦੇ ਉਲਟਾ ਹੈ। ਈਵਨ ਜੇ ਤੁਸੀਂ ਕਿਸੇ ਨੂੰ ਵੀ ਨਹੀਂ ਮੰਨਦੇ, ਕਾਨੂੰਨ ਨੂੰ ਮੰਨਦੇ ਆ, ਕਾਨੂੰਨ ਦੇ ਨਜ਼ਰ 'ਤੇ ਵੀ ਇਹ ਗਲਤ ਹੈ। ਇਸ ਦੀ ਤੁਹਾਨੂੰ ਅੱਜ ਇੱਕ ਐਗਜ਼ਾਮਪਲ ਵੀ ਦੇਵਾਂਗੇ ਕਿ ਦਿਸ ਇਜ਼ ਨੋਟ ਔਨ ਕਿਸੇ ਵੀ ਐਂਗਲ 'ਤੇ। ਤੁਸੀਂ ਆਪਣੇ ਅਸੀਂ ਆਪਣੇ ਘਰ ਦੇ ਵਿੱਚ ਵੀ ਦੇਖੋ, ਜੇ ਅਸੀਂ ਫਿੱਕਾ ਬੋਲਦੇ, ਨਿਆਣੇ ਤੁਹਾਤੋਂ ਪਰੇ ਜਾਣ ਲੱਗ ਜਾਂਦੇ ਨੇ, ਤੁਹਾਡੀ ਵਾਈਫ ਤੁਹਾਤੋਂ ਪਰੇ ਜਾਣ ਲੱਗ ਜਾਂਦੀ ਆ, ਜਾਂ ਹਸਬੈਂਡ ਅਦਰ ਵੇ ਅਰਾਊਂਡ। ਤੁਹਾਡਾ ਵਰਕ ਪਲੇਸ ਜਿਹੜਾ ਆ ਉਹ ਉਹਦੇ ਵਿੱਚ ਤੁਹਾਡੀ ਪੁੱਛਗਿੱਛ ਨਹੀਂ ਹੁੰਦੀ, ਪਰ ਅਗਰ ਤੁਸੀਂ ਚੰਗੀ ਤਰ੍ਹਾਂ ਬੋਲਦੇ ਹੋ, ਤੁਹਾਨੂੰ ਮੈਨਰਸ ਹੈ, ਤਾਂ ਵਧੀਆ ਲੱਗਦਾ। ਹੁਣ ਇਸ ਨੂੰ ਸਮਰਾਈਜ਼, ਜੇ ਕਹਿ ਲਓ ਕਿ ਜਿਹਨੂੰ ਕਹਿੰਦੇ ਕਿ ਬਾਬਾ ਫਰੀਦ ਜੀ ਨੇ ਜਿਸ ਹਿਸਾਬ ਨਾਲ ਕੀਤਾ ਨਾ, ਬਾ ਕਮਾਲ। ਉਹ ਕਹਿੰਦੇ ਨੇ ਆਖਰੀ ਸ਼ਲੋਕਾਂ ਵਿੱਚ ਨੇ ਉਹਨਾਂ ਦੇ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਹਿਆਓ ਨਾ ਕਹੀ ਠਾਏ ਮਾਣਕ ਸਭ ਅਮੋਲ ਵੇ। ਹੁਣ ਮੈਨੂੰ ਬਰੀਫਲੀ ਐਕਸਪਲੇਨ ਕਰਦਾ ਕਿ ਨਹੀਂ, ਇੱਕ ਫਿੱਕਾ ਨਾ ਗਲਾਏ, ਇੱਥੇ ਗਲਾਏ ਨੂੰ ਗੱਲਾਂ ਕਹੀਆਂ ਨੇ, ਪਰ ਮੈਂ ਇਹਨੂੰ ਸਮਝਦਾ ਵੀ ਗਾਲ ਹੈ, ਕਿਉਂਕਿ ਗਾਲ ਕਹਿੰਦੇ ਕਿ ਕਿਸੇ ਨੂੰ ਫਿੱਕਾ ਨਾ ਬੋਲੋ, ਗਾਲਾਂ ਨਾ ਕੱਢੋ, ਗਲਾਏ, ਇੱਕ ਫਿੱਕਾ ਨਾ ਗਲਾਏ, ਕਿਉਂ ਨਾ ਕੱਢੋ, ਕਿਉਂਕਿ ਸਭ ਨਾ ਮੈਂ ਸੱਚਾ ਧਨੀ, ਸਾਰਿਆਂ ਦੇ ਅੰਦਰ ਪਰਮਾਤਮਾ ਵੱਸ ਰਿਹਾ ਹੈ। ਸੋ ਜਦੋਂ ਤੁਸੀਂ ਕਿਸੇ ਦੂਸਰੇ ਬੰਦੇ ਨੂੰ ਗਾਲ ਕੱਢਦੇ ਹੋ, ਫਿੱਕਾ ਬੋਲਦੇ ਹੋ, ਤਾਂ ਤੁਸੀਂ ਅਸਲ ਦੇ ਵਿੱਚ ਅਕਾਲ ਪੁਰਖ ਨੂੰ ਹੀ ਫਿੱਕਾ ਬੋਲ ਰਹੇ ਹੁੰਦੇ, ਕਿਉਂਕਿ ਜਿਹਨੂੰ ਤੁਸੀਂ ਬੋਲ ਰਹੇ ਹੁੰਦੇ ਉਹਦੇ ਅੰਦਰ ਵੀ ਅੰਤਰਜਾਮੀ ਉਹਦਾ ਅਕਾਲ ਪੁਰਖ ਹੀ ਬੈਠਾ ਹੈ, ਉਹ ਤੋਂ ਬਾਹਰਾ ਤਾਂ ਕੁਛ ਹੈ ਹੀ ਨਹੀਂ। ਸੋ ਤੁਸੀਂ ਰੱਬ ਨੂੰ ਹੀ ਗਾਲ ਕੱਢ ਰਹੇ ਹਾਂ ਕਿਸੇ ਨੂੰ ਗਾਲ ਕੱਢ ਕੇ। ਹਿਆਓ ਨਾ ਕਹੀ ਠਾਏ ਮਾਣਕ ਸਭ ਅਮੋਲ ਵੇ, ਆਹ ਕਹਿੰਦੇ ਕਿਸੇ ਨੂੰ ਠਾ ਤੱਕ ਨਹੀਂ ਕਹਿਣੀ ਆਪਾਂ, ਕਿਉਂਕਿ ਸਾਰਿਆਂ ਦੇ ਅੰਦਰ ਇੱਕ ਬੇਮੁੱਲਾ ਅਮੋਲਵਾ ਮਾਣਕ ਬੈਠਾ ਹੈ, ਕਿਉਂ ਉਹਨੂੰ ਠਾ ਉਹ ਕਿਉਂ ਡਰਾਉਣਾ, ਉਹਨੂੰ ਕਿਉਂ ਉਹਨੂੰ ਤੰਗ ਕਰਨਾ ਹੈ। ਇਸ ਸਲੋਕ ਦਾ ਨਾ ਬੜਾ ਡੂੰਘਾ ਅਤੇ ਆਨੰਦਮਈ ਅਨੁਭਵ ਹੈ ਜੇ ਅਸੀਂ ਡੀਪਲੀ ਸੋਚਿਆ ਜਾਵੇ। ਇੱਕ ਇੱਕ ਕੌਨਸੈਪਟ ਹੈ ਜਿਹੜਾ ਬਾਬਾ ਫਰੀਦ ਜੀ ਨੇ ਦੱਸਿਆ ਸਾਨੂੰ, ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਨੀ। ਤੇਰਾ ਠੰਡੇ ਦਿਮਾਗ ਨਾਲ ਸੋਚ ਕੇ ਦੇਖੋ ਕਿੱਡੇ ਵੱਡਾ ਕੌਨਸੈਪਟ ਦੇ ਕੇ ਗਏ ਨੇ ਸਾਨੂੰ। ਹਿਆਓ ਨਾ ਕਹੀ ਠਾਏ ਮਾਣਕ ਸਭ ਅਮੋਲ ਵੇ, ਉਸ ਤੋਂ ਅੱਗੇ ਕਹਿੰਦੇ ਸਭ ਨਾ ਮਨ ਮਾਣਕ। ਇਹ ਤਾਂ ਹੁਣ ਗੱਲ ਮੰਨ ਗਏ ਹਾਂ ਕਿ ਸਾਰਿਆਂ ਦੇ ਮਨ ਦੇ ਵਿੱਚ ਮਾਣਕ ਹੈ, ਉਹ ਜਿਹੜਾ ਮੂਲ ਹੈ, ਆਪਣਾ ਮੂਲ ਪਛਾਣ। ਠਾ ਹੁਣ ਮੂਲ ਮਚਾਂ ਗਵਾ, ਕਹਿੰਦੇ ਠਾ ਕਹਿ ਕੇ ਕਿਸੇ ਨੂੰ ਮਚਾਉਣਾ ਹੀ ਨਹੀਂ ਚਾਹੀਦਾ, ਮਚਾਂਗਵਾ ਮਤਲਬ ਦੁੱਖ ਨਹੀਂ ਦੇਣਾ ਚਾਹੀਦਾ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋਂ ਪੀਰੀਆਂ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਜੇ ਤੈਨੂੰ ਕਿਸੇ ਪੀਰ ਦੀ ਸਿੱਖ ਹੈ ਜਾਂ ਕਿਸੇ ਗੁਰੂ ਦੀ ਤੈਨੂੰ ਐਜੂਕੇਸ਼ਨ ਹੈ, ਹਿਆਓ ਨਾ ਠਾਹੇ ਕਹੀਦਾ। ਕਿਸੇ ਵੀ ਹਿਰਦੇ ਨੂੰ ਕਦੇ ਵੀ ਠਾਹ ਕਰਕੇ ਵੀ ਨਹੀਂ ਕਹੀਦਾ, ਇੰਨਾ ਵੀ ਨਹੀਂ ਅਗਲੇ ਨੂੰ ਦਰਕਾਰੀ ਦਾ, ਇੰਨਾ ਮਿਨੀਮਮ ਵੀ ਨਹੀਂ ਦਰਕਾਰੀ ਦਾ। ਜੇ ਤੋਂ ਪਿਰੀਆਂ ਦੀ ਸਿੱਖ, ਜੇ ਤੈਨੂੰ ਕਿਸੇ ਗੁਰੂ ਨੇ ਚੰਡਿਆ ਹੋਇਆ ਜਾਂ ਤੁਸੀਂ ਕਿਸੇ ਗੁਰੂ ਦਾ ਸਿੱਖ ਹੈ, ਤਾਂ ਕਿਸੇ ਨੂੰ ਠਾਹ ਤੱਕ ਨਹੀਂ ਕਹਿਣੀ, ਗਾਲ ਤਾਂ ਦੂਰ ਦੀ ਗੱਲ ਹੈ। ਇਹ ਸਿਧਾਂਤ ਹੈ ਸਾਡਾ, ਇਹ ਸੱਭਿਆਚਾਰ ਹੈ। ਚਰਖੇ, ਮਧਾਣੀਆਂ, ਬਲਦ, ਪੰਜਾਲੀਆਂ, ਇਹ ਸੱਭਿਆਚਾਰ ਨਹੀਂ, ਇਹ ਟੂਲਸ ਨੇ। ਜਿਹੜੀ ਗੱਲ ਹੁਣ ਆਪਾਂ ਕਰ ਰਹੇ ਹਾਂ, ਜੇ ਤੋਂ ਪਿਰੀਆਂ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ, ਇਹ ਸੱਭਿਆਚਾਰ ਹੈ ਸਾਡਾ। ਅੱਜ ਕੱਲ੍ਹ ਜੋ ਟ੍ਰੈਂਡ ਚੱਲ ਰਹੇ ਨੇ, ਅਸੀਂ ਵੀ ਉਹਨਾਂ 'ਚ ਆਨੰਦ ਲੈ ਰਹੇ ਹਾਂ ਉਹਨਾਂ ਨੂੰ ਸੁਣ ਸੁਣ ਕੇ। ਉਹਨੇ ਫਲਾਨੇ ਨੂੰ ਆਹ ਕਹਿ ਦਿੱਤਾ ਜੀ, ਉਹਨੇ ਜਵਾਬ ਆਹ ਦੇ ਦਿੱਤਾ ਜੀ, ਉਹਨਾਂ ਨੂੰ ਆਹ ਠੋਕਤਾ ਜੀ, ਆਹ ਠਾਕਤਾ। ਤੁਸੀਂ ਦੇਖੋ ਸਹੀ ਸਾਡਾ ਸਿਧਾਂਤ ਕੀ ਕਹਿ ਰਿਹਾ, ਠੋਕਤਾ। ਉਹ ਕਹਿੰਦੇ ਹਿਆਓ ਨਾ ਠਾਹੇ ਕਹੀਦਾ, ਠੋਕਣ ਦੀ ਤਾਂ ਵੱਧ ਜੀ ਗੱਲ, ਮਾੜੀ ਗੱਲ ਵੀ ਨਹੀਂ ਕਹੀਦੀ। ਹੁਣ ਇਸ ਸੰਬੰਧੀ ਆਸਟ੍ਰੇਲੀਆ ਦੇ ਵਿੱਚ ਕਾਨੂੰਨ ਜਿਹੜੇ ਤੁਹਾਨੂੰ ਦੱਸੇ ਆ ਕਿ ਪਿੱਛੇ ਜੇ $3,00,000 ਦਾ ਫਾਈਨ ਹੋਇਆ ਇੱਕ ਬੰਦੇ ਨੇ, ਇੱਕ ਸਟਾਰ ਰਿਵਿਊ ਦਿੱਤਾ ਅਤੇ ਉਹਨੇ ਹਟਾਇਆ ਨਹੀਂ ਗੂਗਲ ਨੇ, ਅਤੇ ਉਹਨਾਂ ਨੂੰ $3,00,000 ਦਾ ਫਾਈਨ ਦਿੱਤਾ ਕੋਰਟ ਨੇ ਕਿ ਤੁਸੀਂ ਬਿਨਾਂ ਵਜ੍ਹਾ ਕਿਸੇ ਨੂੰ ਨੀਵਾਂ ਦਿਖਾ ਰਹੇ ਹੋ, ਉਹਦਾ ਗਲਤ ਰਿਵਿਊ ਲਿਖ ਰਹੇ ਹੋ, ਉਹਦੇ ਬਾਰੇ ਮਾੜਾ ਬੋਲ ਰਹੇ ਹੋ, ਇਹ ਸਮਾਜ ਨੂੰ ਕੀ, ਕਾਨੂੰਨ ਨੂੰ ਕੀ, ਕਿਸੇ ਨੂੰ ਵੀ ਇਹ ਮਕਬੂਲ ਨਹੀਂ ਹੈਗਾ, ਮਨਜ਼ੂਰ ਨਹੀਂ ਹੈਗਾ। ਇੱਕ ਹੋਰ ਕੇਸ ਸਾਹਮਣੇ ਆਇਆ ਪਰਸੋਂ ਦਾ ਹੀ ਹੈ, ਫੈਸਲਾ ਹੋਇਆ। ਇੱਕ ਡੈਂਟਿਸਟ ਯਾਨੀ ਕਿ ਦੰਦਾਂ ਦੀ ਡਾਕਟਰ ਨੇ ਆਪਣੇ ਪੇਸ਼ੈਂਟ ਦਾ ਇਲਾਜ ਕੀਤਾ ਅਤੇ ਉਸ ਇਲਾਜ ਤੋਂ ਬਾਅਦ ਉਸ ਪੇਸ਼ੈਂਟ ਨੇ ਗੂਗਲ ਦੇ ਉੱਤੇ 1 star ਰਿਵਿਊ ਦਿੱਤਾ ਡਾਕਟਰ ਨੂੰ। ਵਿਕਟੋਰੀਆ ਦੀ ਗੱਲ ਹੈ ਇਹ, ਡਾਕਟਰ ਐਲੀਸਨ ਡੀਨ ਕਿਊ ਦੀ ਰਹਿਣ ਵਾਲੀ ਹੈ, ਅਤੇ ਉਸ ਦੀ ਪੇਸ਼ੈਂਟ ਨੇ ਉਸ ਨੂੰ ਮਾੜਾ ਚੰਗਾ ਵੀ ਲਿਖਿਆ ਰਿਵਿਊਜ਼ ਦੇ ਵਿੱਚ। ਫਿਰ ਉਸ ਤੋਂ ਬਾਅਦ ਉਸਨੇ 4 ਰਿਵਿਊ ਦਿੱਤੇ 6 March 2020 ਤੋਂ ਬਾਅਦ। ਉਹਨਾਂ ਦੇ ਵਿੱਚ ਉਸਨੇ ਉਸਨੂੰ ਕੈਟ, ਡੈਨੀਅਲਾ ਅਤੇ ਹੋਰ ਕੀ ਕੀ ਉਪਾਧੀਆਂ ਖਿਤਾਬ ਦਿੱਤੇ, ਅਤੇ ਉਸ ਡਾਕਟਰ ਨੇ ਉਸਨੂੰ ਕਿਹਾ ਵੀ ਰਿਮੂਵ ਕਰ ਕਿਉਂਕਿ ਉਹਦਾ ਇਲਾਜ ਕੀਤਾ, ਅਤੇ ਫਿਰ ਉਸ ਦੀ ਬਲੈਕਮੇਲਿੰਗ ਸ਼ੁਰੂ ਕਰਤੀ। ਮੈਂ ਤਾਂ ਕਰਾਂਗੀ, ਮੇਰੀ ਫੀਸ ਵਾਪਸ ਕਰ, ਤੂੰ ਮੇਰਾ ਆਹ ਕਰਤਾ, ਮੇਰਾ ਉਹ ਕਰਤਾ, ਇਹਦਾ ਮੈਨੂੰ ਵੀ, ਇੱਥੋਂ ਤੱਕ ਵੀ ਲਿਖਤਾ ਕਿ ਮੈਨੂੰ $20,000 ਕੋਰਟ ਦਿੱਤਾ ਡਾਕਟਰ ਨੇ ਦੰਦ ਠੀਕ ਕਰਾਉਣ ਦਾ, $20,000। ਅਤੇ ਫਿਰ ਵਿਚਾਰੀ ਵੀ ਬਣੀ ਕਿ ਮੈਂ ਇੱਕ ਸਿੰਗਲ ਮਦਰ ਹਾਂ ਅਤੇ ਮੈਂ ਇਹ ਅਫੋਰਡ ਨਹੀਂ ਕਰ ਸਕਦੀ ਅਤੇ ਫਲਾਨਾ 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 ਜਾਣੀ ਕਿ ਬਲਾ ਬਲਾ ਬਲਾ। ਅਤੇ ਉਸ ਨੇ ਫਿਰ ਡਾਕਟਰ ਨੇ ਜਦੋਂ ਹਟੀ ਨਹੀਂ, ਫੀਸਾਂ ਵਾਪਸ ਕਰਾਉਣ ਦੀ ਗੱਲ ਕੀਤੀ, ਉਹ ਕੀਤੀ ਵੀ ਕੰਮ ਵੀ ਕਰਾ ਲਿਆ ਅਤੇ ਫੀਸਾਂ ਵੀ। ਇਹ ਆਮ ਤੋਂ ਤੁਸੀਂ ਦੇਖਦੇ ਹੋਣੇ ਆ, ਕਈ ਵਾਰੀ ਸਾਰੇ ਅਸੀਂ ਰੈਸਟੋਰੈਂਟਾਂ ਦੇ ਨਾਲ ਜੁੜੇ ਹੋਏ ਕਿ ਕਈ ਵਾਰੀ ਜਿਹੜੇ ਗਾਹਕ ਹੈ ਨਾ, ਖਾ ਪੀ ਕੇ ਫਿਰ ਐਂਡ 'ਚ ਇਹ ਵਾਲ ਨਿਕਲਿਆ, ਇਹ ਆਹ ਨਹੀਂ ਕੀਤਾ ਜੀ, ਇਹ ਉਹ ਨਹੀਂ ਕੀਤਾ, ਫਿਰ ਪੈਸੇ ਘਟਾਉਣ ਦੇ ਚੱਕਰ ਦੇ ਵਿੱਚ ਇਹੋ ਜਿਹੇ ਬਹੁਤ ਸਿਰਫਰੇ ਮਿਲਦੇ ਨੇ। ਅਸੀਂ ਖੁਦ ਜਾਣਦੇ ਹਾਂ, ਅਸੀਂ ਦੇਖੇ ਨੇ ਇਹੋ ਜਿਹੇ ਬੰਦੇ, 90% ਫੂਡ ਖਾ ਕੇ ਫਿਰ ਮੋੜਨ ਆ ਜਾਂਦੇ ਨੇ, ਇਹਦੇ ਇਹ ਤਾਂ ਠੰਡੇ ਨਿਕਲੇ ਜੀ, ਇਹ ਤਾਂ ਐਂ ਨਿਕਲੇ, ਤਾਂ ਜੀ ਉਹ ਨਿਕਲੇ। ਇੱਕ ਦੋ ਵਾਰੀ ਤਾਂ ਸਾਨੂੰ ਵੀ ਪੁਲਿਸ ਸੱਦਣੀ ਪਈ ਸੀ, ਅਸੀਂ ਵੀ ਥੋੜ੍ਹੀ ਦੇਰ ਫੂਡ ਬਿਜ਼ਨਸ ਕੀਤਾ ਸੀ। ਸੋ ਇਹੋ ਜਿਹਾ ਕੰਮ ਕਰ ਰਹੇ ਸੀਗੇ ਕਿ ਫਿੱਕਾ ਬੋਲ ਰਹੇ ਸੀ, ਮਤਲਬ ਗਲਤ ਲਿਖ ਰਹੀ ਸੀ ਉਹਨੂੰ ਡੀਮਰ, ਅਤੇ ਉਸ ਤੋਂ ਬਾਅਦ ਕੇਸ ਹੋਇਆ ਅਤੇ ਕੇਸ ਦੇ ਵਿੱਚ ਫਿਰ ਜੱਜ ਨੇ ਜਿਹੜਾ ਫੈਸਲਾ ਦਿੱਤਾ ਕਿ 1,00,000 ਤੋਂ ਉੱਪਰ ਰਿਵਿਊ ਦੇਖਿਆ ਬੰਦਿਆਂ ਨੇ ਉਹਦਾ, ਅਤੇ ਉਹਦੀ ਜਿਹੜੀ ਆ ਸੇਲ ਵੀ ਘਟੀ ਆ, ਉਹਦੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਵਿਊ ਵੀ ਘਟੇ ਨੇ, ਅਤੇ ਫਾਈਨ ਕੀਤਾ $1,70,000 ਉਸ ਲੇਡੀ ਨੂੰ, ਉਸ ਜਨਾਨੀ ਨੂੰ। ਹੁਣ ਉਹ ਜਨਾਨੀ ਫਿਰ ਦੁਬਾਰਾ ਪਿੱਟ ਰਹੀ ਹੈ ਕਿ ਮੇਰਾ ਤਾਂ ਘਰ ਵੀ ਵਿਕ ਜਾਣਾ, ਮੇਰਾ ਤਾਂ ਆਹ ਵੀ ਹੋ ਜਾਣਾ। ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਉੱਧਰ ਵੀ ਤਾਂ ਇੰਨਾ ਹੀ ਨੁਕਸਾਨ ਕੀਤਾ ਤੂੰ, ਜਦੋਂ ਕਿਸੇ ਦਾ ਨੁਕਸਾਨ ਕਰ ਰਹੀ ਸੀ ਤਾਂ ਤੈਨੂੰ ਉਦੋਂ ਸੋਚਣਾ ਚਾਹੀਦਾ ਸੀਗਾ ਕਿ ਉਹਦਾ ਵੀ ਘਰ ਵਿਕ ਸਕਦਾ ਸੀ, ਜੇ ਹਾਲਾਂਕਿ ਜੋ ਗਲਤ ਬੋਲ ਰਹੀ ਸੀ ਉਹ ਵੀ ਪ੍ਰੂਵ ਹੋ ਗਿਆ। ਸੋ ਇਸ ਤਰ੍ਹਾਂ ਇਹੋ ਜਿਹੀ ਜਿਹੜੀ ਬੋਲੀ ਹੈ ਉਸ 'ਤੇ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਅਤੇ ਦੱਸਣ ਦੀ ਗੱਲ ਇਹ ਹੈ ਕਿ ਗੱਲ ਕਰਨ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਅਸੀਂ ਸਾਰੇ ਵਰਤਦੇ ਹਾਂ, ਮਿਹਰਬਾਨੀ ਕਰਕੇ, ਕਿਰਪਾ ਕਰਕੇ ਆਪਣੀ ਬੋਲੀ ਜਿਹੜੀ ਹੈ, ਆਪਣੀ ਜਿਹੜੀ ਭਾਸ਼ਾ ਹੈ, ਆਪਣੀ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੈ, ਪਬਲਿਕ ਕਮੈਂਟਸ ਹੈ, ਉਸ ਨੂੰ ਬੜੇ ਧਿਆਨ ਨਾਲ ਤੁਸੀਂ ਕਮੈਂਟ ਕਰੋ, ਚੰਗਾ ਬੋਲੋ, ਚੰਗਾ ਲਿਖੀਏ, ਕਿਸੇ ਨੂੰ ਵਿਸ਼ਿਜ਼ ਕਰੋ, ਕਿਸੇ ਨੂੰ ਵਧਾਈਆਂ ਦਿਓ, ਕਿਸੇ ਦੇ ਅਫਸੋਸ ਦੇ ਵਿੱਚ ਸਿੰਪਥੀ ਪ੍ਰਗਟ ਕਰੋ, ਪਰ ਮਾੜੀ ਭਾਸ਼ਾ ਬੋਲ ਕੇ ਇੱਕ ਦੂਜੇ ਨੂੰ ਥੋੜ੍ਹਾ ਫਲਾਨੇ ਨੇ ਆਹ ਕਰਤਾ ਜੀ, ਉਹ ਕਰਤਾ ਜੀ, ਆਹ ਕਰਤਾ, ਇਹਦੇ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ। ਸੋ ਜ਼ਰਾ ਧਿਆਨ ਦੇ ਨਾਲ ਇਹ ਸਾਰਾ ਕੁਛ ਕਰਨਾ। ਲਓ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ।
ਹੋ ਵਿਕਣ ਕਿਤਾਬਾਂ ਸੜਕਾਂ ਤੇ ਰੱਖ ਕੇ ਤੇ ਸ਼ੀਸ਼ ਸ਼ੌਕ ਹੋਇਆ ਗਾਉਣ ਦਾ
ਆਓ ਮਿਰਜੇ ਦੇ ਚੰਨ ਨੂੰ ਤਾਂ ਸਾਰੇ ਜਾਣਦੇ ਆ ਲਛਮਣ ਸਿੰਘ ਧਾਰੋਵਾਲ ਕੌਣ ਜਾਣਦਾ ਸੌਖੀ ਨੀ ਉਹ ਤਾੜੀ ਵਜਵਾਉਣੀ ਲੋਕਾਂ ਤੋਂ ਲੋਈਆਂ ਚੁੱਕ ਡਾ ਕੇ ਹੱਥ ਵਿੱਚ ਸਿਆਲ ਦੇ ਹੋ ਸ਼ੇਜ ਦਵਾ ਕੇ ਆਈ ਕੌਣ ਮੁੰਡੇ ਨੂੰ
ਵਧੀਆ ਗੀਤ ਗਾਇਆ ਜੀ ਨੌਜਵਾਨ ਨੇ ਠੀਕ ਹੈ ਸਾਰੇ ਮਸਲੇ ਇਸ ਦੇ ਵਿੱਚ ਦੱਸੇ ਨੇ ਸੋਹਣਾ ਗੀਤ ਹੈ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਅਤੇ ਸੁਨੇਹੇ ਲੈਂਦੇ ਹਾਂ ਅਮਨ ਧਾਲੀਵਾਲ ਸੁਬਾਹ ਦੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਨੇ ਉਹ ਕਹਿੰਦੇ ਮੈਂ ਅਤੇ ਮੇਰੀ ਬੇਟੀ ਅਲਾਇਜ਼ਾ ਕੱਲ੍ਹ ਬਲੈਕਟਨ ਲਾਇਬ੍ਰੇਰੀ ਗਏ ਸੀ ਅਤੇ ਉਹਨਾਂ ਨੇ ਕਿਤਾਬ ਉੱਥੋਂ ਲਈ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਪੜ੍ਹ ਰਹੇ ਨੇ ਕਿਆ ਬਾਤ ਹੈ ਬਹੁਤ ਖੂਬਸੂਰਤ ਨਾਲ ਦੋ ਤਸਵੀਰਾਂ ਵੀ ਭੇਜੀਆਂ ਨੇ ਅਤੇ ਗੋਇੰਗ ਟੂ ਜੋਬ ਅਤੇ ਪੋਡਕਾਸਟ 'ਤੇ ਪ੍ਰੋਗਰਾਮ ਸੁਣਾਂਗੇ ਜੀ ਕਿਆ ਬਾਤ ਹੈ ਜੀ ਕਿਤਾਬਾਂ ਬਹੁਤ ਵਧੀਆ ਪੜ੍ਹਨੀਆਂ ਚਾਹੀਦੀਆਂ ਨੇ ਵਰਿੰਦਰ ਸਿੰਘ ਕੀ ਹਾਲ ਚਾਲ ਹੈ ਪਿਆਰਿਓ ਪੋਡਕਾਸਟ ਕਹਿੰਦੇ ਪ੍ਰੋਗਰਾਮ ਸੁਣਾਂਗੇ ਇੰਗਲੈਂਡ ਤੋਂ ਜੁੜੇ ਨੇ ਅਤੇ ਫੋਟੋ ਖਿੱਚ ਕੇ ਭੇਜੀ ਆ ਟਰੱਕ ਦੇ ਵਿੱਚ ਹਰਮ ਰੇਡੀਓ ਚੱਲ ਰਿਹਾ ਦਿਲ ਵਾਲੀ ਗੱਲ ਦਾਜ ਐਪੀਸੋਡ ਠੀਕ ਹੈ ਚੰਗਾ ਲੱਗਦਾ ਜੀ ਅਤੇ ਆਹ ਵੀ ਪ੍ਰੋਗਰਾਮ ਤੁਸੀਂ ਪੋਡਕਾਸਟ ਸੁਣੋਗੇ ਕਿਉਂਕਿ ਉੱਥੇ ਹੁਣ ਅੱਧੀ ਰਾਤ ਹੋ ਗਈ ਆ ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ ਵੀ ਸ਼ਾਮਿਲ ਹੋ ਗਏ ਨੇ ਕੀ ਹਾਲ ਚਾਲ ਹੈ ਬਾਈ ਜੀ ਠੀਕ ਠਾਕ ਹੋ ਜਗਤਾਰ ਚੌਲ ਬਾਈ ਜੀ ਮਨੀਲਾ ਤੋਂ ਸ਼ਾਮਿਲ ਨੇ ਅਤੇ ਕਹਿੰਦੇ ਆਵਾਜ਼ ਤੋਂ ਪਤਾ ਲੱਗਦਾ ਆਪ ਜੀ ਦਾ ਐਨਰਜੀ ਲੈਵਲ ਵਧੀਆ ਹੈ ਜੀ। ਜੀ ਕੱਲ੍ਹ ਅਸਲ 'ਚ ਨਾ ਦੋ ਤਿੰਨ ਦਿਨ ਬਹੁਤ ਹਵਾ ਚੱਲੀ, ਮੌਸਮ ਬੜਾ ਖਰਾਬ ਸੀਗਾ, ਅਤੇ ਮੌਸਮ ਦੇ ਨਾਲ ਤੁਹਾਨੂੰ ਪਤਾ ਸਿੱਧਾ ਹੀ ਫਰਕ ਪੈਂਦਾ ਇਹਨਾਂ ਪੰਜਾਂ ਤੱਤਾਂ ਦਾ ਸਰੀਰ ਦੇ ਉੱਤੇ। ਅਤੇ ਚਲੋ ਹੁਣ ਠੀਕ ਹੈ ਅੱਜ। ਹਰੀਸ਼ ਅਰੋੜਾ ਜੀ ਪਿਆਰਿਓ ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਅਸੀਸ ਦੇ ਰਹੇ ਨੇ। ਲਿਵਰਪੂਲ ਫੁੱਲੀ ਕਲੋਜ਼ਡ, ਜਦੋਂ ਤੋਂ ਆਸਟ੍ਰੇਲੀਆ ਆਏ ਹਾਂ ਪਹਿਲੀ ਵਾਰੀ ਘਰ ਬੈਠ ਕੇ 2 ਵੀਕ ਬਿਤਾਵਾਂਗੇ ਅਤੇ ਸਰਬੱਤ ਦਾ ਭਲੇ ਦੀ ਅਰਦਾਸ ਕਰਾਂਗੇ। ਦੇਖੋ ਇੰਨੇ ਮਹਿੰਗੇ ਮਹਿੰਗੇ ਘਰ ਲਏ ਆ ਅਤੇ ਇਹਨਾਂ 'ਚ ਵੀ ਟਾਈਮ ਬਿਤਾਉਣਾ ਚਾਹੀਦਾ ਸਾਨੂੰ, ਮਿਲੀਅਨ ਮਿਲੀਅਨ ਲਾਏ ਹੋਏ ਨੇ। ਤੁਹਾਡਾ ਘਰ ਬੜਾ ਖੂਬਸੂਰਤ ਹੈ, 14ਵੀਂ ਮੰਜ਼ਿਲ 'ਤੇ ਹੈ, ਬੜਾ ਖੂਬਸੂਰਤ ਵਿਊ ਹੈ। ਚਲੋ ਟਾਈਮ ਆਉਂਦੇ ਜਾਂਦੇ ਰਹਿੰਦੇ ਨੇ ਅਤੇ ਪਰਮਾਤਮਾ ਭਲੀ ਕਰੇ। ਸੁਖਵਿੰਦਰ ਸਿੰਘ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇਕਬਾਲ ਪੈਣੀਵਾਲ ਜੁੜੇ ਨੇ ਬੰਡਾ ਵਰਗ ਤੋਂ ਅਤੇ ਕਹਿੰਦੇ ਸਾਰੇ ਲਿਸਨਰ ਸਤਿ ਸ਼੍ਰੀ ਅਕਾਲ, ਬਹੁਤ ਹੀ ਸੋਹਣਾ ਵਿਚਾਰ, ਕਿਸ ਬਾਣੀ 'ਚੋਂ ਸ਼ਲੋਕ ਨੇ ਜੀ? ਹਾਂਜੀ ਬਾਬਾ ਫਰੀਦ ਜੀ ਦੇ ਸ਼ਲੋਕ ਨੇ, ਮੈਂ ਤੁਹਾਡੇ ਤੱਕ ਸਾਂਝ ਪਾ ਦਿੱਤੀ ਆ ਈਮੇਲ ਦੇ ਰਾਹੀਂ, ਤੁਸੀਂ ਪੜ੍ਹਿਆ ਕਰੋ। ਨਵਜੋਤ ਮਨੇਜ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪੋਡਕਾਸਟ 'ਤੇ ਵੀ ਵਧੀਆ ਪਰ ਲਾਈਵ ਦਾ ਪ੍ਰੋਗਰਾਮ ਨਜ਼ਾਰਾ ਵੱਖਰਾ ਆ, ਬਿਲਕੁਲ ਬਿਲਕੁਲ ਵੱਖਰਾ। ਅਮਰੀਕਾ ਤੋਂ ਲੱਗਦੇ ਆ ਤੁਸੀਂ ਨਵਜੋਤ ਜੀ, ਭੇਜਿਓ ਜ਼ਰਾ ਕਿੱਥੋਂ, ਮੇਰਾ ਖਿਆਲ ਪਹਿਲੀ ਵਾਰੀ ਮੈਸੇਜ ਭੇਜਿਆ ਜੀ ਆਇਆਂ ਨੂੰ ਤੁਹਾਡਾ। ਪ੍ਰੀਤ ਵੀ ਆ ਗਏ ਨੇ ਪ੍ਰੋਗਰਾਮ 'ਚ, ਸਾਡੇ ਗੁਆਂਢੀ ਸੀ ਅਤੇ ਹੁਣ ਫਿਰ ਗੁਆਂਢੀ ਬਣਨ ਨੂੰ ਫਿਰਦੇ ਨੇ। ਸਤਿ ਸ਼੍ਰੀ ਅਕਾਲ, ਕਹਿੰਦੇ ਤੁਸੀਂ ਪਲੇ ਕੀਤਾ ਇਸ ਨੈਕਸਟ ਟਾਈਮ ਕਰਨੇ 'ਤੇ ਮਜਬੂਰ ਕਰ ਦਿੱਤਾ। ਅੱਛਾ ਮੈਸੇਜ ਬਹੁਤ ਹੀ ਸੋਹਣਾ ਅਤੇ ਸੱਚਾ ਅਤੇ ਬਹੁਤ ਸੋਹਣਾ ਸੌਂਗ ਮੇਰੇ ਨੇੜੇ ਦੇ, ਕਹਿੰਦੇ ਮੁੰਡੇ। ਅੱਛਾ ਮੁੰਡੇ ਦਾ ਫਤਿਹ ਜੀ ਸਾਰਿਆਂ ਨੂੰ, ਠੀਕ ਹੈ ਜੀ। ਗੁਰਵਿੰਦਰ ਸਿੰਘ ਕਹਿੰਦੇ ਗਾਣਾ ਹਿੰਦੀ ਰੋਮੈਂਟਿਕ ਵੀ ਲਾਓ ਜੀ। ਤੁਹਾਨੂੰ ਵੀ ਮੈਨੂੰ ਲੱਗਦਾ ਗੁਰਵਿੰਦਰ ਜੀ ਕੋਬਰਮ ਵਾਲਿਆਂ ਦੀ ਆਦਤ ਪੈ ਗਈ ਆ ਤੁਹਾਨੂੰ, ਹੁਣ ਪੰਜਾਬੀ ਦਾ ਅੱਜ ਰੋਮੈਂਟਿਕ ਗੀਤ ਸੁਣਾਉਣਾ ਪਹਿਲਾਂ। ਕੋਈ ਨਹੀਂ, ਅਗਲੇ ਹਫ਼ਤੇ ਲਈ ਡਿਊ ਹੋ ਗਿਆ ਜੀ, ਅਗਲੇ ਹਫ਼ਤੇ ਤੁਹਾਡੇ ਲਈ ਦੂਸਰਾ ਗੀਤ ਸੁਣਾਵਾਂਗੇ ਹਿੰਦੀ ਵਾਲਾ। ਅਤੇ ਜੀ ਐਸ ਚਾਲ ਹੁਣੀ ਕੁਛ ਖਬਰਾਂ ਸਾਂਝੀਆਂ ਕਰ ਰਹੇ ਨੇ, ਉਹਨਾਂ 'ਤੇ ਵੀ ਝਾਤੀ ਮਾਰਾਂਗੇ, ਪਰ ਪਹਿਲਾਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ। 28 ਡਿਗਰੀ ਕੇਨਜ਼ ਦੇ ਵਿੱਚ, ਬ੍ਰਿਸਬਨ 'ਚ 20 ਡਿਗਰੀ, ਕੋਫਸਰ 'ਚ 20, ਸਿਡਨੀ 'ਚ 18, ਠੰਡ 2 ਤੋਂ 12, ਕੈਨਬਰਾ 'ਚ, ਮੈਲਬਰਨ ਹਲਕਾ ਮੀਂਹ ਹੋ ਸਕਦਾ 8 ਤੋਂ 14, ਬੱਦਲ ਛਾਏ ਰਹਿਣਗੇ ਐਡਲੇਡ 8 ਤੋਂ 14, ਪਰਥ ਦੇ ਵਿੱਚ 11 ਤੋਂ 19, ਹਲਕਾ ਮੀਂਹ ਪੈ ਸਕਦਾ 33 ਡਿਗਰੀ, ਦਿਨ ਸਾਫ਼, ਡਾਰਵਿਨ ਦੇ ਵਿੱਚ 20 ਡਿਗਰੀ, ਦਿਨ ਸਾਫ਼, ਐਲਿਸ ਸਪ੍ਰਿੰਗ ਦੇ ਵਿੱਚ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 32 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਰਾਜਨਦੀਪ ਕੈਨਬਰਾ ਵਾਲੇ ਵੀ ਆ ਗਏ ਨੇ ਅਤੇ ਕੋਵਿਡ ਕੇਸ ਦੇ ਸੰਬੰਧ ਵਿੱਚ ਜੀ ਐਸ ਚਾਹਲ ਉਹਨਾਂ ਨੇ ਫਿਗਰਸ ਭੇਜੇ ਨੇ। 17 ਜੁਲਾਈ ਦੇ ਅੰਕੜੇ ਨੇ, 111 ਨਵੇਂ ਲੋਕਲ ਕੇਸ ਨੇ, 6 ਬਾਹਰੋਂ ਆਏ ਨੇ ਅਤੇ ਟੋਟਲ 117 ਨੇ। ਸੋ 23,715 ਟੀਕੇ 24 ਘੰਟਿਆਂ 'ਚ ਲੱਗੇ ਨੇ ਨਿਊ ਸਾਊਥ ਵੇਲਸ ਦੇ ਵਿੱਚ ਅਤੇ 2,09,75,525 ਟੀਕੇ ਹਜੇ ਤੱਕ ਲੱਗ ਚੁੱਕੇ ਨੇ। ਹਰਦੀਪ ਸਿੰਘ ਸਿਡਨੀ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਲਿਸਨਿੰਗ ਦਿਲ ਵਾਲੀ ਗੱਲ, ਐਜ਼ ਯੂਜੁਅਲ ਨਾਈਸ ਵਰਕ, ਕੀਪ ਇਟ ਅਪ। ਲਓ ਵੀ ਤੁਹਾਨੂੰ ਇੱਕ ਪੰਜਾਬੀ ਗੀਤ ਸੁਣਾਉਂਦੇ ਹਾਂ ਰਣਜੀਤ ਕੌਰ ਦਾ, ਅਤੇ ਉਸ ਤੋਂ ਬਾਅਦ ਗਿਆਨੀ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ ਅਤੇ ਅਸੀਂ ਕਰਾਂਗੇ ਦਿਲ ਵਾਲੀਆਂ ਗੱਲਾਂ।
ਸ਼ਾਮ ਨੂੰ ਅੱਠੀ ਉੱਤੇ ਗੱਲਾਂ ਕਰਨ ਕੁਆਰੇ, ਤੂੰ ਕਾਬੇ ਦੇ ਫੁਲਕੇ ਵਰਗੀ ਨਰਮ ਜਿਹੀ ਮੁਟਿਆਰੇ। ਸਾਰੇ
ਭਰਾ ਹੁੰਗਾ ਪਹਿਲੇ ਪਹਿਰ ਨੂੰ ਚੰਨ ਚੜ ਜਾਂਦਾ ਪਿਛਲੇ ਪਹਿਰ ਨੂੰ ਤਾਰੇ
ਲਾ ਕੇ ਚਾਂਜਰਾਂ ਧਰ ਲੈ ਹਾਨਣੇ ਨੇੜੇ ਜੇ ਕੰਨ ਕਰ ਲੈ ਹਾਨਣੇ ਮੌਲੀ ਪਾਈਏ ਬਾਤ ਗੋਰੀਏ ਦਿਖ ਗਈ ਚਿੱਟੀ ਰਾਤ ਗੋਰੀਏ ਕੋਠਿਆਂ ਉੱਤੇ ਪਏ ਗਵਾਂਢੀ ਬਿੜਕਾ ਲੈ ਲੈ ਹਾਰੇ ਤੂੰ ਤਾਬੇ ਦੇ ਪੁਲਕੇ ਵਰਗੀ ਨਰਮ ਜਿਹੀ ਮੁਟਿਆਰੇ
ਪਹਿਲੇ ਪਹਿਰ ਨੂੰ ਚੰਨ ਚੜ ਜਾਂਦਾ ਪਿਛਲੇ ਪਹਿਰ ਨੂੰ ਤਾਰੇ ਜਿੱਥੇ ਵਸਦਾ ਪਿਆਰ ਹਾਣੀਆਂ ਉੱਥੇ ਖਿੜੇ ਬਹਾਰ ਹਾਣੀਆਂ ਟੂੜੇ ਹਾਰੀ ਪਾਉਣ ਚੋਬਰਾ ਆਈ ਚਿੱਤ ਪਰ ਗਾਉਣ ਚੋਬਰਾ ਇਹੋ ਜਿਹੇ ਪਲ
ਬਿਸਕੁਟ ਵਾਂਗੂ ਪੁਰ ਨਾ ਜਾਈ ਆਖਾਂ ਤੈਨੂੰ ਸੱਜ ਗੋਰੀਏ ਨਜ਼ਰਾਂ ਕੋਲੋਂ ਮੱਜ ਗੋਰੀਏ ਲੁਕ ਬਹਿੰਦੇ ਸ਼ਰਮੀਲੇ ਵਰਗੇ ਮੂੰਹ ਵੇਖਣ ਦੇ ਮਾਰੇ ਤੂੰ ਤਾਬੇ ਦੇ ਬੁਲਕੇ ਵਰਗੀ ਨਰਮ ਜਿਹੀ ਮੁਟਿਆਰੇ
ਪਹਿਲੇ ਪਹਿਰ ਨੂੰ ਚੰਨ ਚੜ ਜਾਂਦਾ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਹੈ ਦਿਨ ਐਤਵਾਰ ਚੜ ਚੁੱਕਾ ਹੈ ਤੇ ਸਾਰੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਨੇ ਚਾਹ ਦੀਆਂ ਚੁਸਕੀਆਂ ਵੀ ਲੈਂਦੇ ਹੋਣਗੇ ਗਰਮੀਆਂ ਹੁਣ ਦੂਸਰੇ ਮੱਧ ਦੇ ਵਿੱਚ ਨੇ ਉੱਧਰ ਠੰਡਾ ਪਾਣੀ ਪੀਂਦੇ ਹੋਣਗੇ ਇੱਧਰ ਨਿੱਘੀ ਚਾਹ ਖੈਰ ਦੀਨ ਦੁਨੀਆਂ ਦੇ ਵਿੱਚ ਵੱਖਰੇ ਵੱਖਰੇ ਰੰਗ ਤੁਨੀ ਸੁਹਾਵਾ ਨਾਓ ਸੋ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਆ ਰਹੇ ਨੇ ਅਤੇ ਨਵਜੋਤ ਮਨੇਸ਼ ਉਹਨਾਂ ਨੂੰ ਮੈਂ ਪੁੱਛਿਆ ਸੀ ਕਿੱਥੋਂ ਨੇ ਅਤੇ ਉਹਨਾਂ ਨੇ ਲਿਖ ਕੇ ਭੇਜਤਾ ਕਿ ਬਰੈਂਪਟਨ ਤੋਂ ਹੈ ਜੀ ਆਇਆਂ ਨੂੰ ਜੀ ਦੇਖਿਆ ਦੁਨੀਆਂ ਦੇ ਦੂਜੇ ਪਾਸਿਓਂ ਵੀ ਆ ਗਏ ਨੇ ਅਤੇ ਮਨਦੀਪ ਮਾਨ ਵੀ ਆਏ ਨੇ ਅਤੇ ਉਹ ਵੀ ਮਿਸਟਰ ਪੱਡਾ ਨੂੰ ਅਤੇ ਸਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੌਰਵ ਸ਼ਰਮਾ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਜਸਵੰਤ ਰਾਏ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਰਣਜੀਤ ਕੰਗ ਜੀ ਕੈਨਬਰਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਤਾਇਆ ਜੀ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੌਲੀ ਹੌਲੀ ਤੁਸੀਂ ਵੀ ਬੋਲਣ ਲੱਗ ਹੀ ਪਏ
ਫਤਿਹ ਉਹ ਫਿਰ ਤਾਇਆ ਜੀ ਏਦਾਂ ਆ ਵੀ ਇਹ ਵੀ ਇੱਕ ਫੀਚਰ ਹੀ ਬਣ ਗਿਆ ਸੀ ਤੇ ਮੈਨੂੰ ਹੁਣ ਚੇਤਾ ਰਹਿਣ ਲੱਗ ਗਿਆ ਮੈਂ ਤਾਇਆ ਜੀ ਨੂੰ ਗੁਰਫਤਿਹ ਬੁਲਾਉਣੀ ਆ ਤੇ ਹਾਂ ਵੈਸੇ ਤਾਂ ਮੈਂ ਪਹਿਲਾਂ ਤੁਹਾਨੂੰ ਅੰਕਲ ਜੀ ਮੈਂ ਤੁਹਾਨੂੰ ਅੰਕਲ ਜੀ ਕਹਿੰਦਾ ਹੁੰਦਾ ਸੀਗਾ ਤੇ ਅੰਕਲ ਜੀ ਤੋਂ ਹੌਲੀ ਹੌਲੀ ਫਿਰ ਤੁਸੀਂ ਮੈਨੂੰ ਟੋਕ ਟੋਕ ਕੇ ਤਾਇਆ ਜੀ ਤੇ ਲਿਆਂਦਾ ਫਿਰ ਤਾਇਆ ਜੀ ਫਿਰ ਮੈਂ ਇੰਨੇ ਮਸ਼ਹੂਰ ਕੀਤਾ ਕਿ ਜਗਤ ਤਾਇਆ ਬਣਾ ਤਾ ਤੁਹਾਨੂੰ
ਉਹ ਮੈਂ ਸਮਝਦਾ ਹੁੰਦਾ ਸੀਗਾ ਵੀ ਤਾਇਆ ਮੈਨੂੰ ਆਪਣਾ ਅਮਨਦੀਪ ਤੇ ਮਿੰਟੂ ਨੇ ਬਣਾਇਆ ਤੇ ਉਹ ਥੋੜੇ ਦਿਨ ਹੋਏ ਪਤਾ ਲੱਗਿਆ ਪਹਿਲਾਂ ਉਦੋਂ ਆਈ ਡੀ ਲੈ ਹੁੰਦਾ ਸੀ ਅੱਜ ਕੱਲ ਚਲਾ ਗਿਆ ਉੱਥੇ ਕੀ ਉਹਦਾ ਨਾਂ ਆ,
ਮੈਲਬਰਨ,
ਸਮਿਤ ਟੰਡਨ।
ਅੱਛਾ ਅੱਛਾ, ਹਾਂਜੀ ਹਾਂਜੀ,
ਸਮਿਤ ਟੰਡਨ ਉਹ ਕਹਿੰਦਾ ਨੀ ਸਭ ਤੋਂ ਪਹਿਲਾਂ ਕਹਿੰਦਾ ਤੁਹਾਨੂੰ ਤਾਏ ਦਾ ਖਿਤਾਬ ਮੈਂ ਦਿੱਤਾ
ਸੀ।
ਮੈਂ ਕਿਹਾ ਵੀ ਆ ਮੈਨੂੰ ਤੇਰਾ ਤਾਂ ਨਹੀਂ ਪਤਾ, ਮੈਨੂੰ ਤਾਂ ਉਹਨਾਂ ਦਾ ਪਤਾ ਸੀਗਾ। ਨਹੀਂ ਕਹਿੰਦਾ ਵੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਖਿਤਾਬ ਦਿੱਤਾ ਸੀ। ਉਹ ਆਪਣਾ ਰੋਜ਼ਾਨਾ ਸਪੋਕਸਮੈਨ ਦਾ ਹੈਗਾ ਸੀ ਨਾ
ਪ੍ਰਤੀਨਿਧ। ਫਿਰ ਤਾਂ ਤਾਇਆ ਜੀ ਅਸੀਂ ਬਚ ਗਏ, ਫਿਰ ਬੇ ਤਾਂ ਬਚ ਗਏ, ਤੁਸੀਂ ਤਾਂ ਸਾਡੇ ਮਗਰ ਜੁੱਤੀਆਂ ਲੈ ਕੇ ਫਿਰਦੇ ਹੁੰਦੇ ਸੀਗੇ, ਹੁਣ ਚਲੋ ਬਚਾ ਕਰਤਾ ਸਮਿਤ ਟੰਡਨ ਨੇ ਸਾਡਾ, ਉਹਨੇ ਮਰਿਆ ਸੱਪ ਗਲੇ ਪਵਾ ਲਿਆ।
ਨਹੀਂ ਜੁੱਤੀਆਂ ਲੈ ਕੇ ਮੈਂ ਥੋੜਾ ਫਿਰਦਾ ਹੁੰਦਾ ਸੀ, ਜਦ ਹੁਣ ਪਤਾ ਹੀ ਆ ਵੀ ਮੈਂ ਤੁਹਾਡੇ ਡੈਡੀ ਨਾਲ ਵੀ ਵੱਡੀ ਉਮਰ ਦਾ ਆ ਤੇ ਫਿਰ ਤਾਇਆ ਹੀ ਹੋਣਾ, ਹੋਰ ਹੁਣ ਕਾਕਾ ਦੇਣਾ। ਮੈਂ ਤੇ ਉਹ ਬੀਬੀ ਬਿਹਾਰ ਸਰਕਾਰ ਚ ਜਿਹੜੀ ਪ੍ਰਿੰਸੀਪਲ ਸੈਕਟਰੀ ਆ ਬੀਬੀ ਹਰਜੋਤ ਕੌਰ, ਤੇ ਮੈਂ ਤਾਂ ਉਹਨੂੰ ਭਰੀ ਸਟੇਜ ਤੇ ਕਹਿਤਾ ਸੀ ਵੀ ਮੈਂ ਅੱਜ ਇਹਨਾਂ ਨੂੰ ਇਹਨਾਂ ਦਾ ਵੀ ਖੁਦ ਨੂੰ ਤਾਇਆ ਡਿਕਲੇਅਰ ਕਰਦਾ। ਉਹ ਕਹਿੰਦੇ ਯੂ ਆਰ ਤਾਇਆ ਜੀ, ਗਲੋਬਲ ਤਾਇਆ ਜੀ,
ਗਲੋਬਲ
ਜਿਹੜਾ ਮੇਰਾ। ਮੈਂ ਆਪਣੀ ਪੀੜ੍ਹੀ ਦਾ ਨਾ ਇੱਕ ਮਾਮੇ ਦੇ ਮੁੰਡੇ ਤੇ ਇੱਕ ਮਾਸੀ ਦੇ ਮੁੰਡੇ ਨੂੰ ਛੱਡ ਕੇ ਆਪਣੀ ਪੀੜ੍ਹੀ ਦੇ ਚਾਚਿਆਂ ਤਾਇਆਂ ਸਾਰਿਆਂ ਨਾਲੋਂ ਉਮਰ ਚ ਵੱਡਾ, ਅਕਲ ਚ ਨਹੀਂ ਉਮਰ ਚ ਵੱਡਾ, ਤੇ ਇਸ ਲਈ ਸਾਰੇ ਬੱਚੇ ਬੱਚੀਆਂ ਦਾ ਮੈਂ ਤਾਇਆ ਹੀ ਲੱਗਿਆ।
ਤਾਇਆ ਹੀ। ਅੱਛਾ ਤਾਇਆ ਜੀ, ਹੁਣ ਗੱਲ ਇਹ ਆ ਵੀ
ਜ਼ਰੂਰ ਵੱਡਾ ਹੋਣਾ,
ਤੁਸੀਂ ਵੀ ਕਾਫੀ ਪੁਰਾਣੇ ਹੋ, ਤੇ ਮੈਨੂੰ ਇਹ ਗੱਲ ਦੱਸੋ ਵੀ ਇੱਕ ਜਿਹੜਾ ਮੁੱਦਾ ਚੱਲ ਰਿਹਾ ਕਿ ਦਰਬਾਰ ਸਾਹਿਬ ਦੇ ਆਸ ਪਾਸ ਖੁਦਾਈ ਚੱਲ ਰਹੀ, ਉੱਥੇ ਪੁਰਾਣੀਆਂ ਬਿਲਡਿੰਗਾਂ ਲੱਭੀਆਂ ਮਲਬੇ ਦੇ ਹੇਠੋਂ, ਉਹ ਕੀ ਸੀਨ ਹੈ, ਕਿਹੜੀਆਂ ਨਿਕਲੀਆਂ, ਤੁਸੀਂ ਥੋੜਾ ਦਿਓ ਡਿਟੇਲ।
ਗੁੱਡ ਪੁਆਇੰਟ, ਗੁੱਡ ਪੁਆਇੰਟ। ਇਹ ਨਾ ਮੈਂ ਤਿੰਨ ਚਾਰ ਦਿਨ ਹੋਏ ਆ, ਮੈਨੂੰ ਇੱਕ ਦਿੱਲੀ ਤੋਂ ਵੀ ਬੰਦੇ ਨੇ ਪੁੱਛਿਆ, ਉਹ ਕਹਿੰਦੇ ਜੀ ਬੁੰਗਾ ਅਕਾਲੀ ਬੁੰਗਾ ਗਿਆਨੀਆਂ ਕਿਹੜਾ ਹੋਇਆ ਬੁੰਗਾ, ਤੇ ਮੈਨੂੰ ਯਾਦ ਨਾ ਆਏ ਵੀ ਗਿਆਨੀਆਂ ਵਾਲਾ ਬੁੰਗਾ ਵਾਲਾ। ਉਹ ਬੁੰਗਾ ਗਿਆਨੀਆਂ ਨੀ, ਬੁਰਜ ਗਿਆਨੀਆਂ,
ਬੁਰਜ ਗਿਆਨੀਆਂ। ਅੱਛਾ,
ਇਹ ਹਾਂ, ਇਹ ਮਤਲਬ ਵੀ ਹੁਣ ਤਾਂ ਸਾਰੀ ਕੁਝ ਉੱਥੇ ਬਦਲ ਗਿਆ, ਪਰ ਮੇਰੇ ਜਿਹੜੇ ਦਿਮਾਗ ਦੇ ਵਿੱਚ ਤਸਵੀਰ ਬੈਠੀ ਹੋਈ ਆ 1984 ਦੇ ਦਰਬਾਰ ਸਾਹਿਬ ਉੱਪਰ ਕੀਤੇ ਗਏ ਹਮਲੇ ਤੋਂ ਪਹਿਲਾਂ ਦੀਆਂ ਆਲੇ ਦੁਆਲੇ ਦੀਆਂ ਬਿਲਡਿੰਗਾਂ ਐਨ ਮੇਰੇ ਜ਼ਿਹਨ ਦੇ ਵਿੱਚ ਬੈਠੀਆਂ ਹੋਈਆਂ ਆ। ਇਹ ਜਿਹੜਾ ਨਵਾਂ ਆ ਨਾ ਗੱਲ
ਜੀ,
ਜਿਹਦਾ ਹੁਣ ਰੌਲਾ ਪਿਆ ਵਾ,
ਥੱਲਿਓਂ
ਆਰਚਸ ਬਣੀਆਂ ਹੋਈਆਂ, ਭੋਰੇ ਬਣੇ ਹੋਏ ਨਿਕਲੇ ਨੇ ਜਿਹਨਾਂ ਨੂੰ ਸੁਰੰਗਾਂ ਕਹਿ ਦਿੰਦੇ ਨੇ। ਇਹ ਸੀ ਬੁਰਜ ਗਿਆਨੀਆਂ, ਇਹ ਕਿਹੜੀ ਜਗ੍ਹਾ ਸੀ? ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਕੁਆਟਰ ਹੁੰਦੇ ਸੀ, 1953 ਦੀ ਗੱਲ ਲੈ ਲਓ,
53
ਤੋਂ ਲੈ ਕੇ 57 ਤੱਕ, 58 ਤੱਕ, ਉਸ ਤੋਂ ਬਾਅਦ 68, 69, 70 ਤੱਕ ਮੈਂ ਇਹ ਸਾਰੇ ਉਹਨਾਂ ਥਾਵਾਂ ਤੇ ਫਿਰਦਾ ਰਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਕੁਆਟਰ ਹੁੰਦੇ ਸੀ ਸਟਾਫ ਦੇ, ਉਹ ਚੋਂ ਇੱਕ ਨਿੱਕਾ ਜਿਹਾ ਦਰਵਾਜ਼ਾ ਨਿਕਲਦਾ ਆਉਂਦਾ ਸੀ ਬਾਜ਼ਾਰ ਨੂੰ, ਉਹ ਨਿਕਲਦਿਆਂ ਖੱਬੇ ਹੱਥ ਇੱਕ ਸਿੱਖ ਦਾ ਪ੍ਰੈਸ ਹੁੰਦਾ ਸੀ, ਸੱਜੇ ਹੱਥ ਇੱਕ ਹਿੰਦੂ ਦੀ ਫਰੂਟਾਂ ਦੀ ਦੁਕਾਨ ਹੁੰਦੀ ਸੀ
ਜੀ।
ਉਹਦੀ ਦੁਕਾਨ ਤੋਂ ਬਾਅਦ ਖੱਬੇ ਹੱਥੋਂ ਛੋਟਾ ਜਿਹਾ ਬਾਜ਼ਾਰ, ਮਨਿਆਰੀ ਵਾਲਾ ਬਾਜ਼ਾਰ ਜਿਹਨੂੰ ਕਹਿੰਦੇ ਨੇ, ਉਹ ਆਣ ਕੇ ਵਿੱਚ ਮਰਜ ਹੁੰਦਾ ਸੀ। ਤੇ ਅੱਗੇ ਆ ਗਏ ਤੇ ਅੱਗੇ ਗੁਰਦੁਆਰਾ ਥੜਾ ਸਾਹਿਬ, ਗੁਰਦੁਆਰਾ ਥੜਾ ਸਾਹਿਬ ਦੇ ਖੱਬੇ ਹੱਥ ਤੋਂ ਵਲ ਕੇ ਨਾਲ ਬਹੁਤ ਹੀ ਵੱਡੀ ਉਹਦੀ ਗੋਲ ਜਿਹਾ ਬਿਲਡਿੰਗ ਹੁੰਦੀ ਸੀ, ਹੁਣ ਵੀ ਗੋਲ ਬਣਾਈ ਆ ਢਾ ਕੇ, ਉਹਦੇ ਖੱਬੇ ਹੱਥੋਂ ਇੱਕ ਗਲੀ ਨਿਕਲਦੀ ਹੁੰਦੀ, ਉਹ ਬਾਜ਼ਾਰ ਕਾਠੀਆਂ ਨੂੰ ਚਲੀ ਜਾਂਦੀ ਹੁੰਦੀ ਸੀ।
ਅੱਛਾ।
ਤੇ ਸੱਜੇ ਹੱਥ ਨੂੰ ਮੁੜਦਿਆਂ ਸਾਹਮਣੇ ਹੀ ਦਰਵਾਜ਼ਾ ਹੁੰਦਾ ਸੀ ਸ਼ਹੀਦ ਨੈਣਾ ਸਿੰਘ ਦੀ ਸਮਾਧ, ਉਹਨੂੰ ਹਰ ਵੇਲੇ ਜਿੰਦਰਾ ਲੱਗਿਆ ਰਹਿੰਦਾ ਹੁੰਦਾ ਸੀ, ਉੱਥੇ ਉਹਨੂੰ ਕੋਈ ਜਾਂਦਾ ਖੋਲਦਾ ਨਹੀਂ ਸੀ। ਹੁਣ ਉਹ ਸਮਾਧ ਜਿਹੜੀ ਆ ਉਹ ਬਿਲਕੁਲ ਮਿਟਾ ਦਿੱਤੀ ਗਈ ਆ।
ਅੱਛਾ।
ਤੇ ਉਦੋਂ ਫਿਰ ਖੱਬੇ ਹੱਥ ਨੂੰ ਮੁੜਦਿਆਂ ਸੱਜੇ ਹੱਥ ਇੱਕ ਢਾਬਾ ਹੁੰਦਾ ਸੀ, ਜਿੱਥੋਂ ਮੈਂ ਘਰੋਂ ਆਟਾ ਗੁੰਨ ਕੇ ਲਿਜਾ ਕੇ ਤੇ ਉਹਨੂੰ ਪੈਸੇ ਦੇ ਕੇ ਰੋਟੀਆਂ ਬਣਾ ਕੇ ਲਿਆਉਂਦਾ ਹੁੰਦਾ ਸੀ। ਤੇ ਖੱਬੇ ਹੱਥ ਹਲਵਾਈ ਦੀ ਦੁਕਾਨ ਬਾਅਦ ਚ ਬਣੀ, ਉਹਨਾਂ ਨੇ ਫਿਰ ਮੇਰੇ ਕੋਲੋਂ ਪ੍ਰਧਾਨ ਤੋਂ ਮਨਜ਼ੂਰੀ ਦਵਾ ਕੇ ਤੇ ਇੱਕ ਉਹਦੇ ਵਿੱਚੋਂ ਇੱਕ ਕੱਪੜੇ ਦੀ ਮੁੰਡੇ ਆਪਣੇ ਨੂੰ ਬਜਾਜੀ ਦੀ ਦੁਕਾਨ ਖੁਲਾ ਦਿੱਤੀ। ਉਦੋਂ ਗਾਂ ਇੱਕ ਡਿਓੜੀ ਜੀ ਆਉਂਦੀ ਸੀ, ਉਹ ਪਤਾ ਨੀ ਕਾਹਦੀ ਡਿਓੜੀ ਸੀ, ਪੁਰਾਣੀ ਬਿਲਡਿੰਗਾਂ ਇੱਟਾਂ ਦੀ ਬਣੀ, ਲੰਘ ਕੇ ਅੱਗੇ ਥੋੜਾ ਜਿਹਾ ਬਾਜ਼ਾਰ ਖੁੱਲਾ ਆਉਂਦਾ ਸੀ, ਤੇ ਉਹ ਬਾਜ਼ਾਰ ਮਾਈ ਸੇਵਾ ਦੇ ਵਿੱਚ ਜਾ ਕੇ ਮਰਜ ਹੋ ਜਾਂਦਾ ਸੀ।
ਹਾਂਜੀ।
ਜਿੱਥੇ ਉਹ ਮਰਜ ਹੁੰਦਾ ਸੀ, ਉਹਦੇ ਖੱਬੇ ਹੱਥ ਨੁੱਕਰ ਦੇ ਉੱਪਰ ਕਿਲੇ ਵਰਗਾ ਇੱਕ ਵੱਡਾ ਸਾਰਾ ਮਕਾਨ ਹੁੰਦਾ ਸੀ, ਉਹਦਾ ਨਾਂ ਸੀ ਬੁਰਜ ਗਿਆਨੀਆਂ।
ਅੱਛਾ ਜੀ।
ਤੇ ਉਹਦੀ ਨੁੱਕਰ ਦੇ ਉੱਪਰ, ਬਾਜ਼ਾਰ ਦੇ ਗਰਾਊਂਡ ਦੇ ਬਰਾਬਰ ਨੁੱਕਰ ਦੇ ਉੱਪਰ ਹਲਵਾਈ ਦੀ ਦੁਕਾਨ ਹੁੰਦੀ, ਜਿੱਥੋਂ ਮੈਂ ਚਾਹ ਬਣਾਉਣ ਲਈ ਦੁੱਧ ਲੈਣ ਜਾਂਦਾ ਹੁੰਦਾ ਸੀ ਰੋਜ਼।
ਹਾਂਜੀ
ਤੇ ਉੱਥੇ ਦੀ ਮੈਂ ਕਹਾਣੀ ਲਿਖੀ ਆ ਨਾ, ਵੀ ਜਿੱਥੋਂ ਮੈਨੂੰ ਪਤਾ ਲੱਗਾ ਵੀ ਹਲਵਾਈ ਵੀ ਦੁੱਧ ਰੋਟੀ ਖਾਂਦੇ ਆ। ਮੈਂ ਦੁੱਧ ਲੈਣ ਗਿਆ ਤੇ ਉਹ ਪਿੱਛੋਂ ਉਹਦੀ ਰੋਟੀ ਆਈ ਤੇ ਉਹ ਮੁੰਡੇ ਨੂੰ ਕਹਿੰਦਾ ਰਾਮੂ ਮੁੰਡੇ ਨੂੰ ਦੁੱਧ ਪਾਈ ਮੈਂ ਰੋਟੀ ਖਾ ਲਾ। ਮੈਂ ਕਿਹਾ ਵੀ ਵਾਹ ਬਈ ਵਾਹ, ਹਲਵਾਈ ਵੀ ਰੋਟੀ ਖਾਂਦੇ ਆ ਜਿਹਨਾਂ ਕੋਲ ਇੰਨੀ ਮਠਿਆਈ ਆ ਖਾਣ ਨੂੰ। ਮੈਂ ਸਮਝਦਾ ਹੁੰਦਾ ਸੀ ਵੀ ਰੋਟੀ ਉਹੀ ਖਾਂਦੇ ਬੰਦੇ ਜਿਹਨਾਂ ਨੂੰ ਮਠਿਆਈ ਨੀ ਮਿਲਦੀ। ਅੱਛਾ ਚਲੋ ਨੀ, ਅੱਛਾ ਉਹ ਸੀ ਬੁਰਜ ਗਿਆਨੀਆ ਜਿਹੜਾ ਕਿ ਹੁਣ ਉੱਥੇ ਮੌਜੂਦ ਨਹੀਂ ਹੈਗਾ, ਢਾ ਦਿੱਤਾ ਗਲਿਆਰੇ ਦੀ ਸਕੀਮ ਚ। ਇਹ ਸੀ ਗਿਆਨੀ ਸੰਤ ਸਿੰਘ ਜਿਹੜਾ ਹਰਿਮੰਦਰ ਸਾਹਿਬ ਦਾ ਗ੍ਰੰਥੀ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ, ਯਾਨੀ ਸਾਰੇ ਕੰਪਲੈਕਸ ਦਾ ਸਮੁੱਚਾ ਪ੍ਰਬੰਧ ਕਿਸੀ ਬੜਾ ਭਾਰੀ ਵਿਦਵਾਨ ਸੀ ਭਾਈ ਸੰਤੋਖ ਸਿੰਘ, ਜਿਹਨੇ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਵਗੈਰਾ ਗ੍ਰੰਥ ਲਿਖੇ ਨੇ। ਉਹਨਾਂ ਦਾ ਉਹ ਵਿਦਿਆ ਗੁਰੂ ਸੀ ਭਾਈ ਸੰਤ ਸਿੰਘ, ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਹ ਅੰਮ੍ਰਿਤਸਰ ਸ਼ਹਿਰ ਦਾ ਐਡਮਿਨਿਸਟ੍ਰੇਟਰ ਪ੍ਰਬੰਧਕ ਵੀ ਸੀ।
ਅੱਛਾ ਜੀ।
ਔਰ ਇਹ ਬੁਰਜ ਇਹ ਗਿਆਨੀ ਗਿਆਨੀ ਖਾਨਦਾਨ ਜਿਹੜਾ ਆ ਇਹਨਾਂ ਦਾ ਜ਼ਿਕਰ ਉਸ ਕਿਤਾਬ ਵਿੱਚ ਵੀ ਆਉਂਦਾ ਜਿਹੜੀ ਕਿ ਅੰਗਰੇਜ਼ ਨੇ ਲਿਖੀ ਹੈ, ਚੀਫਸ ਆਫ ਪੰਜਾਬ।
ਅੱਛਾ ਜੀ।
ਇਹ ਮਤਲਬ ਗਿਆਨੀ ਖਾਨਦਾਨ ਜਿਹੜਾ ਵੀ ਪੰਜਾਬ ਦੇ ਚੀਫਾਂ ਵਿੱਚ ਸਮਝਿਆ ਜਾਂਦਾ ਸੀ, ਮਤਲਬ ਸਰਦਾਰਾਂ ਵਿੱਚ ਰਜਵਾੜਿਆਂ ਵਿੱਚ। ਤੇ ਇਹਦਾ ਹੀ ਪੁੱਤ ਗਾਂ ਗੁਰਮੁਖ ਸਿੰਘ ਗਿਆਨੀ ਸੀ ਦਰਬਾਰ ਸਾਹਿਬ ਦਾ ਪ੍ਰਬੰਧਕ ਬਣਿਆ ਤੇ ਲਾਹੌਰ ਦਰਬਾਰ ਦਾ ਉਹ ਧਾਰਮਿਕ ਸਲਾਹਕਾਰ ਵੀ ਸੀ, ਜੋ ਫਿਰ ਉਸ ਡੋਗਰਿਆਂ ਤੇ ਆਪਣਾ ਸੰਧਾ ਵਾਲੀਆਂ ਦੇ ਝਗੜੇ ਵਿੱਚ ਉਹਨੇ ਸੰਧਾ ਵਾਲੀਆਂ ਦਾ ਸਾਥ ਦਿੱਤਾ ਤੇ ਡੋਗਰੇ ਧਿਆਨ ਸਿੰਘ ਦੇ ਪੁੱਤ ਫਿਰ ਉਹਨੇ ਹੀਰਾ ਸਿੰਘ ਨੇ ਇਹਨੂੰ ਫਿਰ ਜਿਉਂਦੇ ਨੂੰ ਫੜ ਕੇ ਇਹਦੇ ਵਿਰੋਧੀ ਦੇ ਹਵਾਲੇ ਕੀਤਾ, ਜਦੋਂ ਜਿਹਨੇ ਇਹਨੂੰ ਫਿਰ ਤਸੀਹੇ ਦੇ ਕੇ ਮੁਸਲਮਾਨ ਨੇ ਇੱਕ ਨੇ ਮਾਰਿਆ। ਐਨੀ ਹਾਊ ਤੇ ਇਹ ਬੁਰਜ ਗਿਆਨੀਆਂ ਸੀਗਾ, ਕਿਲੇ ਵਾਂਗੂ ਦਿਸਦਾ ਹੁੰਦਾ ਸੀਗਾ ਤੇ ਉਹ ਢਹਿ ਗਿਆ ਉਹਦੇ ਵਿੱਚ ਢਹਿ ਕੇ ਤੇ ਇਹ ਵੱਡੇ ਸਰਦਾਰ ਆ ਕਿਲੇ ਜਿਵੇਂ ਰਾਮਗੜੀਆ ਬੁੰਗਾ ਅੱਜ ਵੀ ਮੌਜੂਦ ਹੈ, ਵੇਖੋ ਥੱਲੇ ਜਾ ਕੇ ਬੜਾ ਕੁਝ ਬਣਿਆ ਹੋਇਆ ਵਿੱਚ ਖੂਹ ਹੈ, ਮੈਨੂੰ ਤੇ ਨਹੀਂ ਜਾਣ ਦਾ ਮੌਕਾ ਮਿਲਿਆ। ਤੋ ਇਹ ਤਰ੍ਹਾਂ ਉਹਨਾਂ ਦੇ ਬੁਰਜ, ਉਹਨਾਂ ਦੇ ਬੁੰਗੇ, ਉਹਨਾਂ ਦੇ ਕਿਲੇ, ਉਹਨਾਂ ਦੇ ਮਹੱਲ ਇਸ ਤਰ੍ਹਾਂ ਕਿਲਿਆਂ ਵਾਂਗ ਹੁੰਦੇ ਸੀ ਕਿ ਦੁਸ਼ਮਣ ਦਾ ਹਮਲਾ ਵੀ ਤੋਂ ਬਚਾਅ ਹੋਵੇ ਤੇ ਥੱਲੇ ਭੋਰੇ ਹੋਣ, ਥੱਲੇ ਖੂਹ ਵਿੱਚ ਲੱਗਿਆ ਹੋਵੇ, ਵਿੱਚ ਆਪਣੇ ਵਿਰੋਧੀਆਂ ਨੂੰ ਕੈਦੀਆਂ ਜੋ ਕੈਦਖਾਨੇ ਬਣੇ ਹੋਏ ਹੋਣ। ਤੇ ਇਹ ਤਰ੍ਹਾਂ ਇਹ ਬੁਰਜ ਗਿਆਨੀਆਂ ਦੇ ਥੱਲੇ ਵੀ ਇਹੋ ਜਿਹੀ ਸੀਗੀ ਜਿਹੜੀ ਹੁਣ ਪੁੱਟਿਆ ਨਿਕਲੀ ਹੈ, ਕਿਉਂਕਿ ਇਹ ਫਿਰ ਉੱਤੇ ਸਾਰਾ ਪੱਧਰਾ ਕਰਕੇ ਗਲਿਆਰਾ ਬਣ ਗਿਆ। ਤੇ ਹੁਣ ਤੁਸੀਂ ਵੇਖਦੇ ਹੋ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਤੋਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਜਿੱਥੇ ਦੋ ਨਿਸ਼ਾਨ ਸਾਹਿਬ ਲੱਗੇ ਨੇ ਉੱਥੇ ਅੰਦਰ ਉਤਰਨ ਤੋਂ ਪਹਿਲਾਂ, ਕਿਉਂ ਉਹ ਅਕਾਲ ਇਹ ਸਭ ਕੁਝ ਬਾਅਦ ਚ ਹੀ ਬਣਿਆ, ਸਕੱਤਰੇਤ ਅਕਾਲ ਤਖ਼ਤ ਸਾਹਿਬ ਦਾ ਸੈਕਟਰੀਏਟ ਬਣਿਆ ਖੱਬੇ ਹੱਥ ਦਰਬਾਰ ਸਾਹਿਬ ਨੂੰ ਉਤਰਦਿਆਂ। ਇੱਕ ਤੇ ਘੰਟੇ ਘਰ ਵੱਲੋਂ ਮੇਨ ਐਂਟਰੈਂਸ ਆ, ਇਹ ਇੱਕ ਨਵਾਂ ਐਂਟਰੈਂਸ ਬਣਾਇਆ ਗਿਆ ਵਾ 85 ਤੋਂ ਬਾਅਦ ਗਲਿਆਰੇ ਦੇ ਵਿੱਚੋਂ। ਤੇ ਇੱਥੇ ਵੀ ਜੋੜਾ ਖਾਨਾ ਵੀ ਛੋਟਾ ਤੇ ਹੁਣ ਸੰਗਤ ਵੱਧ ਗਈ ਆ, ਤੇ ਉਹਨਾਂ ਜੋੜਾ ਖਾਨਾ ਵੱਡਾ ਬਣਾਉਣ ਵਾਸਤੇ ਉਸ ਨੂੰ ਪੁੱਟਿਆ ਨਹੀਂ ਆ, ਪੁੱਟੀਆਂ ਤੇ ਥੱਲਿਓਂ ਉਹ ਜਿਹੜਾ ਸੀ ਉਹ ਇਮਾਰਤ ਨਿਕਲ ਆਈ। ਇਸ ਤਰ੍ਹਾਂ ਹੀ ਜਿਹੜਾ ਉਹ ਬਣਾਇਆ ਹੋਇਆ ਵਾ ਜਿਹੜਾ ਨਾ ਘੰਟੇ ਘਰ ਦੇ ਸਾਹਮਣੇ ਬੜਾ ਖੁੱਲਾ ਥਾਂ ਸੰਗਮਰਮਰ ਦਾ ਲਾ ਕੇ ਫੁਹਾਰਾ ਵੀ ਲਾਇਆ, ਉਹਦੇ ਥੱਲੇ ਬੜਾ ਕੁਝ ਬਣਾਇਆ ਹੋਇਆ ਵਾ ਜਿੱਥੇ ਦਰਬਾਰ ਸਾਹਿਬ ਦੀ ਸਾਰਾ। ਹੈਲੋ, ਸੁਣ ਜਾ ਕੇ ਮੈਨੂੰ ਲੱਗਿਆ ਵੀ ਡਿਸਕੋਨੈਕਟ ਹੋ ਗਿਆ ਤੇ ਉਹ ਉੱਥੇ ਥੱਲੇ ਸਾਰਾ ਕੋਈ ਮੂਵੀਆਂ ਤੁਹਾਨੂੰ ਵਿਖਾਈਆਂ ਜਾਂਦੀਆਂ ਦਰਬਾਰ ਸਾਹਿਬ
ਗੈਲਰੀ ਬਣਦੀ ਆ,
ਜਦੋਂ ਥਾਂ ਜਦੋਂ ਥਾਂ ਪੁੱਟਿਆ ਉੱਥੋਂ ਵੀ ਪੁਰਾਣੀਆਂ ਇਹੋ ਜਿਹੀਆਂ ਇਮਾਰਤਾਂ ਨਿਕਲੀਆਂ ਸੀਗੀਆਂ। ਤੇ ਭਾਈ ਜੇ ਕੋਈ ਉਹ ਕਾਹਲੀ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਕਾਰ ਸੇਵਾ ਵਾਲਿਆਂ ਨੇ ਕੰਮ ਤੇ ਬਹੁਤ ਕੀਤੇ ਆ, ਸਰਾਵਾਂ ਸੜਕਾਂ ਪੁਲ ਗੁਰਦੁਆਰੇ ਬਣਾਏ ਆ, ਪਰ ਪੁਰਾਣੀਆਂ ਇਮਾਰਤਾਂ ਦੀਆਂ ਯਾਦਗਾਰਾਂ ਇਤਿਹਾਸਕਾਰਾਂ ਉਹ ਤਹਿਸ ਨਹਿਸ ਵੀ ਹੋਈਆਂ ਨੇ ਤੇ ਥੋੜਾ ਜਿਹਾ ਟਕਰਾਅ ਦੀ ਬਜਾਏ ਇਹ ਥੋੜਾ ਜਿਹਾ ਧਾਮਲ ਦੇ ਨਾਲ 2-4 ਦਿਨ ਮਹੀਨਾ 10 ਦਿਨ ਸੇਵਾ ਨੂੰ ਰੋਕ ਕੇ ਵਿਚਾਰ ਕੀਤੀ ਜਾ ਸਕਦੀ ਹੈ ਵੀ ਕਿਹੜੀ ਇਤਿਹਾਸਕ ਮਹੱਤਤਾ ਵਾਲਾ ਥਾਂ ਆ ਤੇ ਉਹਨੂੰ ਕਾਇਮ ਰੱਖਣਾ ਚਾਹੀਦਾ।
ਪੱਤਰਕਾਰ
ਜਿਹੜਾ ਸੰਤ ਜਰਨੈਲ ਸਿੰਘ ਦਾ ਬਹੁਤ ਪ੍ਰਸ਼ੰਸਕ ਆ ਮੇਰੇ ਖਿਆਲ ਅਜੇ ਵੀ ਹੈਗਾ ਬਜ਼ੁਰਗ, ਉਹਨੇ ਮੈਂ ਉਹਨੂੰ ਜਾਣਦਾ, ਟ੍ਰਿਬਿਊਨ ਦਾ ਉਹ ਪੱਤਰਕਾਰ ਹੁੰਦਾ ਸੀ ਜਦੋਂ ਮੋਰਚਾ ਚੱਲਦਾ ਸੀ ਧਰਮ ਯੁੱਧ ਮੋਰਚਾ, ਤੇ ਉਦੋਂ ਉੱਥੇ ਉਹ ਦਰਬਾਰ ਸਾਹਿਬ ਕੰਪਲੈਕਸ ਚ ਹੀ ਹੁੰਦਾ ਸੀ ਸਾਰੀ ਦਿਹਾੜੀ। ਉੱਥੇ ਇੱਕ ਮਹਿੰਦਰ ਸਿੰਘ ਅਕਾਲੀ ਪੱਤਰਕਾਰ ਦਾ ਪੱਤਰਕਾਰ ਸੀਗਾ, ਇਹ ਦੋਵੇਂ ਇਕੱਠੇ ਰਹਿੰਦੇ ਹੁੰਦੇ ਸੀ। ਤੇ ਕਹਿਣੀ ਉਹਨੇ ਕਿਹਾ ਵੀ ਜਦੋਂ ਅਕਾਲ ਤਖ਼ਤ ਸਾਹਿਬ ਦੀਆਂ ਜੜ੍ਹਾਂ ਤੋਂ ਪੁੱਟਿਆ ਨਾ ਇੰਦਰਾ ਨੇ, ਤਾਂ ਜਿੰਨਾ ਜਿੰਨਾ ਢਾਇਆ ਸੀ ਉਹਨਾਂ ਉਹਨਾਂ ਮੁੜ 6 ਕਰੋੜ ਰੁਪਇਆ ਖਰਚ ਕਰਕੇ ਉਹ ਜੀ ਸ਼ਕਲ ਬਣਾ ਤੀ ਸੀ। ਫਿਰ 26 ਜਨਵਰੀ 1986 ਵਾਲੇ ਦਿਨ ਤੇ ਜਦੋਂ ਉਹਨੂੰ ਢਾਉਣਾ ਸ਼ੁਰੂ ਕੀਤਾ, ਮੈਂ ਉੱਥੇ ਮੌਜੂਦ ਸੀ, ਤੇ ਉਹਦੀਆਂ ਨੀਹਾਂ ਤਾਂ ਕੋਈ ਪੁੱਟ ਲਈਆਂ, ਤੇ ਥੱਲਿਓ ਉਹ ਥੜਾ ਨਿਕਲ ਆਇਆ ਜਿਹੜਾ ਥੜਾ ਗੁਰੂ ਹਰਗੋਬਿੰਦ ਸਾਹਿਬ ਬੁੱਢੇ ਔਰ ਗੁਰਦਾਸ ਬਣਾਇਓ, ਉਹਨੂੰ ਕਿਸੇ ਔਰ ਮਿਸਤਰੀ ਕਿਸੇ ਹੱਥ ਨਾ ਲਗਾਇਓ। ਹਾਂਜੀ, ਉਹ ਥੜਾ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਹੱਥਾਂ ਦਾ ਬਣਿਆ ਨਿਕਲ ਆਇਆ, ਤੇ ਉਹ ਕਾਰ ਸੇਵਾ ਵਾਲੇ ਉਹਨੂੰ ਢਾਉਣਾ ਚਾਹੁੰਦੇ ਸੀ, ਉਸ ਇਤਿਹਾਸਕ ਯਾਦਗਾਰ ਨੂੰ ਖਤਮ ਕਰਨਾ ਚਾਹੁੰਦੇ, ਜਿਹੜਾ ਖੂਹ ਤੇ ਕਰ ਦਿੱਤਾ ਨਾ, ਦੱਬ ਦਿੱਤਾ ਥੱਲੇ। ਅਕਾਲ ਸਰਨਾਮੀ ਖੂਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਗੁਰੂ ਹਰਗੋਬਿੰਦ ਸਾਹਿਬ ਨੇ ਲਵਾਇਆ ਸੀ, ਤੇ ਉਹ ਹੁਣ ਬਿਲਕੁਲ ਪੱਧਰਾ ਕਰਕੇ ਕਿਸੇ ਨੂੰ ਪਤਾ ਹੀ ਨੀ ਵੀ ਇੱਥੇ ਖੂਹ ਸੀਗਾ, ਹਾਲਾਂਕਿ ਉਹਦੀ ਯਾਦ ਰੱਖੀ ਜਾ ਸਕਦੀ ਸੀ। ਉਹ ਗਏ, ਮੈਂ ਉਦੋਂ ਜਹੇਦਾਰ ਸੀਗੇ, ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਮੇਰੇ ਮਿੱਤਰ ਸੀ, ਅਸੀਂ ਇਕੱਠੇ ਰਹੇ ਪਹਿਲਾਂ, ਤੇ ਉਹ ਮੈਂ ਕਹਿ ਜੀ ਉਹ ਖੂਹ ਕਿੱਧਰ ਗਿਆ, ਉਹਨਾਂ ਨੇ ਫੇਰ ਮੈਨੂੰ ਦਰਵਾਜ਼ਾ ਖੋਲ ਕੇ ਤੇ ਦਿਖਾਇਆ ਕਿ ਆਹ ਖੂਹ ਹੈਗਾ, ਇਹਦਾ ਪਾਣੀ ਸੁੱਕ ਗਿਆ ਵਾ, ਇੱਕ ਪਾਸਿਓਂ ਇਹਦਾ ਤੜੇੜ ਆ ਗਈ ਹੈ, ਤੇ ਉਹ ਅਕਾਲ ਤਖ਼ਤ ਸਾਹਿਬ ਦੇ ਥੱਲੇ ਦੱਬਿਆ ਗਿਆ ਖੂਹ, ਬਿਲਡਿੰਗ ਅਕਾਲ ਤਖ਼ਤ ਸਾਹਿਬ ਦੀ ਵਿਦਾਂਤੀ, ਵੈਸੇ ਉਹਦਾ ਥੋੜਾ ਜਿਹਾ ਨਿਸ਼ਾਨ ਰੱਖਿਆ। ਯਾਨੀ ਹੁਣ ਮੈਨੂੰ ਤੇ ਪਤਾ ਸੀਗਾ, ਮੈਂ ਤੇ ਉਸ ਖੂਹ ਦੇ ਬੈਡ ਦੇ ਵਿੱਚ ਲੱਤਾਂ ਫਸਾ ਕੇ ਤੇ ਲਮਕਦਾ ਰਿਹਾ ਵਾ, ਉਹਦੇ ਥੱਲੇ ਪੌੜੀਆਂ ਜਿੱਥੋਂ ਤੱਕ ਪਾਣੀ ਸੀ ਨਾ, ਪਾਣੀ ਤੱਕ ਪੌੜੀਆਂ ਵੀ ਜਾਂਦੀਆਂ ਸੀ, ਤੇ ਉਹ ਬੜਾ ਗਰਮੀਆਂ ਨੂੰ ਬੜਾ ਉਹ ਠੰਡਾ ਭੋਰਾ ਬਣ ਜਾਂਦਾ ਹੁੰਦਾ ਸੀ। ਚਲੋ ਇੰਨੀ ਹੋ, ਤੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੀਂ ਲਾਇਆ ਹੋਇਆ ਖੂਹ ਜਿਹੜਾ ਆ ਉਹ ਵੀ ਸੰਗਤਾਂ ਤੋਂ ਓਹਲੇ ਕਰ ਦਿੱਤਾ ਗਿਆ, ਔਰ ਥੜੇ ਨੂੰ ਵੀ ਗੰਨਾ ਪਿੰਡ ਵਾਲਾ ਦਲਬੀਰ ਸਿੰਘ ਕਹਿੰਦਾ ਵੀ ਅਸੀਂ ਫੇਰ ਫਿਜ਼ੀਕਲ ਸਟਰੈਂਥ ਸਰੀਰਕ ਤਾਕਤ ਵਿਖਾ ਕੇ ਉਹਨਾਂ ਸੰਤਾਂ ਤੋਂ ਇਹ ਜਿਹੜਾ ਸੀ ਥੜਾ ਬਚਾਇਆ, ਤੇ ਹੁਣ ਉੱਥੇ ਵੇਖੋ ਜਾ ਕੇ ਉਹ ਸ਼ੀਸ਼ਾ ਲੱਗਿਆ ਹੋਇਆ ਗਰਾਊਂਡ ਫਲੋਰ ਤੇ, ਤੁਹਾਨੂੰ ਉਹ ਦਿਸੇਗਾ ਥੜਾ, ਲਾਲ ਇੱਟਾਂ ਤੇ ਚਿੱਟਾ ਜਿਹਾ ਝੋਨਾ ਚੂਨਾ ਲੱਗਾ ਹੋਇਆ। ਮੈਂ ਜਹੇਦਾਰ ਨੂੰ ਕਿਹਾ, ਮੈਂ ਕਿਹਾ ਵੀ ਆਹ ਮੈਂ ਤੇ ਉਹ ਕਿਤਾਬ ਪੜ੍ਹੀ ਹੈ ਤੇ ਮੈਨੂੰ ਇਹ ਗੱਲ ਦਾ ਪਤਾ ਹੈ, ਤੇ ਤੁਸੀਂ ਇੱਥੇ ਬੋਰਡ ਲਿਖ ਕੇ ਲਾਓ। ਤੇ ਉਹ ਫੇਰ ਪਤਾ ਨੀ, ਫੇਰ ਮੈਂ ਸਕੱਤਰ ਨੂੰ ਵੀ ਕਿਹਾ, ਸਕੱਤਰ ਨੇ ਮੈਨੇਜਰ ਨੂੰ ਕਿਹਾ, ਤੇ ਉਹ ਫੇਰ ਪਤਾ ਨੀ ਵੀ ਬੋਰਡ ਉੱਥੇ ਲੱਗਾ ਆ ਕਿ ਨਹੀਂ ਲੱਗਾ। ਹਾਂਜੀ ਫਰਮਾਓ।
ਮੈਂ ਜਿੱਥੇ ਤੱਕ ਆਪਾਂ ਹੁਣ ਆਰਕੀਟੈਕਚਰ ਦੀ ਗੱਲ ਕਰਦੇ ਹਾਂ, ਮੈਂ ਵੀ ਚਲੋ ਆਰਕੀਟੈਕਚਰ ਪੜ੍ਹਿਆ ਆ, ਤੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਹੜੀਆਂ ਜਿੱਦਾਂ ਇਹ ਤੁਸੀਂ ਗੱਲਾਂ ਦੱਸੀਆਂ ਕਿ ਭਾਈ ਗੁਰਦਾਸ ਜੀ ਨੇ ਪੰਜਵੇਂ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ ਥੜੇ ਲਵਾਏ, ਥੜੇ ਬਣਾਏ, ਖੂਹ ਲਵਾਏ, ਤੇ ਇਹ ਇੱਕ ਰੂਹਾਨੀਅਤ ਦਾ ਕੇਂਦਰ ਸੀ ਉਦੋਂ ਉਹਨਾਂ ਦੇ। ਸ਼ਾਇਦ ਇਹ ਨਹੀਂ ਸੀ ਪਤਾ ਵੀ ਪੰਜਵੇਂ ਪਾਤਸ਼ਾਹ ਵੇਲੇ ਵੀ ਹਮਲੇ ਵੀ ਹੋਣਗੇ, ਢਾਇਆ ਵੀ ਜਾਊਗਾ, ਇੱਥੇ ਤੱਕ ਵੀ ਪਹੁੰਚਿਆ ਜਾਏਗਾ। ਖੈਰ ਛੇਵੇਂ ਪਾਤਸ਼ਾਹ ਜੀ ਨੇ ਵੀ ਫਿਰ ਇਲਾਕਾ ਛੱਡਿਆ। ਉਸ ਤੋਂ ਬਾਅਦ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਜਿਹੜੀ ਸੁਰੱਖਿਆ ਦਾ ਘੇਰਾ ਬਣਾਇਆ, ਸੁਰੱਖਿਆ ਦਾ ਕਵਚ ਬਣਾਇਆ, ਇਹ ਮਿਸਲਾਂ ਦੇ ਟਾਈਮ ਬਣਿਆ ਸ਼੍ਰੀ ਦਰਬਾਰ ਸਾਹਿਬ ਦੇ ਆਸ ਪਾਸ, ਕਿਉਂਕਿ ਸ਼ਾਇਦ ਅਬਦਾਲੀ ਨੇ ਬਰੂਦ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਉਡਾ ਦਿੱਤਾ ਸੀ, ਢਾ ਦਿੱਤਾ ਸੀ, ਪੂਰ ਦਿੱਤਾ ਸੀ, ਅਤੇ ਉਸ ਤੋਂ ਬਾਅਦ ਕਿਉਂਕਿ ਡਿਫੈਂਸ ਕੋਈ ਹੈ ਨਹੀਂ ਸੀ, ਆਲੇ ਦੁਆਲੇ ਬੁਰਜ ਨਹੀਂ ਸੀ, ਬੁੰਗੇ ਨਹੀਂ ਸੀਗੇ, ਪ੍ਰੋਟੈਕਸ਼ਨ ਨਹੀਂ ਸੀ, ਉਦੋਂ ਜਿਹੜੇ ਭੋਰੇ ਸੁਰੰਗਾਂ ਜਿਹੜੀਆਂ ਆ ਉਹ ਸਾਰਾ ਜਾਲ ਮੈਨੂੰ ਲੱਗਦਾ ਜੱਸਾ ਸਿੰਘ ਰਾਮਗੜੀਆ ਦੀ ਦੇਖ ਰੇਖ ਦੇ ਵਿੱਚ ਹੋਇਆ, ਤਾਂ ਕਿ ਦੁਸ਼ਮਣ ਡਰੇ ਪਏ ਅੰਦਰੋਂ ਅੰਦਰ ਹੀ, ਪਤਾ ਨਹੀਂ ਕੀ ਆ, ਆਉਣ ਵੇਲੇ ਉਹ ਲੱਖ ਡਰੇ ਔਰ ਡਰੇ ਵੀ ਆ, ਉਹ ਤੋਂ ਬਾਅਦ ਪ੍ਰੋਟੈਕਸ਼ਨ ਵੀ ਰਹੀ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਇਹ ਤੁਹਾਡੀ ਗੱਲ ਮੰਨਣ ਯੋਗ ਆ, ਪਰ ਇਹ ਬੁੰਗੇ ਚੌਂ ਜਿਹਨਾਂ ਜਿਹੜੇ ਅਰਦਾਸ ਨੇ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ, ਇਹ ਅਰਦਾਸ ਦਾ ਆਪਣੀ ਦਾ ਕਿੱਸਾ ਹੈ ਨਾ। ਇਹ ਬੁੰਗੇ ਤਾਂ ਫਿਰ ਉਦੋਂ ਬਣੇ ਨੇ ਜਦੋਂ ਸਰਦਾਰ, ਜਦੋਂ ਦੇਸ਼ ਦੇ ਸ਼ਾਹ ਉਹਦੇ ਕੀ ਉਹਦਾ ਨਾਂ ਵਾਰਿਸ ਸ਼ਾਹ ਦੇ ਕਹਿਣ ਵਾਂਗ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ ਘਰੋਂ ਘਰੀ ਜਾਂ ਨਵੀਂ ਸਰਕਾਰ ਹੋਈ, ਇਹ 1765 ਤੋਂ ਬਾਅਦ ਜਦੋਂ ਕਿ ਦੇਹਾਨੇ ਨੇ ਮੀਰੀ ਸਿੱਖਾਂ ਦਾ ਰਾਜ ਆ ਗਿਆ ਇੱਕ ਸੰਗਠਿਤ ਰਾਜ ਨਹੀਂ ਵੀ ਜਿਹਨੇ ਇੱਕ ਪਿੰਡ ਮੱਲ ਲਿਆ ਤੇ ਉਹ ਇੱਕ ਪਿੰਡ ਦਾ ਰਾਜਾ ਹੋ ਗਿਆ, ਜਿਹਨੇ 100 ਪਿੰਡ ਮੱਲ ਲਿਆ ਉਹ 100 ਪਿੰਡ ਦਾ ਰਾਜਾ ਹੋ ਗਿਆ, ਇਹਨੂੰ ਕਹਿੰਦਾ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ। ਉਦੋਂ ਫਿਰ ਇਹ ਸਮਝ ਲਓ ਵੀ ਇਹ ਸਾਂਝਾ ਸ਼ਹਿਰ, ਭਾਵੇਂ ਕਿ ਇੱਥੇ ਕਬਜ਼ਾ ਭੰਗੀਆਂ ਵਾਲੀ ਮਿਸਲ ਦਾ ਰਿਹਾ, ਪਰ ਵੈਟੀਕਨ ਸਿਟੀ ਵਾਂਗੂ ਇਹਦੀ ਹੈਸੀਅਤ ਦਰਬਾਰ ਸਾਹਿਬ ਦੀ ਇਸ ਤਰ੍ਹਾਂ ਬਣ ਗਈ ਵੀ ਆਲੇ ਦੁਆਲੇ ਤੇ ਸਰਦਾਰਾਂ ਨੇ ਮਿਸਲਾਂ ਵਾਲਿਆਂ ਨੇ ਆਪਣੇ ਬੁੰਗੇ ਬਣਾ ਲਏ, ਤੇ ਕੁਝ ਜਿਹਨਾਂ ਨੂੰ ਮੌਕਾ ਨਹੀਂ ਦਰਬਾਰ ਸਾਹਿਬ ਦੇ ਬਿਲਕੁਲ ਨਾਲੇ, ਉਹਨਾਂ ਥੋੜੇ ਹੱਠਵੇਂ ਬੁੰਗੇ ਬਣਾ ਲਏ, ਜਿਉਂ ਕਟੜਾ ਭੰਗੀਆਂ ਉਹਨਾਂ ਦੇ ਉੱਥੇ ਕਿਲ੍ਹਾ ਬਣਾ ਲਿਆ, ਤੇ ਦਰ ਘੰਟੇ ਘਰ ਤੋਂ ਬਾਹਰ ਨਿਕਲੋ ਤੇ ਅਗਲਾ ਹੀ ਚੌਂਕ ਜਿਹੜਾ ਉਹ ਆਪਣਾ ਮੈਨੂੰ ਹੁਣ ਨਾਂ ਨੀ ਆਉਣਾ, ਉਹ ਜੱਸਾ ਸਿੰਘ ਆਹਲੂਵਾਲੀਏ ਦਾ ਕਿਲ੍ਹਾ ਅਜੇ ਵੀ ਉਹਦੇ ਖੰਡਰਾਤ ਮੌਜੂਦ ਨੇ ਉੱਥੇ, ਤੇ ਉਹ ਚੌਂਕ ਦਾ ਨਾਮ ਹੀ ਸ਼ਾਇਦ ਆਹਲੂਵਾਲੀਆ ਚੌਂਕ ਹੀ ਹੋਵੇ, ਜਿੱਥੇ ਦੇਸੀ ਘਿਓ ਦੀਆਂ ਜਲੇਬੀਆਂ ਦੀਆਂ ਦੋ ਤਿੰਨ ਮਠਿਆਈਆਂ ਦੀ ਜਲੇਬੀ ਦੇਸੀ ਘਿਓ ਦੀ ਜਲੇਬੀ ਦੀਆਂ ਦੁਕਾਨਾਂ ਨੇ, ਤੇ ਐਨੀ ਸੋ ਇਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੱਖ ਵੱਖ ਸਰਦਾਰਾਂ ਨੇ ਕਟੜੇ ਵੀ ਵਸਾਏ, ਕਟੜਾ ਮੀਨਸ ਮੁਹੱਲਾ, ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਫਿਰ ਉਹ ਸਰਦਾਰਾਂ ਦੇ ਉਹਨੇ ਬੁੰਗੇ ਉੱਥੇ ਜਦੋਂ ਆਪਣੀਆਂ ਫੌਜਾਂ ਸਾਥੀਆਂ ਦੇ ਸਣੇ ਆਣ ਕੇ ਠਹਿਰਦੇ ਸੀ ਤੇ ਆਪਣੇ ਆਪਣੇ ਬੁੰਗੇ ਵਿੱਚ ਠਹਿਰਦੇ ਸੀ, ਉੱਥੋਂ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਜਾਂ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਦੀ ਜ਼ਰੂਰੀ ਆ ਉੱਥੇ ਜਾਂਦੇ ਹੁੰਦੇ
ਸੀ।
ਵਿਸਾਖੀ ਦੀਵਾਲੀ ਤੇ
ਸੋਰੀ ਮੈਂ ਤੁਹਾਡੀ
ਵਿਸਾਖੀ ਦੀਵਾਲੀ ਤੇ ਖਾਸ ਕਰਕੇ ਦੀਵਾਲੀ ਤੇ ਸਾਰੇ ਸਰਬੱਤ ਖਾਲਸੇ ਦਾ ਇਕੱਠ ਉੱਥੇ ਹੁੰਦਾ ਸੀ, ਠਹਿਰਦੇ ਆਪਣੇ ਆਪਣੇ ਬੁੰਗਿਆਂ ਚ ਹੁੰਦੇ ਸੀ। ਹਾਂਜੀ ਕਰੋ ਗੱਲ।
ਹਾਂਜੀ ਹਾਂਜੀ, ਮੈਨੂੰ ਨਾ ਅਸਲ ਦੇ ਵਿੱਚ ਜਦੋਂ 1984 ਦਾ ਦੁਖਾਂਤ ਵਾਪਰਿਆ, ਹਮਲਾ ਕੀਤਾ ਇੰਦਰਾ ਨੇ, ਤੇ ਉਦੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਕੀਤੀਆਂ ਕਿ ਸੰਤ ਭਿੰਡਰਾਂ ਵਾਲੇ ਜੀ ਉਹ ਪਾਕਿਸਤਾਨ ਚਲੇ ਗਏ, ਸੁਰੰਗ ਬਣੀ ਹੋਈ ਆ, ਤੇ ਅਸੀਂ ਮੈਂ ਬੜਾ ਲਾਈਟਲੀ ਲਿਆ ਵੀ ਉਹ ਦਰਬਾਰ ਸਾਹਿਬ 'ਚ ਸੁਰੰਗਾਂ ਕਿੱਧਰੋਂ ਆ ਗਈਆਂ, ਕਿਸ ਤਰ੍ਹਾਂ ਹੋ ਗਿਆ, ਹੈ ਨਾ। ਅਤੇ ਪਰ ਹੁਣ ਮੈਂ ਜਿੱਦਾਂ ਜਿੱਦਾਂ ਅਸੀਂ ਪੜ੍ਹਦੇ ਹਾਂ, ਅਧਿਐਨ ਕਰਦੇ ਹਾਂ, ਤਾਂ ਹੁਣ ਪਤਾ ਲੱਗਦਾ ਹੈ ਕਿ ਉਦੋਂ ਜੱਸਾ ਸਿੰਘ ਰਾਮਗੜੀਆ ਦੇ ਵੇਲੇ ਜਾਂ ਹੋਰ ਸਰਦਾਰਾਂ ਦੇ ਵੇਲੇ ਇੱਕ ਪੂਰਾ ਸਟਰਕਚਰ ਬਣਿਆ ਹੋਇਆ ਸੀਗਾ ਅੰਡਰਗਰਾਊਂਡ, ਜਿਹੜਾ ਕਿ ਸਿਕਿਉਰਿਟੀ ਵਾਸਤੇ ਬਣਾਇਆ ਹੋਇਆ ਸੀ। ਮਿਸਲ ਸ਼ਹੀਦਾਂ ਜਿਹੜੀ ਆ, ਤੁਹਾਨੂੰ ਪਤਾ ਹੀ ਆ ਕਿ ਉਹ ਉੱਥੇ ਤੈਨਾਤ ਸੀਗੀ, ਜਿਨ੍ਹਾਂ ਦਾ ਕੰਮ ਹੀ ਸੀਗਾ ਵੀ ਅਸੀਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨੀ ਹੈ। ਔਰ ਤੁਸੀਂ ਹੁਣ ਦੱਸ ਵੀ ਰਹੇ ਹੋ ਕਿ ਵੱਖ ਵੱਖ ਮਿਸਲਾਂ ਨੇ ਆਪਣੇ ਬੁੰਗੇ ਬਣਾਏ ਸੀ, ਤਾਂ ਕਿ ਜੇ ਹਮਲਾ ਦੁਬਾਰਾ ਹੋਵੇ ਸ੍ਰੀ ਦਰਬਾਰ ਸਾਹਿਬ 'ਤੇ ਤਾਂ ਉਹ ਸਾਰੇ ਰਲ ਕੇ ਉੱਥੇ ਉਹਦੀ ਡਿਫੈਂਸ ਕਰ ਸਕਣ, ਅਤੇ ਦੁਸ਼ਮਣ ਨੂੰ ਇੱਕ ਮਾਨਸਿਕ ਤੌਰ 'ਤੇ ਇਹ ਪਤਾ ਹੋਵੇ ਵੀ ਸਾਰੀਆਂ ਮਿਸਲਾਂ ਉੱਥੇ ਉਹਨਾਂ ਦੇ ਡੇਰੇ ਹੈਗੇ ਨੇ, ਵੀ ਆਪਾਂ ਸੋਚ ਸਮਝ ਕੇ ਹਮਲਾ ਕਰੀਏ। ਇਸ ਤਰ੍ਹਾਂ ਮਤਲਬ ਹੁੰਦਾ ਨਾ, ਜਿਸ ਤਰ੍ਹਾਂ ਹੁਣ ਅਮਰੀਕਾ ਆ, ਫੋਰ ਐਗਜ਼ਾਮਪਲ ਅਮਰੀਕਾ ਆ, ਉਹ ਜਿਹੜੇ ਦੇਸ਼ 'ਤੇ ਉਹਨੇ ਡਰਾਉਣਾ ਧਮਕਾਉਣਾ ਹੁੰਦਾ, ਉਹਦੇ ਲਾਗੇ ਜਾ ਕੇ ਸਮੁੰਦਰ ਦੇ ਵਿੱਚ ਆਪਣਾ ਬੇੜਾ ਖੜਾ ਕਰ ਦਿੰਦਾ ਆ, ਵੀ ਆਹ ਖੜਾ ਆ, ਉੱਦਾਂ ਹੀ ਸਾਹ ਸਿਖਾ ਦਿੰਦਾ ਦੂਸਰੇ ਕੰਟਰੀ ਦੇ ਵੀ ਇੱਥੇ ਅਸੀਂ ਖੜੇ ਹਾਂ। ਸੋ ਮੈਨੂੰ ਲੱਗਦਾ ਇਸੇ ਹੀ ਮਾਨਸਿਕਤਾ ਨੂੰ ਦੇਖਦੇ ਹੋਏ, ਇਸੇ ਹੀ ਟੈਕਟਿਕ ਦੇ ਕਾਰਨ ਉਹ ਬੁੰਗੇ ਬਣੇ ਆ। ਔਰ ਇਹ ਵੀ ਕੋਈ ਅਤਕਥ ਨਹੀਂ ਕਿ ਜਿਹੜੀਆਂ ਸੁਰੰਗਾਂ ਨੇ ਸਾਰੀਆਂ, ਇਹ ਇੱਕ ਬੜੇ ਹੀ ਸੋਚੀ ਸਮਝੇ ਆਰਕੀਟੈਕਚਰ ਜਾਂ ਸਕੀਮ ਦੇ ਨਾਲ ਸਿੱਖਾਂ ਨੇ ਬਣਾਈਆਂ ਹੋਣ, ਗੁਰੂ ਆਪਣੇ ਦਰਬਾਰ ਸਾਹਿਬ ਨੂੰ ਬਚਾਉਣ ਵਾਸਤੇ, ਜਾਂ ਦੁਆਰਾ ਇੱਦਾਂ ਦਾ ਨਾ ਹੋਵੇ। ਪਰ ਇਹ ਹੁਣ ਗੱਲ ਸਾਂਭ ਸੰਭਾਲ ਦੀ ਆ ਗਈ ਆ ਕਿ ਕੀ ਇਹ ਜਿਹੜਾ ਅੰਡਰਗਰਾਊਂਡ ਜਾਲ ਹੈਗਾ ਆ ਜਾਂ ਅੰਡਰਗਰਾਊਂਡ ਭੋਰੇ ਬਣੇ ਹੋਏ ਨੇ, ਕੀ ਸਾਨੂੰ ਉਹ ਉੱਪਰ ਤਾਂ ਜੋ ਮਰਜ਼ੀ ਆਪਾਂ ਕਰੀ ਜਾਈਏ, ਕੀ ਆਪਾਂ ਇਹਨਾਂ ਨੂੰ ਹੇਠਾਂ ਸਾਂਭ ਸੰਭਾਲ ਕੇ ਇਹਨਾਂ ਨੂੰ ਪਬਲਿਕ ਲਈ ਖੋਲ੍ਹਣਾ ਨਹੀਂ ਚਾਹੀਦਾ ਵੀ ਦੇਖ ਸਕਣ ਕਿ ਕੀ ਕੰਮ ਕੀਤੇ ਨੇ ਹੋਏ ਨੇ ਪਹਿਲਾਂ?
ਗੁੱਡ ਪੁਆਇੰਟ ਇਹ ਕਿ ਆ ਵੀ ਜਿਹਨਾਂ ਦਾ ਦਰਅਸਲ ਇਹ ਬਾਰ ਬਾਰ ਜਿਹੜੇ ਨਾ ਇੱਥੇ ਇਹ ਮਿਊਨਸੀਪਲ ਕਮੇਟੀ ਦੇ ਪੰਜਾਬ ਸਰਕਾਰ ਦੇ ਅਧੀਨ ਆ ਇਹ ਸਾਰਾ ਜਿਹੜਾ ਹੁਣ ਉਹ ਬਣਾਇਆ ਵਾ ਘੰਟੇ ਘਰ ਤੋਂ ਬਾਹਰ ਜਿਹੜਾ ਖੁੱਲ੍ਹਾ ਥਾਂ, ਉਹਦਾ ਨਾਂ ਆ ਗਲੇ ਮੈਨੂੰ ਨਾਂ ਨਹੀਂ ਚੇਤੇ ਆਉਂਦਾ, ਉਹ ਵੀ ਜਿਹੜੀ ਆ ਸਰਕਾਰ ਖਰਚ ਕਰ ਰਹੀ ਆ ਤੇ ਜ਼ਮੀਨ ਸਰਕਾਰ ਦੀ ਆ, ਕਹਿ ਲਓ ਵੀ ਮਿਊਨਸੀਪਲ ਕਮੇਟੀ ਦੇ ਅਧੀਨ ਆਉਂਦਾ ਹੈ, ਵੀ ਕੌਣ ਬੰਦਾ ਆ, ਉਹਦੀ ਕਿੰਨਾ ਕੁ ਗਿਆਨ ਆ ਤੇ ਕਿੰਨੀ ਕੁ ਸ਼ਰਧਾ ਆ ਤੇ ਕਿੰਨੇ ਕੁ ਵਸੀਲੇ ਆ ਤੇ ਕਿੰਨਾ ਕੁ ਉਹਦਾ ਬਣਾ ਦੇਣ ਦਾ ਢਾਹ ਦੇਣ ਦਾ ਅਧਿਕਾਰ ਆ, ਉਸ ਬੰਦੇ ਤੇ ਬੜਾ ਡਿਪੈਂਡ ਕਰਦਾ ਨਾ। ਜਿਵੇਂ ਚੰਡੀਗੜ੍ਹ ਇਹ ਸ਼ੇਪ ਜਿਹੜੀ ਹੈ ਮਹਿੰਦਰ ਸਿੰਘ ਰੰਧਾਵੇ ਦੀ ਦਿੱਤੀ ਹੋਈ, ਪਟਿਆਲਾ ਲੁਧਿਆਣਾ ਯੂਨੀਵਰਸਿਟੀ ਮਹਿੰਦਰ ਸਿੰਘ ਰੰਧਾਵੇ ਦੀ, ਹੁਣ ਖਾਲਸਾ ਕਾਲਜ ਜਿਹੜਾ ਬਣਾਇਆ ਸਾਰੇ ਰਾਜੇ ਮਹਾਰਾਜਿਆਂ ਦਾ ਧਨ ਲੱਗਿਆ ਉਹਦੇ ਚ, ਪਰ ਇੱਕ ਰਾਮ ਸਿੰਘ ਸੀਗਾ ਆਰਕੀਟੈਕਟ ਜਿਹਨੇ ਇਹ ਖਾਲਸਾ ਕਾਲਜ ਬਣਾਇਆ, ਲਾਹੌਰ ਦੇ ਵਿੱਚ ਵੀ ਬਿਲਡਿੰਗਾਂ ਉਹਨੇ ਬਣਾਈਆਂ, ਮਹਾਰਾਣੀ ਜਿਹੜਾ ਇੰਗਲੈਂਡ ਦੀ ਮਹਾਰਾਣੀ ਦਾ ਮਹੱਲ ਜਿਹੜਾ ਉਹਦੀ ਵੀ ਇੰਟੀਰੀਅਰ ਬਣਤਰ ਡੈਕੋਰੇਸ਼ਨ ਉਹਨੇ ਜਾ ਕੇ ਕੀਤੀ
ਜੀ।
ਮੇਰੇ ਸੰਭਾਲ ਦੇ ਵਿੱਚ ਹੀ ਧਰਮ ਸਿੰਘ ਇੰਜੀਨੀਅਰ ਅੰਮ੍ਰਿਤਸਰ ਦੇ ਵਿੱਚ ਧਰਮ ਸਿੰਘ ਮਾਰਕੀਟ ਵੀ ਬਣੀ ਹੋਈ ਆ ਨਾ ਆਪਣਾ ਵਿਰਾਸਤੀ ਦਰਬਾਰ ਚੌਂਕ ਸਾਰਾ ਗੜੀ ਦੇ ਵਿੱਚ ਬੜੀ ਵੱਡੀ। ਉਹ ਆਪ ਬਿਲਕੁਲ ਨਹੀਂ ਸੀ ਪੜ੍ਹਿਆ ਹੋਇਆ, ਉਹਨੂੰ ਨੈਚੁਰਲ ਗਿਫਟ ਸੀ ਇੰਜੀਨੀਅਰਿੰਗ ਦੀ, ਤੇ ਪਰ ਸਰਕਾਰੀ ਕਾਗਜ਼ਾਂ ਚ ਜੇ ਉਹਨੇ ਆਪਣੇ ਮੁੰਡੇ ਨੂੰ ਇੰਜੀਨੀਅਰਿੰਗ ਕਰਵਾਈ ਤੇ ਉਹ ਜੋ ਕਾਗਜ਼ ਜਾਣੇ ਤੇ ਮੁੰਡੇ ਦੇ ਦਸਖਤ ਹੇਠਾਂ ਜਾਂਦੇ ਹੋਏ ਕਰਦਾ ਉਹ ਆਪ ਸੀਗਾ। ਸੋ ਇਸ ਤਰ੍ਹਾਂ ਕੋਈ ਕਿਸੇ ਬੰਦੇ ਕੋਲ ਗਿਫਟ ਹੁੰਦਾ ਆ, ਹੁਣ ਸਾਰਾ ਕੁਝ ਖਜ਼ਾਨਾ ਧਰਤੀ ਦੇ ਵਿੱਚ ਹੀ ਦੱਬਿਆ ਹੋਇਆ ਨਾ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਰਾਮ ਤੀਰਥ ਦੇ ਸਥਾਨ ਤੇ ਪੰਡਿਤ ਦੇ ਥੱਲਿਓ ਧਨ ਪਟਾ ਕੇ ਮਹਾਰਾਜ ਨੇ ਉਹਨੂੰ ਦੇ ਤਾ ਤੇ ਉਹ ਕਹਿੰਦਾ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ? ਉਹ ਕਹਿੰਦਾ ਜੀ ਵੀ ਮਹਾਰਾਜ ਕਹਿੰਦੇ ਵੀ ਇਨਸਾਨ ਅੰਨ ਖਾ ਜਾਂਦਾ ਆ ਤੇ ਕੱਪੜਾ ਪਹਿਨ ਜਾਂਦਾ ਤੇ ਧਨ ਤੇ ਸਾਰਾ ਇੱਥੇ ਹੀ ਰਹਿ ਜਾਂਦਾ, ਭਾਵੇਂ ਧਰਤੀ ਵਿੱਚ ਦੱਬਿਆ ਰਹਿ ਜਾਵੇ ਤੇ ਭਾਵੇਂ ਅੱਜ ਕੱਲ ਸਵਿਟਜ਼ਰਲੈਂਡ ਦੀਆਂ ਬੈਂਕਾਂ ਦੇ ਵਿੱਚ ਰੱਖਿਆ ਰਹਿ ਜਾਵੇ, ਧਨ ਤਾਂ ਦੁਨੀਆਂ ਤੇ ਚਾਂਦੀ ਨੀ ਕੋਈ ਖਾ ਸਕਦਾ, ਕਾਗਜ਼ ਨੀ ਕੋਈ ਕਾਗਜ਼ ਅੱਗ ਲਾ ਕੇ ਸਾੜ ਸਕਦਾ। ਚਲੋ ਐਨੀ ਹਾਊ, ਸੋ ਇਹ ਪੁਰਾਣੇ ਹੁਣ ਇਹਦੇ ਤੇ ਬੜਾ ਮਤਲਬ ਦਹਾਕੇ ਲੱਗ ਜਾਣਗੇ, ਬੜਾ ਬੜੀ ਬੜਾ ਖਰਚ ਆਊਗਾ, ਬੜੀ ਮੈਨ ਪਾਵਰ ਦੀ ਲੋੜ ਹੋਏਗੀ ਤੇ ਬਹੁਤ ਕੁਝ ਥੱਲੇ ਦੱਬਿਆ ਹੋਇਆ ਵਾ ਅੰਮ੍ਰਿਤਸਰ ਦੇ ਆਲੇ ਦੁਆਲੇ, ਜਿਹੜੇ ਇਹਨਾਂ ਨੇ ਗਲਿਆਰਾ ਬਣਾ ਦਿੱਤਾ ਢਾਹ ਕੇ ਬਿਲਡਿੰਗਾਂ ਬਾਜ਼ਾਰ ਢਾਹ ਕੇ ਤੇ ਉਹਦੇ ਬਾਕੀ ਤੇ ਸਾਰਾ ਕੁਝ ਥੱਲੇ ਹੀ ਦੱਬਿਆ ਉੱਤੋਂ ਹੀ ਜਿਹੜੇ ਵੀ ਥਾਂ ਤੇ ਇੱਕ ਜਿਹੜੇ ਵੀ ਥਾਂ ਤੇ ਨੀਂਹ ਪੁੱਟਣਗੇ ਉੱਥੋਂ ਹੀ ਕੋਈ ਨਾ ਕੋਈ ਬਣਤਰ ਕੋਈ ਨਾ ਕੋਈ ਢਾਂਚਾ ਦਿਸ ਪਏਗਾ।
ਬਿਲਕੁਲ ਇਹਨੂੰ ਸੰਭਾਲਣਾ ਚਾਹੀਦਾ। ਤਾਇਆ ਜੀ ਚਲੋ ਗੱਲ ਹੁਣ ਥੋੜੀ ਹੋਰ, ਦੋ ਪੰਜ ਸੱਤ ਕੁ ਮਿੰਟ ਰਹਿੰਦੇ ਨੇ ਆਪਣੇ ਕੋਲ ਤੇ ਹੁਣ ਤੁਸੀਂ ਸਾਡੇ ਨਾਲ ਜੁੜੇ ਹੀ ਹੋ ਤੇ ਪੋਲਿਟਿਕਸ ਮਗ ਰਹੀ ਹੈ ਪੰਜਾਬ ਦੇ ਵਿੱਚ, ਅਕਾਲੀ ਦਲ ਬਾਦਲ ਵੀ ਸਰਗਰਮ ਹੋ ਰਿਹਾ ਹੈ ਤੇ ਮੀਡੀਆ ਦੇ ਵਿੱਚ ਬਿਆਨ ਆ ਰਹੇ ਨੇ, ਸੁਖਬੀਰ ਬਾਦਲ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਮੈਂ ਬਣਾਂਗਾ ਮੁੱਖ ਮੰਤਰੀ ਤੇ ਮੈਂ ਦੋ ਉਪ ਮੁੱਖ ਮੰਤਰੀ ਬਣਾਵਾਂਗਾ, ਇੱਕ ਹਿੰਦੂ ਹੋਏਗਾ ਤੇ ਇੱਕ ਹੋਏਗਾ ਦਲਿਤ। ਤਾਇਆ ਜੀ ਇਹ ਕਿਹੜੀ ਪੋਲਿਟਿਕਸ ਹੈ?
ਮੈਂ ਮੂਵੀ ਤੇ ਨਹੀਂ ਵੇਖੀ, ਮੈਂ ਗੱਲ ਸੁਣੀ ਆ ਤੇ ਉਹ ਰਾਮ ਅਵਤਾਰ MLA ਉਹ ਕਹਿੰਦੇ ਨੇ ਵੀ ਉਹਨੇ MLAਆਂ ਦੀ ਮਦਦ ਲੈਣ ਵਾਸਤੇ ਚੀਫ ਮਿਨਿਸਟਰ ਬਣ ਲਈ, MLAਆਂ ਦੀ ਮਦਦ ਲੈਣੀ ਸੀ
ਤੇ
ਹਰ ਕੋਈ ਕਹੇ ਵੀ ਮੈਨੂੰ ਤੂੰ ਮੈਨੂੰ ਕੀ ਦਏਗਾ, ਕਹਿੰਦੇ ਤੈਨੂੰ ਮੈਂ ਡਿਪਟੀ CM ਉਪ ਮੁੱਖ ਮੰਤਰੀ। ਉਹ ਜਿੰਨੇ MLA ਸੀ ਸਾਰਿਆਂ ਨੂੰ ਉਪ ਮੁੱਖ ਮੰਤਰੀ ਬਣਾ ਲਾਰਾ ਲਾਤਾ ਤੇ ਉਹ ਜਿਹਨੇ ਨੇ ਉਪ ਮੁੱਖ ਮੰਤਰੀ ਡਿਪਟੀ CM ਬਣਨਾ ਸੀ ਉਹ ਲਾਲਚ ਉਹਨੂੰ ਵੋਟ ਪਾਤੀ, ਉਹ CM ਬਣ ਗਿਆ। CM ਬਣਨ ਤੋਂ ਬਾਅਦ ਉਹਨੇ ਸਾਰਿਆਂ ਨੂੰ ਉਪ ਮੁੱਖ ਮੰਤਰੀ ਬਣਾਤਾ। ਇਸ ਤਰ੍ਹਾਂ ਬਈ ਇਹ ਗਿਣਤੀ ਦਾ ਇਹ ਗਿਣਤੀ ਦਾ ਕੋਈ ਹੈ ਨੀ ਨਾ ਵੀ ਉਪ ਮੁੱਖ ਮੰਤਰੀ ਜ਼ਰੂਰ ਹੋਵੇ ਜਾਂ ਕਿੰਨੇ ਹੋਣ। ਹੁਣ ਕਹਿੰਦੇ ਵੀ ਉਹ ਹਾਈ ਕੋਰਟ ਨੇ ਕੀ ਸੁਪਰੀਮ ਕੋਰਟ ਨੇ ਬੈਨ ਲਾਤਾ ਵੀ ਇੰਨੇ ਪਰਸੈਂਟੇਜ ਤੋਂ ਵੱਧ ਜਿਹੜੇ ਆ ਉਹ ਵਜ਼ੀਰ ਨਹੀਂ ਬਣ ਸਕਦੇ। ਉਹ ਚ ਕੋਈ ਇੱਕ ਵਾਰੀ ਉਹ ਬੇਅੰਤ ਸਿੰਘ ਵੇਲੇ ਦੋਵੇਂ ਭੈਣ ਭਰਾ ਵਜ਼ੀਰ ਸੀ ਨਾ ਸਰਕਾਰ ਦੇ ਵਿੱਚ, ਬੇਅੰਤ ਸਿੰਘ ਦੇ ਪੁੱਤ ਧੀ ਤੇ ਉਹ ਫਿਰ ਉਹਨਾਂ ਨੂੰ ਭੈਣ ਜਿਹੜੀ ਸੀ ਉਹਨੂੰ ਵਜ਼ੀਰ ਵਜ਼ਾਰਤ ਛੱਡਣੀ ਪਈ ਕਿਉਂਕਿ ਵਜ਼ੀਰ ਗਿਣਤੀ ਤੋਂ ਵੱਧ ਸੀਗੇ। ਤੇ ਅੱਗੇ ਉਹ ਮੈਂ ਗੱਲ ਕੀ ਕਰਨ ਲੱਗਿਆ ਸੀ, ਹਾਂ ਹਾਂ ਇਸ ਤਰ੍ਹਾਂ ਹੀ ਬਾਦਲ ਸਾਹਿਬ ਵੇਲੇ ਹੋਇਆ ਤੇ ਹੁਣ MLA ਨੂੰ ਨਾਲ ਰੱਖਣ ਲਈ ਵਜ਼ੀਰ ਤਾਂ ਨਹੀਂ ਬਣਾ ਨਹੀਂ ਸਕਦੇ, ਕਹਿੰਦੇ ਤੂੰ ਚੀਫ ਪਾਰਲੀਮੈਂਟਰੀ ਸੈਕਟਰੀ ਤੂੰ ਹੀ ਚੀਫ ਆ, 22 ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਕੇ
ਇੱਦੇ ਕੈਪਟਨ ਸਾਹਿਬ ਨੇ ਮੇਰਾ ਖਿਆਲ 12-13 DGP ਬਣਾ ਤੇ, ਅੱਗੇ ਇੱਕ ਹੁੰਦਾ ਸੀ DGP ਪੁਲਿਸ ਦਾ ਹੁਣ 12-13।
ਅੱਛਾ ਉਹ ਤੁਹਾਡਾ ਸਾਹਿਬ ਭਲਾ ਕਰੇ, ਹਾਂ ਇੱਥੇ ਉਹ ਦਿੱਲੀ ਵਾਲੇ ਨੇ ਚੀਫ ਸੈਕਟਰੀ ਬਣਾਉਣੇ ਸ਼ੁਰੂ ਕੀਤੇ ਤੇ ਉਹ ਫਿਰ ਉਹਨੂੰ ਹਾਈ ਕੋਰਟ ਨੇ ਤੇ ਉਹਨਾਂ ਗਵਰਨਰ ਨੇ ਲੈਫਟੀਨੈਂਟ ਗਵਰਨਰ ਨੇ ਆਗਿਆ ਨਹੀਂ ਦਿੱਤੀ ਕਿਉਂਕਿ ਦਿੱਲੀ ਵਾਲੀ ਸਰਕਾਰ ਕੋਲ ਪੰਜਾਬ ਵਾਲੀ ਸਰਕਾਰ ਜਿੰਨੇ ਅਧਿਕਾਰ ਨਹੀਂ ਨਾ ਹੈਗੇ। ਉਹ ਮਤਲਬ ਪੰਜਾਬ 'ਚ ਗਵਰਨਰ ਹੁੰਦਾ ਆ ਤੇ ਉੱਥੇ ਲੈਫਟੀਨੈਂਟ ਗਵਰਨਰ ਹੁੰਦਾ ਆ, ਜਿਵੇਂ ਆਪਣੇ ਸਟੇਟਾਂ ਦੇ ਵਿੱਚ ਹੈ ਨਾ ਇੱਕ ਗਵਰਨਰ ਜਨਰਲ ਹੈ ਤੇ ਦੂਜੇ ਗਵਰਨਰ ਨੇ ਤੇ ਤੀਜੇ ਲੈਫਟੀਨੈਂਟ ਗਵਰਨਰ ਨੇ, ਇੱਥੇ ਵੀ ਤਿੰਨ ਗਵਰਨਰ ਨੇ ਤਿੰਨ ਤਰ੍ਹਾਂ ਦੇ।
ਹਾਂਜੀ ਬੰਦਾ ਦਾ ਉਦਾਂ ਇੱਕੋ ਹੀ ਬਹੁਤ ਹੁੰਦਾ ਤਾਇਆ ਜੀ, ਬੰਦਾ ਦਾ ਇੱਕੋ ਹੀ ਬਹੁਤ ਹੁੰਦਾ। ਗੁਰਿੰਦਰ ਸਿੰਘ ਵੀ ਹੱਸ ਰਹੇ ਨੇ, ਵਰਜੀਨੀ ਵਾਲੇ ਹੱਸ ਰਹੇ ਨੇ, ਗੁਰਵਿੰਦਰ ਸਿੰਘ ਗੁਰਿੰਦਰ ਸਿੰਘ ਵਰਜੀਨੀ ਵਾਲੇ ਹੱਸ ਰਹੇ ਨੇ, ਕਹਿੰਦੇ ਕਿਧਰੇ ਰਾਮ ਰਹੀਮ ਗੁਰਮੀਤ ਨੂੰ ਨਾ ਬਣਾ ਲੈਣ ਡਿਪਟੀ ਚੀਫ ਮਿਨਿਸਟਰ।
ਭਾਈ ਉਹਦੇ ਕੋਲ ਵੋਟ ਪਾਵਰ ਹੈਗੀ ਆ, ਜੇ ਜੇਲ੍ਹ ਬੈਠੇ ਕੋਲ, ਜੇਲ੍ਹ ਬੈਠੇ ਕੋਲ ਵੀ ਵੋਟ ਪਾਵਰ ਹੈਗੀ ਆ। ਹੁਣ ਦੇਖੋ ਨਾ ਉਹ ਕੀ ਜਿਹੜਾ ਬਿਹਾਰ ਵਾਲਾ ਲੱਲੂ ਪ੍ਰਸ਼ਾਦ,
ਤਾਜੀ ਲੱਲੂ ਨੀ, ਚਲਾ ਗਿਆ ਜੀ, ਉਹ ਤਾਜੀ ਲੱਲੂ ਹੈ, ਲੱਲੂ ਨੀ ਹੈਗਾ,
ਲਾਲੂ ਸੋਰੀ, ਉਹ ਲਾਲੂ ਪ੍ਰਸ਼ਾਦ ਜੇਲ੍ਹ ਵਿੱਚ ਸੀਗਾ ਤੇ ਉਹਨੇ ਆਪਣੀ ਘਰਵਾਲੀ ਨੂੰ ਰਾਬੜੀ ਦੇਵੀ ਨੂੰ ਉਹ ਚੀਫ ਮਿਨਿਸਟਰ ਬਣਾ ਗਿਆ, ਕਹਿੰਦਾ ਸੀ ਮੈਂ ਜੇਲ੍ਹ ਚ ਵੀ ਚਲਾ ਗਿਆ, ਜੇਲ੍ਹ ਚੋਂ ਹੀ ਰਾਜ ਕਰੂ। ਤੇ ਉਹ ਫੇਰ ਅਗਲੀ ਵਾਰੀ ਉਹਦਾ ਉਹ ਜੇਲ੍ਹ ਚ ਬੈਠਾ ਆ, ਉਹਦਾ ਇੱਕ ਪੁੱਤ ਜਿਹੜਾ ਆ ਉਹ ਡਿਪਟੀ ਸੀ ਐਮ ਆ ਬਿਹਾਰ ਦਾ, ਦੂਜਾ ਜਿਹੜਾ ਉਹ ਮਿਨਿਸਟਰ ਆ।
ਗੁਰਿੰਦਰ ਸਿੰਘ ਕਹਿ ਰਹੇ ਨੇ ਕਹਿੰਦੇ ਰਾਮ ਰਹੀਮ ਗੁਰਮੀਤ ਸਿੰਘ ਨੂੰ ਇੱਕ ਨੂੰ ਹੀ ਬਣਾ ਦੇਵੇ, ਇਹ ਚ ਸਾਰੇ ਧਰਮ ਆ ਜਾਂਦੇ ਨੇ। ਹਾਂਜੀ, ਸੋ ਤਾਇਆ ਜੀ ਮੈਨੂੰ ਲੱਗਦਾ ਫਿਰ ਹੁਣ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਤਾਂ ਰਿਟਾਇਰ ਹੀ ਹੋਵੇ, ਕਿਉਂਕਿ ਹੁਣ ਤਾਂ ਡਿਕਲੇਅਰ ਕਰਤਾ ਛੋਟੇ ਬਾਦਲ ਨੇ ਕਿ ਮੈਂ ਚੀਫ ਮਿਨਿਸਟਰ ਹੋਵਾਂਗਾ।
ਅੱਛਾ,
ਆ ਫਿਰ ਹੁਣ ਜਦੋਂ ਕਹਿੰਦਾ ਵੀ ਹੁਣ ਬਾਦਲ ਸਾਹਿਬ ਨੂੰ ਤਾਂ ਕੋਈ ਪੋਜੀਸ਼ਨ ਵੀ ਨਹੀਂ ਦਿੱਤੀ ਉਹਨਾਂ ਨੇ।
ਨਹੀਂ, ਬਾਦਲ ਸਾਹਿਬ ਉਹ ਸਰਪ੍ਰਸਤ ਵੀ ਹੈ ਨਾ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਕੀ ਉਹਨੂੰ ਕਹਿੰਦੇ ਹੁੰਦੇ ਆ ਪੈਟਰਨ,
ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਆ, ਪਰ ਦੇਖੋ ਨਾ ਉਹ ਚੀਫ ਮਿਨਿਸਟਰ ਨਾ ਉਹ ਉਪ ਚੀਫ ਮਿਨਿਸਟਰ, ਫਿਰ ਕੀ ਹੋ ਸਕਦਾ ਆ ਉਹਨਾਂ ਦਾ, ਕਿਹੜੀ ਪੋਜੀਸ਼ਨ ਹੁੰਦੇ ਦੇਣਗੇ ਉਹਨਾਂ ਨੂੰ,
ਫਿਰ ਤੁਸੀਂ ਉਹਨੂੰ ਪੁੱਛ ਲਓ ਹੁਣ ਤੁਹਾਡਾ ਕੀ ਕਰੀਏ ਜੀ।
ਆਹੋ ਹੁਣ ਇਹੀ ਆਪਾਂ ਉਹਨਾਂ ਨੂੰ, ਉਹਨਾਂ ਨੂੰ ਉਹਨਾਂ ਦੇ ਮੁੰਡੇ ਨੇ ਨੀ ਉਹਨਾਂ ਨੂੰ ਪੋਜੀਸ਼ਨ ਦਿੱਤੀ ਤੇ ਉਹਨਾਂ ਦੀ ਕੀ ਪੋਜੀਸ਼ਨ ਰਹਿ ਜਾਊਗੀ। ਖੈਰ ਤਾਇਆ ਜੀ ਬੜਾ ਚੰਗਾ ਲੱਗਾ ਗੱਲਾਂ ਬਾਤਾਂ ਕਰਕੇ, ਤੇ ਮਾਤਾ ਗੰਗਾ ਜੀ ਦੇ ਬਾਰੇ ਅਸੀਂ ਅਗਲੇ ਹਫ਼ਤੇ ਕਰਾਂਗੇ। ਆਹ ਜ਼ਰੂਰੀ ਮੁੱਦਾ ਸੀ, ਤੁਸੀਂ ਬੜਾ ਇਤਿਹਾਸ ਦੇ ਨਾਲ ਜਾਣੂ ਕਰਾਇਆ, ਪੁਰਾਣੀਆਂ ਗੱਲਾਂ ਦੱਸੀਆਂ, ਮੈਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਇੰਨੀਆਂ ਨੀਚੇ ਅੰਡਰਗਰਾਊਂਡ ਬਿਲਡਿੰਗਸ ਵੀ ਬਣੀਆਂ ਹੋਈਆਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ, ਅੰਮ੍ਰਿਤਸਰ ਸਾਹਿਬ ਦੇ ਵਿੱਚ,
ਕਿਉਂਕਿ ਉਦੋਂ ਉਹਨਾਂ ਦਿਨਾਂ 'ਚ 1952 ਦੀ ਦੀਵਾਲੀ 'ਤੇ ਪਹਿਲੀ ਵਾਰੀ ਮੈਨੂੰ ਭਾਈਆ ਜੀ ਲੈ ਕੇ ਗਏ ਸੀ ਅੰਮ੍ਰਿਤਸਰ, ਤੇ 53 ਦੇ ਸ਼ੁਰੂ ਵਿੱਚ ਹੀ, ਹੋ ਸਕਦਾ ਫਰਵਰੀ ਜਾਂ ਮਾਰਚ ਦਾ ਮਹੀਨਾ ਹੋਏ, ਤੇ ਭਾਈਆ ਜੀ ਗ੍ਰੰਥੀ ਦੀ ਸੇਵਾ ਵਜੋਂ ਸ਼੍ਰੋਮਣੀ ਕਮੇਟੀ ਸ਼ਾਮਿਲ ਹੋ ਗਏ, ਤੇ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਕੁਆਟਰ ਸੀ ਰਿਹਾ ਸੀ, ਤੇ ਡਿਊਟੀ ਇਹਨਾਂ ਦੀ ਪਹਿਲਾਂ ਲੱਗੀ ਸੀ ਸੰਤੋਖ ਸਰ ਕੋਤਵਾਲੀ ਦੇ ਨੇੜੇ, ਟਾਹਲੀ ਸਾਹਿਬ ਗੁਰਦੁਆਰਾ ਸੰਤੋਖ ਸਰ ਸਰੋਵਰ, ਜਿਹੜਾ ਦਰਬਾਰ ਸਾਹਿਬ ਦੇ ਸਰੋਵਰ ਤੋਂ ਵੀ ਉਹ ਪਹਿਲਾਂ ਸਰੋਵਰ ਬਣਾਇਆ ਸੀ ਗੁਰੂ ਅਰਜਨ ਸਾਹਿਬ ਜੀ ਨੇ, ਔਰ ਉਹ ਵਿਚਾਰ ਤੋਂ ਮੈਂ ਉਹਨੂੰ ਪਤਾ ਨੀ ਨਾ ਹੁੰਦਾ ਵੀ ਇਹ ਚੀਜ਼ਾਂ ਵੀ ਜਿਨ੍ਹਾਂ ਦੇ ਵਿੱਚ ਮੈਂ ਵਿਚਰ ਰਿਹਾ ਜੋ ਵੇਖ ਰਿਹਾ ਵਾ ਮੇਰੇ ਵਾਸਤੇ ਕੋਈ ਕੀਮਤ ਨੀ ਰੱਖਦੀਆਂ, ਇਹ ਮਕਾਨ ਹੀ ਨੇ, ਇਹ ਬਾਜ਼ਾਰ ਆ, ਦੁਕਾਨਾਂ ਆ, ਤੇ ਉਹ ਪਤਾ ਨੀ ਨਾ ਲੱਗਦਾ ਵੀ ਇਹਨਾਂ ਦੀ ਕੋਈ ਇਤਿਹਾਸਕ ਮਹੱਤਤਾ ਵੀ ਹੈ। ਹੁਣ ਉਹ ਬਾਬਾ ਨੈਣਾ ਸਿੰਘ, ਹੁਣ ਉੱਥੇ ਦੇਖੋ ਜਿਹੜਾ ਗਲਿਆ ਬਣਾਇਆ ਵਾ ਘੰਟੇ ਘਰ ਦੇ ਬਾਹਰ, ਮੈਨੂੰ ਫਿਰ ਉਹਦਾ ਟੈਕਨੀਕਲ ਨਾਂ ਨੀ ਯਾਦ ਆਉਂਦਾ, ਤੇ ਉਹ ਉੱਥੇ ਅਨਨੋਨ ਅਣਜਾਣੇ ਸਾਧਾਂ ਦੀਆਂ ਕੋਈ ਸੰਵਾਦਾਂ ਵਿੱਚ ਕਾਇਮ ਰੱਖੀਆਂ ਹੋਈਆਂ, ਇਧਰ ਦੂਸਰੇ ਪਾਸੇ ਆਟਾ ਮੰਡੀ ਵਾਲੇ ਪਾਸੇ ਉੱਥੇ ਕੋਈ ਮੰਦਿਰ ਵਗੈਰਾ ਕਾਇਮ ਰੱਖੇ ਹੋਏ ਨੇ, ਤੇ ਉਹ ਕਿਸੇ ਮਹਾਨ ਸ਼ਹੀਦ ਦਾ ਬਿਲਕੁਲ ਥੋੜਾ ਸਾਹਿਬ ਗੁਰਦੁਆਰੇ ਦੇ ਨਾਲ ਉਹਦਾ ਅੰਗੀਠਾ ਸੀ ਬਾਬਾ ਨੈਣਾ ਸਿੰਘ, ਇਹ ਬਾਬਾ ਨੈਣਾ ਸਿੰਘ ਬਾਬਾ ਦੀਪ ਸਿੰਘ ਜੀ ਦੇ ਜਥੇ ਦਾ ਕੋਈ ਮੀਤ ਜਥੇਦਾਰ ਸੀ ਮੇਰੇ ਖਿਆਲ ਦੇ ਵਿੱਚ, ਇਹੋ ਜਿਹਾ ਇਤਿਹਾਸਕ ਵਿਅਕਤੀ ਸੀ, ਤੇ ਉਹ ਬਿਲਕੁਲ ਮਲਗਮੇਟ ਕਰਤੀ, ਉਹ ਹੈ ਨੀ ਉੱਥੇ, ਤੇ ਖੂਹ ਵੀ ਜਿਹੜਾ ਉਹ ਥੱਲੇ ਜ਼ਮੀਨ ਦੇ ਵਿੱਚ ਬੰਦ ਕਰ ਦਿੱਤਾ ਗਿਆ ਬਿਲਡਿੰਗ ਦੇ ਥੱਲੇ, ਉਹ ਵੀ ਕਿਸੇ ਨੂੰ ਨੀ ਪਤਾ। ਸੋ ਇੰਨੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਸੂਰਬੀਰਾਂ ਦੀਆਂ ਯਾਦਗਾਰਾਂ ਨੂੰ, ਸਦੀਆਂ ਤੋਂ ਚੱਲੀਆਂ ਆ ਰਹੀਆਂ ਨੇ, ਉਹਨਾਂ ਨੂੰ ਤਾਂ ਮੇਟ ਦਿੱਤਾ, ਉਹਨਾਂ ਦਾ ਵਜੂਦ ਖਤਮ ਕਰ ਦਿੱਤਾ, ਤੇ ਅਣਜਾਣੇ ਸਾਧਾਂ ਦੇ ਜਿਹੜੀਆਂ ਉਹ ਸੰਵਾਦਾਂ ਕਾਇਮ ਰੱਖੀਆਂ, ਤੇ ਮਤਲਬ ਵੀ ਉਹ ਜਿਸ ਹੱਥ ਜੋਰ ਕਰ ਵੇਖਿਆ, ਸੋ ਇਹ ਸਾਨੂੰ ਉਹਨਾਂ ਸਾਧਾਂ ਨਾਲ ਕੋਈ ਈਰਖਾ ਨਹੀਂ, ਉਹ ਵੀ ਕਾਇਮ ਰਹਿਣ, ਪਰ ਸਾਡੀਆਂ ਕਿਉਂ ਢਾ ਦਿੱਤੀਆਂ ਗਈਆਂ, ਇਹ ਕਾਰ ਸੇਵਾ ਵਾਲਿਆਂ ਦੀ ਬਹੁਤ ਹੀ ਅਣਗਹਿਲੀ ਹੈ।
ਤਾਇਆ ਜੀ ਅਜ਼ਮ ਚੌਧਰੀ ਲਾਹੌਰ ਤੋਂ ਸਾਡੇ ਨਾਲ ਜੁੜੇ ਨੇ, ਉਹ ਸੁਣ ਰਹੇ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਤੜਕੇ ਉੱਠਦੇ ਨੇ ਵੀ ਸੁਣਦੇ ਨੇ ਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਔਰ ਹਰਨੇਕ ਸਿੰਘ ਵੀ ਜੁੜੇ ਨੇ ਸਿਡਨੀ ਤੋਂ ਕਹਿੰਦੇ ਮੈਂ ਵੀ ਨਵੀਂ ਪਾਰਟੀ ਪੰਜਾਬ ਚ ਬਣਾਉਣੀ ਹੈ ਤੇ ਮੈਂ 118 ਡਿਪਟੀ ਸੀਐਮ ਬਣਾਉਣੇ ਨੇ ਠੀਕ ਹੈ ਵਧੀਆ ਗੱਲ ਹੈ
ਇਹਨੂੰ ਕਹੋ ਆਪਣੀ ਪਾਰਟੀ ਚ ਕਿਉਂ ਨੀ ਸ਼ਾਮਲ ਹੁੰਦਾ ਆਪਣੀ ਦੁੱਕੀ ਨੀ ਦੇਣੀ ਪਾਰਟੀ ਆਪਾਂ ਬਣਾਈ ਹੋਈ ਹੈ
ਜਗਦੀਪ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਚ ਕਹਿੰਦੇ ਸਨੀ ਡੇ ਮਨਿੰਦਰਜੀਤ ਸਿੰਘ ਸਿੱਧੂ ਟਾਰਨੈਟ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੌਰਵ ਸ਼ਰਮਾ ਜੀ ਤੁਹਾਨੂੰ ਫਤਿਹ ਬੁਲਾ ਰਹੇ ਤਾਂ ਜੀ ਸਾਨੂੰ ਇਜਾਜ਼ਤ ਲੈਣੀ ਪੈਣੀ ਕਿਉਂਕਿ ਬਿੱਟਾ ਸਾਹਿਬ ਇੰਤਜ਼ਾਰ ਕਰ ਰਹੇ ਨੇ ਤੇ ਅਸੀਂ ਉਹਨਾਂ ਤੋਂ ਪੰਜਾਬ ਦੇ ਤਾਜ਼ਾ ਹਾਲਾਤ ਸੁਣਾਂਗੇ ਬਹੁਤ ਬਹੁਤ ਧੰਨਵਾਦ ਤਾ ਜੀ ਆਪਣੇ
ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਨ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਸਾਰਿਆਂ ਦਾ ਸਵਾਗਤ ਹੈ ਜੀ ਜਿੱਥੋਂ ਵੀ ਤੁਸੀਂ ਸ਼ਾਮਲ ਹੁੰਦੇ ਹੋ। ਮੇਰੇ ਨਾਲ ਜਸਵਿੰਦਰ ਬਿੱਟਾ ਭਾਅ ਜੀ ਜੁੜ ਚੁੱਕੇ ਨੇ ਭਾਰਤ ਤੋਂ, ਤੇ ਕਿੱਥੋਂ ਜੁੜ ਗਏ ਨੇ ਇਹ ਆਪਾਂ ਔਨ ਏਅਰ ਹੀ ਉਹਨਾਂ ਨੂੰ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ
ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਵਿੱਚ ਜੀ ਸਤਿ ਸ਼੍ਰੀ ਅਕਾਲ।
ਹਾਂਜੀ, ਕਿੱਥੋਂ, ਮੁਕਤਸਰ ਸਾਹਿਬ, ਦਿੱਲੀ ਜਾਂ ਕੋਈ ਹੋਰ ਇਲਾਕਾ?
ਦੇਸ਼ ਦੀ ਰਾਜਧਾਨੀ ਤੋਂ ਹੁਣ ਜੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ।
ਅੱਛਾ, ਉਹ ਤੁਸੀਂ
ਚੰਡੀਗੜ੍ਹ ਨਾ ਭੁੱਲ ਗਈ।
ਉਹ ਮੈਂ ਕਿਹਾ ਇੱਦਾਂ ਨਾ ਕਿਤੇ ਛੱਡੇ ਨਾ ਦੇ ਦਿਓ, ਤੁਸੀਂ ਪੰਜਾਬ ਦੇ ਵੱਲੋਂ ਹਰਿਆਣੇ ਨੂੰ ਨਾ ਗਿਫਟ ਕਰਾ ਦਿਓ, ਉਹਦਾ ਵੀ ਯਾਦ ਕਰੋ ਕੰਮ ਕੁਛ ਨਾ ਕੁਛ। ਤੇ ਬਿੱਟਾ ਸਾਹਿਬ, ਤੁਸੀਂ ਪਿਛਲੀ ਵਾਰੀ ਕਹਿ ਰਹੇ ਸੀ ਤੁਸੀਂ ਚੰਡੀਗੜ੍ਹ ਵੈਸੇ ਜਾ ਰਹੇ ਹੋ ਡਾਕਟਰ ਵਿਸ਼ਵਾਸ ਸਰੂਪ ਦੇ ਹਸਪਤਾਲ ਦੇ ਉਦਘਾਟਨ ਦੇ ਵਿੱਚ, ਉਦੋਂ ਦੇ ਉੱਥੇ ਹੀ ਆ ਤੁਸੀਂ?
ਨਹੀਂ ਜੀ, ਉਸ ਦਿਨ ਮੈਂ ਵਾਪਸ ਚਲਾ ਗਿਆ ਸੀਗਾ, ਇੱਕ ਦਿਨ ਸੀ ਉਹ ਡੇਰਾ ਬੱਸੇ।
ਅੱਛਾ,
ਡਾਕਟਰ ਵਿਸ਼ਵ ਰੂਪ ਰਾਏ ਚੌਧਰੀ,
ਹਾਂਜੀ ਹਾਂਜੀ,
ਉਹਨਾਂ ਨੇ ਉੱਥੇ ਇੱਕ ਨਵਾਂ ਇੱਕ ਇਵੈਂਟ ਕੀਤਾ ਸੀ। ਉਸ ਤੋਂ ਬਾਅਦ ਇੱਕ ਦਿਨ ਮੈਂ ਲਾ ਕੇ ਤੇ ਮੈਂ ਵਾਪਸ ਚਲਾ ਗਿਆ ਸੀ, ਤੇ ਪਰਸੋਂ ਆਇਆ ਮੈਂ ਸ਼ੁੱਕਰਵਾਰ ਨੂੰ। ਅੱਜ ਇੱਥੇ ਇੱਕ ਸ਼ਾਦੀ ਸੀ ਤੇ ਨਾਲ ਹੀ ਕੱਲ ਜਿਹੜਾ ਸਵੇਰ ਦਾ ਬ੍ਰੇਕਫਾਸਟ ਸੀਗਾ ਉਹ ਮੈਨੂੰ ਕੁੜਤੇ ਪਜਾਮੇ ਵਾਲਿਆਂ ਨੇ ਦਿੱਤਾ ਸੀਗਾ, ਜਿਨ੍ਹਾਂ ਦਾ ਕੁੜਤੇ ਪਜਾਮੇ ਪਿੱਛੇ ਰੌਲਾ ਪੈ ਗਿਆ ਸੀ।
ਬੜਿੰਗ ਸਾਹਿਬ?
ਹਾਂਜੀ।
ਅੱਛਾ,
ਕੱਲ ਸਵੇਰੇ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਪਰੌਂਠਾ ਤੁਹਾਡੇ ਪਰੌਂਠਾ ਤੁਹਾਡੇ ਨਾਲ ਛਕਣਾ, ਤੇ ਮੈਂ ਉੱਥੇ ਚਲਾ ਗਿਆ।
ਅੱਛਾ,
ਉੱਥੇ ਜਾ ਕੇ ਬੈਠਾ ਹੀ ਸੀ ਅਜੇ ਮੈਂ।
ਅੱਛਾ,
ਗੱਲਾਂ ਬਾਤਾਂ ਛਿੜ ਪਈਆਂ ਤੇ ਇਹਨੇ ਨੂੰ ਉੱਥੋਂ ਫੋਨ ਦੀ ਘੰਟੀ ਵੱਜੀ ਤੇ ਉਹ ਕਹਿੰਦੇ ਮੈਨੂੰ ਜਾਣਾ ਪੈਣਾ ਹੈ ਪਟਿਆਲੇ।
ਅੱਛਾ,
ਇਹਨੇ ਨੂੰ ਉੱਥੇ ਆ ਗਿਆ ਆਪਣਾ ਬਾਗੇ ਪੁਰਾਣੇ ਵਾਲਾ MLA ਦਰਸ਼ਨ ਸਿੰਘ ਬਰਾੜ।
ਅੱਛਾ,
ਜਿਹਦਾ ਖੱਡਾਂ ਚ ਵੀ ਨਾ ਬੋਲਦਾ,
ਖੱਡਾਂ ਚ ਰੇਤੇ ਦੀਆਂ। ਠੀਕ ਹੈ ਠੀਕ ਹੈ, ਮੈਂ ਕਿਹਾ ਪਤਾ ਨੀ ਬੜੀ ਚੜਾਈ ਹੋ ਗਈ ਖੱਡਾਂ ਦੇ
ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਖੱਡਾਂ ਦੀ ਗੱਲ ਕਰੋ ਤਾਂ ਤੁਹਾਨੂੰ ਆਪਣੇ ਆਪ ਹੀ ਸਾਹਮਣੇ ਆਏਗਾ ਵੀ ਇਹਦਾ ਚੰਗਾ ਅਮੀਰ ਬੰਦਾ, ਕਿਉਂਕਿ ਰੇਤੇ ਦੇ ਟਰੱਕ ਇੱਕ ਟਰੱਕ ਨਿਕਲਦਾ ਤੇ ਘੱਟੋ ਘੱਟ 20-25 ਹਜ਼ਾਰ ਰੁਪਈਏ ਦਾ ਉਹ ਜਿਹੜਾ ਟਿੱਪਰ ਹੈ ਉਹ ਬਾਜ਼ਾਰ ਚ ਲਿਖਦਾ, ਖਰਚਾ ਉਹਦਾ 5-6 ਹਜ਼ਾਰ ਆਉਂਦਾ। ਤੇ ਜੇ 10 ਟਰੱਕ ਨਿਕਲਣ ਤੇ ਅੰਦਾਜ਼ਾ ਤੁਸੀਂ ਹਿਸਾਬ ਲਾ ਲਓ ਵੀ 2 ਲੱਖ ਰੁਪਈਆ
ਡੇਲੀ
ਸ਼ਾਮ ਨੂੰ ਜੇਬ ਚ ਆ ਜਾਂਦਾ ਬਿਨਾਂ ਕਿਸੇ ਗੱਲਬਾਤ ਤੋਂ। ਅੱਜ ਤਾਂ ਛੋਟਾ ਜਿਹਾ ਮੈਂ ਤੁਹਾਨੂੰ ਦੱਸਿਆ ਛੋਟਾ ਜਿਹਾ ਇਹ ਛੋਟੀ ਜੀ ਮੈਂ ਤਾਂ ਇੱਕ ਦਿਨ ਕਿਹਾ ਸੀਗਾ ਪਹਿਲਾਂ ਪਿਛਲੀ ਸਰਕਾਰ ਵੇਲੇ ਅਕਾਲੀ ਸਰਕਾਰ ਵੇਲੇ ਸਾਡੇ ਮੁਕਤਸਰ ਵਾਲੇ MLA ਨੂੰ ਮੈਂ ਕਿਹਾ ਯਾਰ ਇੱਕ ਟਰਾਲੀ ਮੈਨੂੰ ਵੀ ਕੱਢ ਲੈਂਦੇ ਕਰੋ 10,000 ਦੀ ਤੇਰੇ ਵੱਸ ਦਾ ਰੋਗ ਨੀ ਹੈ ਮੈਂ ਕਿਹਾ ਮੈਂ ਕਹਿੰਦਾ ਟਰਾਲੀ ਆਪ ਚਲਾਉਣੀ ਹੈ ਇੱਥੇ ਮੈਂ ਤਾਂ ਫੁੱਡੇ ਵਰਗੇ ਬੰਦੇ ਨੂੰ ਕਹਿ ਦੇਣਾ ਵੀ ਭਾਈ ਟਰਾਲੀ ਵੀ ਤੇਰੀ ਟਰੈਕਟਰ ਵੀ ਤੇਰਾ ਮੈਨੂੰ 2,000 ਰੁਪਇਆ ਦੇ ਦੇ ਕਰੀ ਹੋਈ ਦਾ ਮੈਨੂੰ 60-70,000 ਰੁਪਇਆ ਮੇਰਾ ਤੇਲ ਦਾ ਖਰਚਾ ਨਿਕਲ ਜਾ ਕਰੂਗਾ
ਠੀਕ ਹੈ ਤੇ ਫਿਰ ਤੂੰ ਕਹਿ ਫਿਰ ਰੱਜ ਕੇ ਖਬਰ ਤੁਸੀਂ ਕਹਿੰਦੇ ਸੀ ਫਿਰ ਮੈਂ ਰੱਜ ਕੇ ਖਬਰਾਂ ਲਾਇਆ ਕਰੂੰਗਾ ਤੁਹਾਡੇ ਹੱਕ ਦੀਆਂ ਫਿਰ
ਨਹੀਂ ਉਹ ਤਾਂ ਇਹ ਇਹ ਇਸ ਗੱਲ ਦੀ ਕਮਿਟਮੈਂਟ ਉਹਨਾਂ ਨੂੰ ਪਤਾ ਵੀ ਇਹਨੇ ਨਹੀਂ ਕਰਨੀ
ਨਹੀਂ ਕਰਨੀ
ਇਹਨੇ ਚਾਹੀਦੀ ਗੱਲ ਇਹ ਹੀ ਕਰਨੀ ਹੈ ਜਿਹੜੀ ਗੱਲ ਇਹਨੇ ਕਹਿਣੀ ਉਹ ਕਹਿ ਦੇਣੀ
ਬਿੱਟਾ ਸਾਹਿਬ ਕਾਫੀ ਸਰਗਰਮੀਆਂ ਹੋ ਰਹੀਆਂ ਨੇ ਕਾਫੀ ਸਰਗਰਮੀਆਂ ਹੋ ਰਹੀਆਂ ਨੇ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦੀਆਂ ਤੇ ਉਸ ਤੋਂ ਬਾਅਦ ਕਈ ਬੰਦੇ ਉਹਨਾਂ ਨਾਲ ਨੂੰ ਜਾ ਰਹੇ ਨੇ ਕਈ ਫਿਰ ਕੈਪਟਨ ਇਹ ਜਿਹੜੀ ਖਿੱਚੋ ਤਾਣ ਚੱਲ ਰਹੀ ਹੈ ਰੱਸੇ ਦਾ ਮੈਚ ਚੱਲ ਰਿਹਾ ਆ ਹੁਣ ਕੈਪਟਨ ਸਾਹਿਬ ਕਹਿ ਰਹੇ ਨੇ ਮੈਂ ਉਦੋਂ ਤੱਕ ਮੁਲਾਕਾਤ ਨਹੀਂ ਕਰਨੀ ਸਿੱਧੂ ਨਾਲ ਜਦੋਂ ਤੱਕ ਉਹ ਜਨਤਕ ਮਾਫ਼ੀ ਨਹੀਂ ਮੰਗਦਾ ਕਾਹਦੀ ਮਾਫ਼ੀ ਮੰਗਣੀ ਆ ਕੀ ਕੀਤਾ ਇਹੋ ਜਿਹਾ ਹਜੇ ਪਿੱਛੇ ਜੇ ਤਾਂ ਉਹ ਡਿਨਰ ਕਰ ਰਹੇ ਸੀ ਕਿਸਾਨ ਮੋਰਚੇ ਦੇ ਇੱਕ ਫੋਟੋ ਪਾਈ ਸੀ ਵੀ ਉਹ ਡਿਨਰ ਕਰ ਰਹੇ ਨੇ ਇਕੱਠੇ ਸੋਨੇ ਦੇ ਭਾਂਡਿਆਂ ਦੇ ਵਿੱਚ ਉਹ ਤੋਂ ਬਾਅਦ ਕੀ ਇਹੋ ਜਿਹਾ ਹੋ ਗਿਆ ਵੀ ਜਨਤਕ ਮਾਫ਼ੀ ਮੰਗਣੀ ਪੈਣੀ ਆ
ਅਸਲ ਚ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਇਹ ਜਿਹੜੀਆਂ ਨਾ ਸਾਡੀਆਂ ਬਣਾਈਆਂ ਹੋਈਆਂ ਖਬਰਾਂ ਨੇ ਮੀਡੀਆ ਦੀਆਂ ਕ੍ਰੀਏਟ ਕੀਤੀਆਂ ਖਬਰਾਂ ਨਾ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਟਵੀਟ ਕੀਤਾ ਕੈਪਟਨ ਨੇ ਤੇ ਨਾ ਹੀ ਕੋਈ ਉਹਦੇ ਜਿਹੜੇ ਨਾਲ ਦੇ ਹੈ ਉਹਨਾਂ ਨੇ ਕੋਈ ਟਵੀਟ ਕੀਤਾ ਇਹ ਹੁਣ ਇਹ ਗੱਲ ਕਿੱਥੋਂ ਕੱਢ ਵੀ ਆਉਂਦੀ ਜਿਹਨੇ ਬਣਾਈ ਗੱਲ ਇਹ ਤਾਂ ਪਰਮਾਤਮਾ ਜਾਣਦਾ ਕੱਲ ਜਦੋਂ ਮੈਂ ਸਵੇਰੇ ਬੈਠਾ ਸੀ ਉੱਥੇ MLA ਦੇ ਘਰ ਤੇ ਉੱਥੇ ਮੈਂ ਤੁਹਾਨੂੰ ਦੱਸਿਆ ਜਿਵੇਂ ਵੀ ਦਰਸ਼ਨ ਬਰਾੜ ਵੀ ਆ ਗਿਆ ਮੈਨੂੰ ਕਹਿੰਦੇ ਵੀ ਉੱਥੇ ਫੋਨ ਉਹਨਾਂ ਨੇ ਕੁਲਵੀਰ ਨੂੰ ਵੀ ਕਰ ਦਿੱਤਾ ਕੁਲਵੀਰ ਜੀਰਾ MLA ਜਿਹੜਾ ਉਹ ਗਿਆ ਹੋਇਆ ਸੀ ਮੈਂ ਪਰਸੋਂ ਮਿਲਣਾ ਸੀਗਾ ਕਿਉਂਕਿ ਉਹ ਪੁਰਾਣਾ ਮਿੱਤਰ ਹੈ ਜਦੋਂ ਇੱਥੇ ਚੰਡੀਗੜ੍ਹ ਆਈਦਾ ਤੇ MLA ਹੋਸਟਲ ਵਗੈਰਾ ਜਦੋਂ ਚੜ੍ਹੀਆ ਹੁੰਦਾ ਤੇ MLA ਦੀ ਰਿਕਮੈਂਡੇਸ਼ਨ ਚਾਹੀਦੀ ਹੈ ਫਿਰ ਤੁਹਾਨੂੰ MLA ਹੋਸਟਲ ਮਿਲ ਜਾਂਦਾ ਮੈਂ ਉਹਦੇ ਘਰ ਜਦੋਂ ਪਹੁੰਚਿਆ ਤੇ ਉਹ ਕਹਿੰਦੇ ਜੀ ਮੈਂ ਤਾਂ ਫਿਰੋਜ਼ਪੁਰ ਚਲਾ ਗਿਆ ਤੇ ਤੁਸੀਂ MLA ਹੋਸਟਲ ਚਲੇ ਜਾਓ ਉੱਥੇ ਤੁਹਾਨੂੰ ਚਾਬੀ ਮਿਲ ਜੂਗੀ ਚਲੋ ਮੈਨੂੰ ਇੱਥੇ ਆ ਕੇ ਚਾਬੀ ਮਿਲ ਗਈ ਕਮਰੇ ਦੀ ਸਵੇਰੇ ਕੱਲ ਮੈਨੂੰ ਪਤਾ ਲੱਗਿਆ ਨਾ ਜਦੋਂ ਮੈਨੂੰ ਅਮਰਿੰਦਰ ਸਿੰਘ ਰਾਜਾਵੜਿਆਂ ਨੇ ਆਖਿਆ ਵੀ 12 ਵਜੇ ਹਰੀਸ਼ ਰਾਵਤ ਚੰਡੀਗੜ੍ਹ ਆਜੂਗਾ ਹੈਲੀਕਾਪਟਰ ਉਹਨੂੰ ਲੈਣ ਗਿਆ ਵਾ ਹੁਣ ਜਿਹੜਾ ਉਹ ਪੀਲੇ ਰੰਗ ਦਾ ਭੂਤ ਰੱਖਿਆ ਵਾ ਇੱਥੇ ਪੰਜਾਬ ਸਰਕਾਰ ਦਾ ਪਹਿਲਾਂ ਤਾਂ ਉਹ ਲੈਣ ਗਿਆ ਦਿੱਲੀ ਫਿਰ ਹਰੀਸ਼ ਰਾਵਤ ਨੂੰ ਲੈ ਕੇ ਆਇਆ ਤੇ ਛੱਡ ਕੇ ਆਇਆ ਤੇ ਫਿਰ ਖਾਲੀ ਮੁੜ ਕੇ ਆਇਆ 4 ਗੇੜੇ ਤਾਂ ਉਹਨੇ ਲਾਏ ਕੱਲ ਉਦੋਂ ਇਹ ਗੱਲ ਚਰਚਾ ਚੱਲ ਰਹੀ ਸੀ ਵੀ ਹੁਣ ਕਿੱਥੇ ਇਕੱਠੇ ਹੋਣਾ ਤਾਂ ਉਦੋਂ ਬਾਅਦ ਅੱਧੇ ਕੁ ਘੰਟੇ ਬਾਅਦ ਮੈਨੂੰ ਪਤਾ ਲੱਗਿਆ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰੇ ਕੁਛ MLA ਇਕੱਠੇ ਹੋ ਗਏ ਆ ਜਿਹੜੇ ਇੱਥੇ ਚੰਡੀਗੜ੍ਹ 39 ਸੈਕਟਰ ਦੇ ਵਿੱਚ ਸਰਕਟ ਹਾਊਸ ਦੇ ਨਾਲ ਜਿਹੜੇ ਸਰਕਾਰੀ ਘਰ ਮਿਲੇ ਇਹਨਾਂ ਨੂੰ ਜਿੱਥੇ ਸਾਰੇ ਮੰਤਰੀਆਂ ਦੇ ਘਰ ਹੈਗੇ ਆ ਤੁਸੀਂ ਦੇਖਿਆ ਹੋਣਾ ਉਹ 39 ਸੈਕਟਰ ਦੇ ਵਿੱਚ 39 ਉਹ ਸਰਕਟ ਹਾਊਸ ਦੇ ਨਾਲ ਉਹਦੇ ਘਰ ਹੈਗੇ ਉੱਥੇ ਸਾਰੇ MLA ਇਕੱਠੇ ਹੋ ਗਏ ਤਕਰੀਬਨ ਉਦੋਂ ਜਦੋਂ ਮੈਂ ਇੱਥੇ ਵਾਪਸ ਆਇਆ ਤੇ ਉਦੋਂ ਮੈਨੂੰ ਪਤਾ ਲੱਗਿਆ ਵੀ ਸੁਨੀਲ ਜਾਖੜ ਦੇ ਘਰ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਤੇ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਦੇ ਘਰ ਤੋਂ ਫੋਟੋਆਂ ਖਿਚਾ ਕੇ ਕਿਸੇ ਮੀਡੀਆ ਨਾਲ ਕੋਈ ਗੱਲਬਾਤ ਨੀ ਕੀਤੀ ਉਦੋਂ ਬਾਅਦ ਉਹ ਆ ਗਿਆ ਸਿੱਧਾ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਰੰਧਾਵਾ ਨੂੰ ਨਾਲ ਲੈ ਕੇ ਗੁਰਪ੍ਰੀਤ ਕਾਂਗੜ ਦਾ ਘਰ ਵੀ ਨਾਲ ਹੀ ਹੈ ਬਲਵੀਰ ਸਿੰਘ ਸਿੱਧੂ ਦਾ ਘਰ ਵੀ ਨਾਲ ਹੀ ਹੈ ਕਿਉਂਕਿ ਉਹ ਸਰਕਾਰੀ ਕੋਠੀਆਂ ਇੱਕੋ ਹੀ ਕੰਪਲੈਕਸ ਦੇ ਵਿੱਚ ਬਣੀਆਂ ਹੋਈਆਂ ਜਿੱਦਾਂ ਤੁਹਾਡੇ ਵਾਲੇ ਪਾਸੇ ਆਪਾਂ ਕਹਿ ਲਈਏ ਕੋਈ ਜਿੱਦਾਂ ਸਵਰਬ ਜਿਹੜਾ ਹੋਵੇ ਨਾਲ ਨਾਲ ਤੇ ਉਹ ਤੁਰ ਕੇ ਸਾਰਿਆਂ ਦੇ ਘਰੇ ਜਾ ਕੇ ਫੋਟੋਆਂ ਖਿਚਾ ਕੇ ਉਦੋਂ ਬਾਅਦ ਮੈਂ ਇਹਨੂੰ ਫੋਨ ਕੀਤਾ ਰਾਜੇ ਨੂੰ ਮੈਂ ਕਿਹਾ ਵੀ ਤੁਸੀਂ ਕਹਿੰਦੇ ਜੀ ਮੈਨੂੰ ਤਾਂ ਜਾਣਾ ਪੈਣਾ ਪਟਿਆਲੇ ਸਾਰੇ MLA ਜਿਹੜੇ ਇਕੱਠੇ ਹੋ ਗਏ ਜਾ ਕੇ ਪਟਿਆਲੇ ਤੇ ਪਰ ਉੱਥੇ ਪਟਿਆਲੇ ਜ਼ਿਲ੍ਹੇ ਦਾ MLA ਕੋਈ ਨੀ ਆਇਆ ਇਹ ਖਾਸ ਗੱਲ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਖਾਸੋ ਖਾਸ ਨੇ ਕਿਉਂਕਿ ਜ਼ਿਲ੍ਹਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲੇ ਜ਼ਿਲ੍ਹੇ ਦਾ ਕੋਈ ਵੀ MLA ਜਿਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਬ੍ਰਹਮਿੰਦਰਾ ਵੀ ਮੰਤਰੀ ਹੈ ਸਾਧੂ ਸਿੰਘ ਧਰਮਸੋਖ ਵੀ ਮੰਤਰੀ ਹੈ ਚਾਰ MLA ਨੇ ਹਰਦਿਆਲ ਕੰਬੋਜ ਹੈ ਇੱਕ ਮਦਨ ਲਾਲ ਜਲਾਲਪੁਰ ਹੈ ਨਿਰਮਲ ਸਿੰਘ ਛਤਰਾਣਾ ਹੈ ਤੇ ਰਜਿੰਦਰ ਸਿੰਘ ਦਾ ਕਾਕਾ ਰਜਿੰਦਰ ਸਿੰਘ ਉਹ ਵੀ ਨੀ ਪਹੁੰਚੇ ਤੇ ਮੈਨੂੰ ਉਦੋਂ ਹੀ ਇਹ ਚਰਚਾ ਚੱਲ ਰਹੀ ਸੀ ਕਿ ਅਮਰਿੰਦਰ ਆਪਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਮੈਨੂੰ ਵੀ ਇੱਥੋਂ ਮੁਸ਼ਕ ਆਇਆ ਵੀ ਇੱਕ ਤਰ੍ਹਾਂ ਦਾ ਇਹ ਸ਼ਕਤੀ ਪ੍ਰਦਰਸ਼ਨ ਜਾਂ ਇੱਕ ਤਰ੍ਹਾਂ ਦਾ ਵੀ ਚਿੱਠੀ ਦੁਪਹਿਰ ਤੱਕ ਆਜੂਗੀ ਚਿੱਠੀ ਸ਼ਾਮ ਤੱਕ ਆਜੂਗੀ ਵੀ ਇੱਕ ਵਾਰੀ ਨਾਲ ਤਾਂ ਹੋਣ ਨਾ ਪੰਜ ਸੱਤ ਬੰਦੇ ਇਹ ਗੱਲ ਨਵਜੋਤ ਸਿੰਘ ਸਿੱਧੂ ਵੀ ਚਾਹੁੰਦਾ ਸੀਗਾ ਵੀ ਮੇਰੇ ਨਾਲ ਪੰਜ ਸੱਤ ਬੰਦੇ ਕੋਈ ਫੁੱਲ ਪੜਾਉਣ ਵਾਲਾ ਕੋਈ ਫੁੱਲ ਫੜਨ ਵਾਲਾ ਤੇ ਕੋਈ ਕਿਸੇ ਨੂੰ ਫੋਨ ਕਰਨ ਵਾਲਾ ਕਿਸੇ ਦਾ ਫੋਨ ਸੁਣਨ ਵਾਲਾ ਕੋਈ ਨਾਲ ਹੋਵੇ ਤੇ ਜਿਹੜੇ ਐਮ ਐਲ ਏ ਉਹ ਵੀ ਚਾਹੁੰਦੇ ਸੀ ਵੀ ਅਸੀਂ ਨਾਲ ਹੋਈਏ ਤੇ ਕੱਲ ਨੂੰ ਸਾਡੀ ਗੱਲ ਬਣੂਗੀ ਲੋਕ ਕਹਿਣਗੇ ਵੀ
ਇਹ ਵੀ ਨਾਲ ਹੀ
ਹੈ ਆਹੋ ਉਹ ਚਰਚਾ ਉੱਥੇ ਚੱਲ ਪਈ ਮੈਂ ਕਿਹਾ ਵੀ ਇਹ ਤਾਂ ਮਤਲਬ ਇਹਦਾ ਰਾਜੇ ਨੂੰ ਮੈਂ ਆਖਿਆ ਮੈਂ ਕਿਹਾ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜਿਵੇਂ ਚਿੜੀਆਂ ਨੂੰ ਟੋਕਰਾ ਨੀ ਲਾਉਂਦੇ ਹੁੰਦੇ ਉਹਦੇ ਵਿੱਚ ਦਾਣੇ ਜੇ ਵਿਛਾ ਦਿੰਦੇ ਆ ਤੇ ਨਾਲ ਟੋਕਰਾ ਲਾ ਲੈਂਦੇ ਆ ਤੇ ਦੋ ਚਿੜੀਆਂ ਆ ਜਾਂਦੀਆਂ ਚੁੱਕ ਕੇ ਫਿਰ ਦੱਸ ਦਿੰਦੀਆਂ ਵੀ ਬੰਦਾ ਚੰਗਾ ਟੋਕਰਾ ਨੀ ਲਾਉਂਦਾ ਜਾਂ ਟੋਕਰਾ ਖੇਡਦਾ ਨੀ ਆਪਣੇ ਤੇ ਕਬਜ਼ਾ ਨੀ ਕਰਦਾ ਤੇ ਉਹ ਕਹਿੰਦਾ ਮੈਨੂੰ ਐਮ ਐਲ ਏ ਦੋ ਤਿੰਨ ਨੇ ਦੱਸਿਆ ਉਹ ਕਹਿੰਦੇ ਅਸੀਂ ਤਾਂ ਆਪ ਇਹ ਚਾਹੁੰਦੇ ਹਾਂ ਵੀ ਅਗਲਾ ਸਾਨੂੰ ਸੱਦ ਲਏ ਤੇ ਨਵਜੋਤ ਸਿੱਧੂ ਇਹ ਚਾਹੁੰਦਾ ਵੀ ਸਾਡੇ ਕੋਲੇ ਕੋਈ ਆ ਜੇ ਮੈਂ ਦੋਨਾਂ ਦੀ ਲੋੜ ਹੀ ਹੈ ਅੱਜ ਵੀ ਘੜੇ ਤੇ ਉੱਥੇ ਫਿਰ ਪ੍ਰਗਟ ਸਿੰਘ ਵੀ ਪਹੁੰਚ ਜਾਂਦੇ ਆ ਸ਼ੇਰ ਸਿੰਘ ਘਬਾਇਆ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਉਹ ਵੀ ਪਹੁੰਚ ਜਾਂਦੇ ਆ ਦਵਿੰਦਰ ਘਬਾਇਆ ਤੇ ਬਰਿੰਦਰਮੀਤ ਪਾੜਾ ਪਰਸੋਂ ਹੀ ਇੱਥੇ ਚੰਡੀਗੜ੍ਹ ਸੀਗੇ ਸਤਿਕਾਰ ਕੌਰ ਜਿਹੜੀ ਫਿਰੋਜ਼ਪੁਰ ਤੋਂ ਉਹ ਵੀ ਪਹੁੰਚ ਜਾਂਦੀ ਹੈ ਦਰਸ਼ਨ ਕੋਟ ਭਾਈ ਹੈ ਐਮ ਐਲ ਏ ਉਹ ਵੀ ਪਹੁੰਚ ਜਾਂਦਾ ਹੈ ਨਾ ਪ੍ਰੀਤਮ ਕੋਟ ਭਾਈ ਦਰਸ਼ਨ ਬਰਾੜ ਤਾਂ ਇੱਕ ਨਾਲ ਹੀ ਗਏ ਇਕੱਠੇ ਫਿਰ ਦੁਪਹਿਰੇ ਇਹ ਖਾਣਾ ਖੁਣਾ ਖਾ ਕੇ ਆਏ ਆ ਉੱਥੇ ਤੇ ਕੱਲ ਮੈਂ ਰਾਤ ਕੱਲ ਸ਼ਾਮ ਨੂੰ ਮੈਂ ਫੋਨ ਕੀਤਾ ਦਿੱਲੀ ਤੇ ਉੱਥੇ ਇੱਕ ਮੈਂਬਰ ਪਾਰਲੀਮੈਂਟ ਹੈਗੇ ਜਿਹੜੇ ਕਾਂਗਰਸ ਦੇ ਹੈ ਆਪਣਾ ਸ਼ਮਸ਼ੇਰ ਸਿੰਘ ਦੂਲੋ ਜਿਹਦੇ ਮੈਂ ਸ਼ਾਮ ਨੂੰ ਦੇਖੀਆਂ ਫੋਟੋਆਂ ਤੁਸੀਂ ਦੇਖੀਆਂ ਹੋਣੀਆਂ ਟਵੀਟ ਕੀਤਾ ਹੋਇਆ ਸੀਗਾ ਆਪਣੇ ਨਵਜੋਤ ਸਿੰਘ ਸਿੱਧੂ ਨੇ ਜਿਹਦੇ ਵਿੱਚ ਸ਼ਮਸ਼ੇਰ ਸਿੰਘ ਦੂਲੋ ਨਾਲ ਫੋਟੋ ਹੈ ਪ੍ਰਤਾਪ ਸਿੰਘ ਬਾਜਵਾ ਨਾਲ ਫੋਟੋ ਹੈ ਤੇ ਦੋ ਫੋਟੋਆਂ ਉਹਨਾਂ ਨੇ ਹੋਰ ਪਾਈਆਂ ਸੀ ਮੈਂ ਦੂਲੋ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਦੂਲੋ ਸਾਹਿਬ ਕੀ ਲੱਗਦਾ ਕਹਿੰਦੇ ਯਾਰ ਮੇਰੇ ਕੋਲ ਆਇਆ ਸੀ ਤੇ ਮੈਂ ਬੋਲ ਨੀ ਸਕਦਾ ਸੀ ਤੇ ਮੇਰੇ ਨਾ ਥੋੜੇ ਜੇ ਦੰਦਾਂ ਦਾ ਨੁਕਸ ਸੀਗਾ ਤੇ ਮੈਨੂੰ ਡਾਕਟਰ ਨੇ ਮਨਾ ਕੀਤਾ ਸੀ ਬੋਲਣ ਤੋਂ ਤੇ ਮੈਨੂੰ ਤਾਂ ਪਹਿਲੀ ਵਾਰੀ ਮਿਲਿਆ ਜਦੋਂ ਦਾ ਇਹ ਮੰਤਰੀ ਬਣਿਆ ਤੇ ਮੇਰੇ ਘਰ ਆਇਆ ਪਰਸੋਂ ਤੇ ਮੇਰੇ ਨਾਲ ਬਹੁਤੀ ਗੱਲ ਨੀ ਹੋਈ ਤੇ ਮੈਨੂੰ ਤਾਂ ਪੁੱਛਦਾ ਸੀਗਾ ਵੀ ਕਿਵੇਂ ਹੁੰਦਾ ਕੀ ਹੁੰਦਾ ਤੇ ਮੈਂ ਕਿਹਾ ਜੀ ਕੀ ਲੱਗਦਾ ਕਹਿੰਦੇ ਲੱਗਣਾ ਕੀ ਹੈ ਹਜੇ ਤਾਂ ਜਿੰਨਾ ਚਿਰ ਇਹ ਮਾਫ਼ੀ ਨੀ ਮੰਗਦਾ ਜਿਹੜਾ ਕੁਛ ਨੇ ਬੋਲਿਆ
ਸਿੱਧੂ ਨੇ
ਉਹਨਾਂ ਚਿਰ ਦਾ ਮਸਲਾ ਨੀ ਹੱਲ ਹੋਣਾ
ਸਿੱਧੂ ਨੇ
ਵੀ ਹਾਂਜੀ ਕਾਂਗਰਸ ਹਾਈ ਕਮਾਂਡ ਨੇ ਕਿਹਾ ਤੇ ਮੈਂ ਹਾਂਜੀ ਮੈਂ ਕਿਹਾ ਤੁਹਾਨੂੰ ਵੀ ਨੀ ਦੱਸੀ ਗੱਲ ਕਹਿੰਦੇ ਟੀਵੀ ਚ ਸੁਣਿਆ ਮੈਂ ਵੀ
ਟੀਵੀ ਚ
ਮੈਂ ਕਿਹਾ ਵੀ ਟੀਵੀ ਚ ਸੁਣਿਆ ਇਹ ਗੱਲ ਤਾਂ ਮੈਨੂੰ ਸਮਝ ਲੱਗੀ ਨੀ ਵੀ ਟੀਵੀ ਸੁਣਿਆ ਤੇ ਇਹਨਾਂ ਨੇ ਇਹ ਤੁਹਾਡੀ ਬਣਾਈ ਹੋਈ ਖ਼ਬਰ ਹੈ
ਅੱਛਾ
ਮੈਂ ਕਿਹਾ ਬਿਲਕੁਲ ਠੀਕ ਹੈ ਤੁਹਾਡੀ ਗੱਲ
ਹਾਂਜੀ
ਹੁਣ ਹਰੀਸ਼ ਰਾਵਤ ਵੀ ਕੱਲ ਦਿੱਲੀਓਂ ਸਪੈਸ਼ਲ ਆਇਆ ਸਪੈਸ਼ਲ ਗਿਆ ਇਹਦਾ ਮਤਲਬ ਕਿਤੇ ਨਾ ਕਿਤੇ ਜਾਂ ਤਾਂ ਇਹ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰਾਜੀ ਕਰ ਲਿਆ ਜਾਵੇ ਤੇ ਜਾਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਜੇ ਇਹਨੂੰ ਪ੍ਰਧਾਨ ਅਸੀਂ ਬਣਾ ਦਿੰਦੇ ਹਾਂ ਤਾਂ ਉਹਦਾ ਰਿਐਕਸ਼ਨ ਕੀ ਹੋਏਗਾ ਕਾਂਗਰਸ ਇੱਕ ਪਾਸਾ ਸੁੱਟ ਕੇ ਵੀ ਦੇਖ ਰਹੀ ਹੈ ਇਸ ਤਰ੍ਹਾਂ ਦੀ ਵੀ ਚਰਚਾ ਵੀ ਚੱਲ ਰਹੀ ਹੈ ਲੇਕਿਨ ਥੋੜੇ ਦਿਨ ਪਹਿਲਾਂ ਇਹ ਚਰਚਾ ਚੱਲਦੀ ਸੀ ਦਿੱਲੀ ਦੇ ਵਿੱਚ ਕਿ ਨਾਲ ਦੋ ਬੰਦੇ ਲਾ ਦਿੱਤੇ ਜਾਣ ਇੱਕ ਐਸੀ ਲਾ ਦਿੱਤਾ ਜਾਵੇ ਤੇ ਇੱਕ ਹਿੰਦੂ ਚਿਹਰਾ ਲਾ ਦਿੱਤਾ ਜਾਵੇ
ਸ਼ਾਇਦ
ਸ਼ਾਇਦ ਸੁਖਵੀਰ
ਸ਼ਾਇਦ ਸੁਖਵੀਰ ਬਾਦਲ ਹੁਣੀ ਇਸੇ ਚੀਜ਼ ਨੂੰ ਭਾਫ਼ ਕੇ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀਗਾ ਵੀ ਅਸੀਂ ਵੀ ਇੱਦਾਂ ਕਰਾਂਗੇ ਅੰਦਰਲੀ ਗੱਲ ਉਹਨਾਂ ਤੱਕ ਵੀ ਪਹੁੰਚਦੀ ਹੋਊਗੀ ਕਾਂਗਰਸ ਦੀ
ਨਹੀਂ ਮੇਰੇ ਖਿਆਲ ਸੁਖਬੀਰ ਬਾਦਲ ਦਾ ਬਿਆਨ ਪਰਸੋਂ ਆਉਂਦਾ ਇਹ ਗੱਲ ਇੱਕ ਹਫ਼ਤਾ ਪਹਿਲਾਂ ਚੱਲ ਰਹੀ ਸੀ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਉੱਥੇ ਸਾਬਕਾ ਮੈਂਬਰ ਪਾਰਲੀਮੈਂਟ ਹੈ ਦਿੱਲੀ ਪਹਿਲਾਂ ਬੀਜੇਪੀ ਚ ਹੁੰਦੇ ਸੀ ਅੱਜ ਕੱਲ ਰਾਹੁਲ ਗਾਂਧੀ ਦੇ ਕਾਫ਼ੀ ਨੇੜੇ ਹੈ ਉਹਨਾਂ ਨੇ ਮੈਨੂੰ ਪੁੱਛਿਆ ਸੀ ਮੈਂ ਉਦੋਂ ਮੁਕਤਸਰ ਸੀ ਉਸ ਦਿਨ ਮੈਂ ਰਾਤ ਨੂੰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਵੀ 100 ਬੰਦਿਆਂ ਤੋਂ ਅਸੀਂ ਪੁੱਛ ਰਹੇ ਹਾਂ ਉਹਦੇ ਚ ਤੁਹਾਡਾ ਨਾਮ ਵੀ ਹੈਗਾ ਵੀ ਜਿਹੜੇ ਮਤਲਬ ਗੈਰ ਪੋਲੀਟੀਕਲ ਬੰਦੇ ਨੇ ਮੈਨੂੰ ਕਹਿੰਦੇ ਵੀ ਇੱਕ ਚਿਹਰਾ ਲਾਉਣਾ ਹੈ ਐਸੀ ਚਿਹਰਾ ਮੈਨੂੰ ਇਹ ਨੀ ਦੱਸਿਆ ਵੀ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਲਾਉਣਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕੋਈ ਫਿੱਟ ਕਰਨਾ ਹੈ ਵੀ ਪ੍ਰਧਾਨ ਦੇ ਨਾਲ
ਅੱਛਾ
ਮੈਨੂੰ ਕਹਿੰਦੇ ਵੀ ਰਾਜਕੁਮਾਰ ਵੇਰਕਾ ਸਹੀ ਹੈ ਕਿ ਚਰਨਜੀਤ ਸਿੰਘ ਚੰਨੀ ਸਹੀ ਹੈ ਤੁਹਾਡੇ ਹਿਸਾਬ ਨਾਲ ਮੈਂ ਕਿਹਾ ਜੀ ਰਾਜਕੁਮਾਰ ਵੇਰਕਾ ਸਹੀ ਹੈ ਕਹਿੰਦੇ ਉਹ ਕਿਵੇਂ ਮੈਂ ਕਿਹਾ ਵੀ ਇੱਕ ਤਾਂ ਉਹ ਤੁਹਾਡਾ ਹਿੰਦੂ ਚਿਹਰਾ ਵੀ ਪੂਰਾ ਹੁੰਦਾ ਤੇ ਇੱਕ ਉਹ ਦਲਿਤ ਚਿਹਰਾ ਵੀ ਪੂਰਾ ਹੁੰਦਾ। ਜਿਹੜਾ ਸਿੱਖ ਚਿਹਰਾ ਹੈਗਾ ਉਹ ਚਰਨਜੀਤ ਸਿੰਘ ਚੰਨੀ ਹੈ ਤੇ ਦਲਿਤ ਚਿਹਰਾ ਹੈ। ਤੇ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਚਮਕੌਰ ਸਾਹਿਬ ਰੋਪੜ ਇਸ ਇਲਾਕੇ ਦੇ ਵਿੱਚ ਹੀ ਜ਼ਿਆਦਾ ਪ੍ਰਭਾਵ ਹੈ, ਪਰ ਜਿਹੜਾ ਰਾਜਕੁਮਾਰ ਵਿਰਕ ਹੈ ਉਹ ਐਸ ਸੀ ਕਮੇਟੀ ਚੇਅਰਮੈਨ ਵੀ ਗਿਆ ਪਹਿਲਾਂ, ਉਹਦਾ ਸਾਰੇ ਪੰਜਾਬ ਚ ਥੋੜੇ ਥੋੜੇ ਬੰਦੇ ਚਾਰ ਚਾਰ ਦਸ ਦਸ ਬੰਦੇ ਨਾਲ ਜੁੜੇ ਹੈ। ਦੂਜੀ ਗੱਲ ਇਹ ਚੱਲਦੀ ਸੀ ਕਿ ਜਿਹੜਾ ਵਿਜੇਂਦਰ ਸਿੰਗਲਾ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਬੰਦਾ ਸਿੱਖਿਆ ਮੰਤਰੀ, ਉਹ ਪਹਿਲਾਂ ਪੰਜਾਬ ਪ੍ਰਦੇਸ਼ ਇਹਦਾ ਪ੍ਰਧਾਨ ਰਿਹਾ, ਯੂਥ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਵੀ ਰਿਹਾ, ਸੰਤ ਰਾਮ ਸਿੰਗਲਾ ਉਹਦਾ ਬਾਪ ਮੰਤਰੀ ਰਿਹਾ, ਮੰਡੀ ਬੋਰਡ ਦਾ ਚੇਅਰਮੈਨ ਵੀ ਰਿਹਾ। ਉਹਦਾ ਬੇਟਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਹੈਗਾ, ਬਿਲਕੁਲ ਉਸ ਧੜੇ ਦਾ ਹੈਗਾ। ਪਹਿਲਾਂ ਜਦੋਂ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਹਾਰ ਤੋਂ ਬਾਅਦ, ਤੇ ਉਦੋਂ ਚਰਚਾ ਚੱਲਦੀ ਸੀ ਵੀ ਇਹ ਜਿਹੜਾ ਹੈਗਾ ਸਿੰਗਲਾ ਇਹਨੂੰ ਲਾ ਦਿੱਤਾ ਜਾਵੇ ਵਿਜੇਂਦਰ ਸਿੰਗਲਾ ਨੂੰ, ਲੇਕਿਨ ਜਦੋਂ ਨਵਜੋਤ ਸਿੰਘ ਸਿੱਧੂ ਦਾ ਨਾਂ ਆ ਗਿਆ, ਹੁਣ ਇਹ ਚੱਲ ਰਹੀ ਹੈ ਚਰਚਾ ਕਿ ਨਾਲ ਦੋ ਪੈਰਲਲ ਇੱਕ ਹਿੰਦੂ ਇੱਕ ਦਲਿਤ ਚਿਹਰਾ ਇਹ ਉਪ ਪ੍ਰਧਾਨ ਲਾ ਦਿੱਤੇ ਜਾਣ
ਅਕਾਲੀ ਦਲ ਬਾਦਲ ਵੀ ਇਹੀ ਫਾਰਮੂਲਾ ਲੈ ਕੇ ਜਾ ਰਿਹਾ ਤੇ ਕਾਂਗਰਸ ਵੀ ਇੱਥੇ ਕੰਮ ਕਰ ਰਹੀ ਹੈ।
ਕਾਂਗਰਸ ਨੇ ਜਦੋਂ ਇਹ ਗੱਲ ਕਹੀ ਹੈ ਤੇ ਅਕਾਲੀ ਦਲ ਵੀ ਇਹ ਗੱਲ ਕਹਿ ਰਿਹਾ ਕਿ ਇੱਕ ਅਸੀਂ ਹਿੰਦੂ ਚਿਹਰਾ ਇੱਕ ਅਸੀਂ ਦਲਿਤ ਉਪ ਮੁੱਖ ਮੰਤਰੀ, ਤੇ ਕੱਲ ਬਠਿੰਡੇ ਵਾਲਾ ਜਿਹੜਾ ਸਾਬਕਾ ਐਮ ਐਲ ਏ ਹੈਗਾ ਸਰੂਪ ਚੰਦ ਸਿੰਗਲਾ ਉਹ ਸਾਰੇ ਜਿਹੜੇ ਹੈਗੇ ਅਗਰਵਾਲ ਸਭਾ ਦੇ ਪ੍ਰਧਾਨ ਵਪਾਰ ਯੂਨੀਅਨ ਦੇ ਬੰਦੇ ਸਾਰੇ ਲੈ ਕੇ ਉਹ ਬਾਦਲ ਪਿੰਡ ਪਹੁੰਚਿਆ ਹੋਇਆ ਸੀ ਧੰਨਵਾਦ ਕਰਨ। ਸੁਖਬੀਰ ਸਿੰਘ ਬਾਦਲ ਤਾਂ ਉੱਥੇ ਨਹੀਂ ਸੀ, ਉੱਥੇ ਬੀਬਾ ਹਰਸਿਮਰਤ ਕੌਰ ਬਾਦਲ ਸੀ, ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਗਿਲਾ ਕੀਤਾ ਵੀ ਤੁਸੀਂ ਮੈਨੂੰ ਕਿਹਾ ਸੀ ਵੀ ਅਸੀਂ ਤਾਂ 200 ਬੰਦੇ ਆਵਾਂਗੇ, ਤੁਸੀਂ ਤਾਂ ਸਾਰਾ ਬਠਿੰਡਾ ਹੀ ਇੱਥੇ ਮਾਲਵਾ ਹੀ ਚੱਕ ਲੈ ਆਏ ਹੋ, ਤੇ ਮੈਂ ਤਾਂ ਤੁਹਾਡੇ ਪ੍ਰਬੰਧਾਂ ਦੇ ਵਿੱਚ ਕਮੀ ਰਹੇਗੀ, ਤੁਹਾਡੀ ਚਾਹ ਪਾਣੀ ਤੁਹਾਡਾ ਵੱਡਾ ਇੰਤਜ਼ਾਮ ਕਰਨਾ ਸੀ।
ਪਤੀਲਾ ਛੋਟਾ ਧਾਰ ਹੋ ਗਿਆ, ਪਤੀਲਾ ਛੋਟਾ ਧਾਰ ਹੋ ਗਿਆ, ਚਾਹ ਦਾ ਬੰਦੇ ਜ਼ਿਆਦਾ। ਆਮ ਤੌਰ ਤੇ ਸਾਡੇ ਵੀ ਘਰੇ ਇਹੀ ਪ੍ਰੋਬਲਮ ਹੁੰਦੀ ਆ ਵੀ ਬਿੱਟਾ ਸਾਹਿਬ ਮੈਨੂੰ ਪਤਾ ਤੁਹਾਡੇ ਵੀ ਇਹੀ ਹੁੰਦੀ ਆ ਕਿ ਬੰਦੇ ਦੋ ਆਣੇ ਹੁੰਦੇ ਤਾਂ ਆਉਂਦੇ ਆ ਛੇ, ਉਹ ਫਿਰ ਸਾਡੇ ਘਰ ਵੀ ਇਹੀ ਕਲੇਸ਼ ਰਹਿੰਦਾ ਤੇ ਇਹਦਾ ਮਤਲਬ ਘਰ ਘਰ ਇਹੀ ਕਹਾਣੀ ਆ,
ਮੁੱਖ ਮੰਤਰੀ ਵਾਲੀ ਚਿੱਠੀ ਫੜਾਓ ਵੀ ਕੱਲ ਨੂੰ ਤੁਸੀਂ ਮੁਕਰਨਾ ਜਾਓਗੇ, ਜਿਹੜਾ ਤੁਸੀਂ ਕਿਹਾ ਵੀ ਉਪ ਮੁੱਖ ਮੰਤਰੀ ਗਲਤ ਤੇ ਹਿੰਦੂ ਉਹ ਸਾਨੂੰ ਲਿਖਤੀ ਤੌਰ ਤੇ ਦੇ ਦਿਓ।
ਹੁਣ
ਇਹ ਰਾਜਾ ਵੜਿੰਗੇ ਇਹਦੇ ਤੇ ਹੋਰ ਟਿੱਪਣੀ ਕਰਦਾ ਸੀ, ਪਰਸੋਂ ਰਾਤ ਨੂੰ ਉਹਨੇ ਲਾਈਵ ਹੋ ਕੇ ਆਖਿਆ, ਉਹਨੇ ਆਖਿਆ ਵੀ ਜਿਵੇਂ ਇੱਕ ਪਿੰਡ ਦੇ ਵਿੱਚ ਇੱਕ ਮਾਤਾ ਸੀ ਉਹਦੇ ਦੋ ਬੱਚੇ ਸੀ, ਬੱਚੇ ਵਿਚਾਰੇ ਮੇਰੇ ਅੜਕੇ ਸਿਧਰੇ ਸੀਗੇ ਤੇ ਉਹ ਰੋਜ਼ ਕਹਿਦਾ ਕਰਨਗੇ ਵੀ ਮੈਨੂੰ ਕਦੋਂ ਕੁਛ ਮਿਲੂਗਾ, ਮੈਨੂੰ ਕਦੋਂ ਕੁਛ ਮਿਲੂਗਾ। ਉਹ ਕਹਿੰਦੇ ਵੀ ਫਲਾਨਾ ਨੰਬਰਦਾਰ ਜਾਉਂਦਾ ਹਜੇ, ਉਹ ਕਹਿੰਦੇ ਜੀ ਨੰਬਰਦਾਰ ਮਰ ਗਿਆ ਫੇਰ, ਕਹਿੰਦੇ ਜੀ ਹਜੇ ਸਰਪੰਚ ਜਾਉਂਦਾ, ਕਹਿੰਦੇ ਸਰਪੰਚ ਮਰ ਗਿਆ ਫੇਰ, ਉਹ ਕਹਿੰਦੇ ਜੇ ਦੋ ਉਹਦੇ ਮੁੰਡੇ ਗਾਂਹ ਜਾਉਂਦੇ ਆ, ਕਹਿੰਦੇ ਜੇ ਉਹ ਵੀ ਮਰ ਗਏ, ਉਹ ਮਾਤਾ ਉਹਦੀ ਕਹਿੰਦੀ ਵੀ ਭਾਲਾ ਸਾਰਾ ਪਿੰਡ ਮਰ ਗਏ ਪਰ ਤੈਨੂੰ ਨੰਬਰਦਾਰ ਹੀ ਨੀ ਮਿਲਦੀ। ਹੁਣ ਕਾਂਗਰਸ ਇਹ ਕਹਿੰਦੀ ਹੈ ਵੀ ਦੋ ਉਪ ਮੁੱਖ ਮੰਤਰੀ ਦੀ ਗੱਲ ਕਰਦੇ ਆ ਸੁਖਬੀਰ ਸਿੰਘ ਬਾਦਲ, ਤਿੰਨ ਉਪ ਮੁੱਖ ਮੰਤਰੀ ਦੀ ਕਰਦੇ ਆ, ਇਹਨਾਂ ਦੀ ਤਾਂ ਸਰਕਾਰ ਹੀ ਨਹੀਂ ਆਉਣੀ, ਇਹ ਤਾਂ ਸੁਪਨੇ ਲਈ ਜਾਂਦੇ ਆ, ਸਰਕਾਰ ਤਾਂ ਸਾਡੀ ਆਉਣੀ ਹੈ ਤੇ ਸਾਡਾ 25 ਸਾਲ ਵਾਲਾ ਸਮਝੌਤਾ ਜਿਹੜਾ ਹੁਣ ਸਾਡਾ ਹੈ ਇਹਨਾਂ ਦਾ ਨੀਗਾ, ਕਿਉਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ 4.5 ਸਾਲ ਜਿਹੜਾ ਮੈਂ ਸੋਨੇ ਦੀਆਂ ਕੰਧਾਂ ਬਣਾ ਤੀਆਂ ਤੇ ਮੈਨੂੰ ਤਾਂ ਬਿਨਾਂ ਗੱਲ ਤੋਂ ਹੀ ਵੋਟ ਪੈ ਜਾਣੀ ਹੈ, ਬੀਐਡਪੀ ਵਾਲਾ ਮੁੱਦਾ ਅਸੀਂ ਹੱਲ ਕਰ ਦਿੱਤਾ, ਰੇਤਾ ਅਸੀਂ ਬਿਲਕੁਲ ਨੀ ਬਲੈਕ ਹੋਣ ਦਿੱਤੀ, ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ, ਫੜ ਫੜ ਕੇ ਕਰਜ਼ੇ ਮਾਫ਼ ਕਰ ਦਿੱਤੇ, ਇਸ ਕਰਕੇ ਅਮਰਿੰਦਰ ਸਿੰਘ ਕਹਿੰਦੇ ਵੀ ਸਾਡੇ ਕੰਮ ਲੱਗੇ ਹੋਏ ਆ,
ਟੈਲੀਫੋਨ
ਦੇ ਤੇ, ਹਾਂ ਟੈਲੀਫੋਨ ਵੀ ਦੇ ਤੇ, ਪ੍ਰਸ਼ਾਂਤ ਚੂਰ ਨੂੰ ਨੌਕਰੀ ਦੇ ਤੀ, ਫਤਿਹ ਜੰਗ ਬਾਜਵੇ ਦੇ ਮੁੰਡੇ ਨੂੰ ਨੌਕਰੀ ਦਿੱਤੀ ਸੀ ਫੜ ਕੇ,
ਧੱਕੇ ਨਾਲ ਨੌਕਰੀਆਂ ਦਿੱਤੀਆਂ,
ਕਰਜ਼ਾ ਮਾਫ਼, ਹਾਂ ਭੱਠਲ ਦਾ ਕਰਜ਼ਾ ਮਾਫ਼ ਕਰਤਾ, ਬੀਬੀ ਵਿਚਾਰੀ ਗਰੀਬੜੀ ਸੀ ਉਹਦਾ ਕਰਜ਼ਾ ਮਾਫ਼ ਕਰਤਾ, ਫਿਰ ਕੁਛ ਨੀ, ਸਾਡੀ ਸਰਕਾਰ ਤਾਂ ਵੱਟ ਤੇ ਪਈ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਤੁਹਾਨੂੰ ਪਤਾ ਹੀ ਹੈ ਬੀਐਸਪੀ ਵਾਲਾ ਮਸਲਾ ਹੱਲ ਕਰਾ ਦਿੱਤਾ, ਜਿਹੜੇ ਇਹਨੇ ਟਵੀਟ ਕੀਤੇ ਸੀ ਉਹ ਵੀ ਹੱਲ ਹੋ ਗਏ,
ਉਹ ਵੀ ਹੱਲ ਹੋ ਗਏ ਸਾਰਾ, ਬਹੁਤ ਪੰਜਾਬ ਦੇ ਵਿੱਚ ਬਹੁਤ ਕੁਝ ਹੋਇਆ।
ਹਾਂਜੀ ਬਿਲਕੁਲ, ਤੇ ਕਿਉਂਕਿ ਕਰਜ਼ਾ ਵੀ ਹੈ ਨੀ ਪੰਜਾਬ ਸਿਰ ਜਿਹੜਾ 2,02,90,00 ਪੌਣੇ 3,00,00 ਕਰੋੜ ਦਾ ਕਰਜ਼ਾ ਸੀ ਹੁਣ ਅਸੀਂ ਪਲੱਸ ਪੁਆਇੰਟ ਤੇ ਹਾਂ ਕਿਉਂਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬੜੇ ਸੋਹਣੇ ਕੰਮ ਕੀਤੇ ਹੈ ਤਨਖਾਹਾਂ ਵਧਾਤੀਆਂ ਡਾਕਟਰ ਬੜੇ ਖੁਸ਼ ਹੈ
ਕੋਈ ਟੀਚਰ ਨੀ ਕੁੱਟੇ ਕੋਈ ਕਿਤੇ ਟੀਚਰ ਦੇ ਟੀਚਰਾਂ ਦੀ ਕੁੱਟ ਮਾਰ ਨੀ ਹੋਈ ਕਿਤੇ ਤੇ ਬਹੁਤ ਵਧੀਆ ਕੰਮ ਕਰ
ਟੀਚਰਾਂ ਨੂੰ ਅਧਿਕਾਰ ਦਿੱਤਾ ਵੀ ਤੁਸੀਂ ਬੱਚਿਆਂ ਨੂੰ ਵੀ ਕੁੱਟ ਸਕਦੇ ਹੋ ਬੱਚਿਆਂ ਦੇ ਮਾਪਿਆਂ ਨੂੰ ਵੀ ਕੁੱਟ ਸਕਦੇ ਹੋ ਤੁਸੀਂ ਟੀਚਰਾਂ ਨੂੰ ਅਧਿਕਾਰ ਦਿੱਤਾ ਟੀਚਰ ਕੰਮ ਹੋ ਗਿਆ
ਮਿੱਟਾ ਸਾਹਿਬ ਥੋੜੀਆਂ ਭਿਉਂ ਭਿਉਂ ਕੇ ਮਾਰੋ ਤੇ ਗੱਲ ਇਹ ਹੈ ਵੀ ਇਹ ਦੋ ਪਾਰਟੀਆਂ ਚਲੋ ਆਪਾਂ ਗੱਲ ਕਰਦੇ ਹਾਂ ਪਹਿਲਾਂ ਨਾ ਆਪਾਂ ਸੁਨੇਹੇ ਵੀ ਲੈਣੇ ਆ ਕਿਉਂਕਿ ਸਾਡੇ ਸੱਜਣ ਮਿੱਤਰ ਜੁੜ ਰਹੇ ਨੇ ਸਾਡੇ ਨਾਲ ਤੇ ਮਹਿੰਦਰ ਸਿੰਘ ਹੰਸ ਕੈਨੇਡਾ ਤੋਂ ਜੁੜਦੇ ਨੇ ਬ੍ਰੈਂਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਿੱਟਾ ਜੀ ਆਫਸਮ ਗੁੱਡ ਰਿਪੋਰਟਰ ਲਿਸਨਿੰਗ ਕੀਪ ਇਟ ਅਪ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਔਲਖ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਚਲੋ ਹੁਣ ਸ਼ਾਇਦ ਲੋਕਾਂ ਦਾ ਇਹ ਭਰਮ ਵੀ ਦੂਰ ਹੋ ਗਿਆ ਕਿ ਸਿੱਧੂ ਪਤਾ ਨਹੀਂ ਆ ਬਾਕੀ ਬਚਦੇ 6 ਮਹੀਨਿਆਂ 'ਚ ਕੀ ਧਰਤੀ ਪੁੱਠੀ ਕਰ ਦਊ ਸਿੱਧੂ ਨਾਲ ਹੋਣੀ ਫਿਰ ਕਲੋਲੀ ਆ ਵਰਤ ਕੇ ਸੁੱਟਣਗੇ ਇਹਨੂੰ ਬਿੱਟਾ ਸਾਹਿਬ ਹੁਣ ਮੈਨੂੰ ਇਹ ਦੱਸੋ ਵੀ ਦੋ ਧੜੇ ਬਣ ਰਹੇ ਨੇ ਦੋ ਕੀ ਕਈ ਧੜੇ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਅਤੇ ਕਿਹੜਾ ਐੱਮ ਐੱਲ ਏ ਕਿਹੜੇ ਕਿਹੜੇ ਇਲਾਕੇ ਦੀਆਂ ਮਤਲਬ ਕਿਹੜਾ ਲੀਡਰ ਇਹਨਾਂ 'ਚੋਂ ਆਪਣੇ ਸਿੱਧੂ ਕੈਪਟਨ ਜਾਖੜ ਟਿਕਟਾਂ ਵੰਡਣ ਦਾ ਕੰਮ ਕਿਹਦੇ ਹਿੱਸੇ ਆਊਗਾ ਕਿਹੜਾ ਕਰੋੜਾਂ ਰੁਪਏ ਬਣਾਊਗਾ ਇਹ ਦੱਸੋ
ਕਾਂਗਰਸ ਹੈ ਨਾ ਜਿਹੜੀ ਜੀ ਕਾਂਗਰਸ ਪਾਰਟੀ ਇਹਦੇ ਦਾ ਇਹ ਵੀ ਨੀ ਪਤਾ ਵੀ ਨਵਜੋਤ ਸਿੰਘ ਸਿੱਧੂ ਨੂੰ ਵੀ ਉਹ ਟਿਕਟ ਦੇਣਗੇ ਕਿ ਨਹੀਂ ਦੇਣਗੇ
ਨਹੀਂ ਇਹ ਪ੍ਰਧਾਨ ਇਹ ਸੈਂਟਰ ਡਿਸਾਈਡ ਕਰੂਗਾ ਜੇ ਇਹ ਆਪ ਕਰਨਗੇ ਕੌਣ ਕਰੇਗਾ ਕੌਣ ਪੰਜਾਬ ਚੋਂ ਕੌਣ ਡਿਸਾਈਡ
ਪੰਜਾਬ ਚ ਤਾਂ ਮੈਨੂੰ ਤਾਂ ਲੱਛਣ ਇਹ ਲੱਗਦੇ ਜੀ ਪ੍ਰਸ਼ਾਂਤ ਕਿਸ਼ੋਰ ਕਰੂਗਾ ਜੀ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਕਹਿ ਦਿੱਤਾ ਤੇਈ ਸੀਟਾਂ ਕੱਟਣੀਆਂ ਸੀ ਤੇਈ ਬੰਦਿਆਂ ਨੂੰ ਟਿਕਟਾਂ ਨੀ ਦੇਣੀਆਂ 117 ਦੇ ਵਿੱਚੋਂ 23 ਨੂੰ ਕਹਿੰਦੇ ਅਸੀਂ ਟਿਕਟਾਂ ਨੀ ਦੇਣੀਆਂ ਉਹਨਾਂ ਨੇ ਕਹਿ ਦਿੱਤਾ ਸਾਫ਼ ਤੌਰ ਤੇ ਆਹ ਮੰਗਲਵਾਰ ਜਿਹੜਾ ਅੱਜ ਐਤਵਾਰ ਹੋ ਗਿਆ ਮੰਗਲਵਾਰ ਨੂੰ ਪ੍ਰਸ਼ਾਂਤ ਕਿਸ਼ੋਰ ਦੇ ਖਿਲਾਫ਼ ਵੀ ਇੱਕ ਰਿਟ ਇੱਕ ਪਾਈ ਹੋਈ ਹੈ ਬਲਦੇਵ ਸਿੰਘ ਸਿੱਧੂ ਵਕੀਲ ਨੇ ਇਸ ਬੰਦੇ ਨੂੰ ਤੁਸੀਂ ਲਿਆ ਕੇ ਲਾ ਦਿੱਤਾ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਸਲਾਹਕਾਰ ਖਜ਼ਾਨੇ ਤੋਂ ਸਰਕਾਰ ਦੇ ਖਜ਼ਾਨੇ ਤੇ ਇਹਨੂੰ ਪੈਸੇ ਦੇ ਰਹੇ ਹੋ ਇਹ ਕੰਮ ਹੀ ਕਰਦਾ ਕਾਂਗਰਸ ਪਾਰਟੀ ਦਾ ਫਿਰ ਇਹਨੇ ਥੋੜੇ ਦਿਨ ਪਹਿਲਾਂ ਇਹ ਕਹਿ ਦਿੱਤਾ ਕਿ ਮੈਂ ਤਾਂ ਰਿਜ਼ਾਈਨ ਕਰ ਲਿਆ ਜੀ ਮੈਂ ਤਾਂ ਆਪਣੀ ਜਿਹੜੀ ਆ ਪ੍ਰੋਡਕਟ ਆਪਣਾ ਨਹੀਂ ਵੇਚਣਾ ਮੇਰੇ ਕੋਲ ਜਿਹੜਾ ਸਮਾਨ ਹੈ ਉਹ ਰੇਹੜੀ ਪਾਸੇ ਕਰ ਦਿੱਤੀ ਇਹਨੇ ਵੀ ਮੈਂ ਤਾਂ ਨੀ ਕੰਮ ਕਰਦਾ ਜੀ ਪਰ ਹਾਲੇ ਵੀ ਉਹ ਕੰਮ ਕਰ ਰਿਹਾ ਇੱਕ ਹੋਰ ਹੈ ਇੱਕ ਪਨ ਮੀਡੀਆ ਬਣਾਇਆ ਹੋਇਆ ਸਰਕਾਰ ਨੇ ਪਨ ਮੀਡੀਆ ਦੇ ਨਾਮ ਦੇ ਉੱਤੇ ਇਹਨਾਂ ਨੇ ਜਿੰਨਾ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਆ ਵੀਡੀਓ ਪੈਂਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਜਾਂ ਸਰਕਾਰ ਦੀਆਂ ਜਿਹੜੀਆਂ ਪ੍ਰਮੋਸ਼ਨਲ ਵੀਡੀਓ ਉਹ ਪਨ ਮੀਡੀਆ ਨਾਂ ਦੀ ਇੱਕ ਏਜੰਸੀ ਬਣਾਈ ਹੈ ਪੈਸੇ ਇਹ ਸਰਕਾਰੀ ਖਜ਼ਾਨੇ ਚੋਂ ਦੇ ਰਹੇ ਉਹਨੂੰ ਉਹਦੇ ਰੱਖੇ ਹੋਏ ਆ
ਉਹ
ਮੋਟੀਆਂ ਤਨਖਾਹਾਂ ਪਟਿਆਲੇ ਦਫ਼ਤਰ ਬਣਾਇਆ ਹੋਇਆ ਜਿਹੜੀ ਤੁਸੀਂ ਗੱਲ ਕਰਦੇ ਹੋ ਕਾਂਗਰਸ ਦੇ ਵਿੱਚ ਕਾਂਗਰਸ ਦਾ ਇੱਕ ਬਹੁਤ ਵੱਡੀ ਪਾਰਟੀ ਹੈ ਤੁਸੀਂ ਦੇਖੋ ਵੀ ਕੈਪਟਨ ਅਮਰਿੰਦਰ ਸਿੰਘ ਨੂੰ 2-3 ਵਾਰੀ ਬੁਲਾ ਲਿਆ ਉੱਥੇ ਦਿੱਲੀ ਦੱਸਿਆ ਕੁਛ ਨੀ ਪਹਿਲੇ ਕੁਛ ਨੀ ਪਾਇਆ ਨਵਜੋਤ ਸਿੰਘ ਸਿੱਧੂ ਨੂੰ 3 ਵਾਰੀ ਬੁਲਾ ਲਿਆ ਹਰੀਸ਼ ਰਾਵਤ ਨੇ ਪਰਸੋਂ ਇੱਕ ਸਿੰਘ ਜੀ ਖੇਡ ਦਿੱਤੀ ਵੀ ਨਵਜੋਤ ਸਿੰਘ ਸਿੱਧੂ ਜਲਦੀ ਹੋਏ ਹੱਲ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਬਣਾ ਲਿਆਂਗੇ ਪ੍ਰਧਾਨ ਤੇ ਕੱਲ ਕਹਿੰਦਾ ਜੀ ਮੈਂ ਕਦੋਂ ਆਖਿਆ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਲਿਆ ਮੈਂ ਤਾਂ ਕਿਹਾ ਹੀ ਨੀ ਤੁਹਾਨੂੰ ਕਾਂਗਰਸ ਦੇ ਵਿੱਚ ਕੁਛ ਨੀ ਪਤਾ
ਕੀ ਹੋਣਾ
ਕੀ ਇਹਨਾਂ ਨੇ ਕਰਨਾ ਕੀ ਨਹੀਂ ਕਰਨਾ
ਬਿੱਟਾ ਸਾਹਿਬ
ਜਗਮੀਤ ਸਿੰਘ ਬਰਾੜ ਕਾਂਗਰਸ ਚੋਂ ਕਿਉਂ ਭੱਜਿਆ ਇਸੇ ਕਰਕੇ ਜਗਮੀਤ ਸਿੰਘ ਬਰਾੜ ਭੱਜਿਆ ਕਿ ਮੈਨੂੰ ਮੈਂ 3 ਵਾਰੀ ਇਹਨਾਂ ਦਾ ਮੈਂ 2 ਵਾਰੀ ਮੈਂਬਰ ਪਾਰਲੀਮੈਂਟ ਰਿਹਾ 1 ਵਾਰੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਤੇ ਮੇਰੇ ਇਹਨਾਂ ਨੇ ਪੱਲੇ ਕੁਛ ਨੀ ਪਾਇਆ ਸਰ ਜਗਮੀਤ ਬਰਾੜ ਤਾਂ ਸਾਰੇ ਰੰਗ ਹੀ ਦੇਖ ਗਿਆ ਉਹ ਤ੍ਰਿਮਣੂ ਬੰਗਾਲ ਵਾਲੀ ਤ੍ਰਿਣਮੂਲ ਕਾਂਗਰਸ ਵਾਲੀ ਭੈਣ ਜੀ ਨਾਲ ਵੀ ਚਲਾ ਗਿਆ ਮਾਇਆਵਤੀ ਨਾਲ ਵੀ ਵਿੱਚੋਂ ਜੇ ਸਮਝੌਤਾ ਕਰਦਾ ਸੀ ਕੇਜਰੀਵਾਲ ਦੀਆਂ ਵੀ ਸਿਫਤਾਂ ਕਰਦਾ ਸੀ ਫਿਰ ਅਖੀਰ ਤੇ ਉਹਨੇ ਆਖਿਆ ਵੀ ਬਾਦਲ ਸਾਹਿਬ ਵੀ ਠੀਕ ਹੈ ਨਾਲੇ ਹਲਕੇ ਦੇ ਹੈਗੇ ਨੇੜੇ ਹੈਗੇ ਆ ਸਾਰਾ ਟੱਬਰ ਘਰੇ ਆ ਗਿਆ ਤੇ ਉਦੋਂ ਤਾਂ ਚਲੋ ਪੁਰਾਣੀਆਂ ਵੀਡੀਓ ਨੀ ਸੀ ਜਿਵੇਂ ਜੇ ਸੁਖਪਾਲ ਖਹਿਰੇ ਵਾਲੀਆਂ ਜਿਵੇਂ ਸੁਖਪਾਲ ਖਹਿਰੇ ਨੇ ਜਿਹੜੀ ਖੰਡ ਪਾਈ ਸੀਗੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਜਦੋਂ ਬਾਅਦ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰੀਫਾਂ ਕਰ ਲਿਆ ਤੇ ਉਹ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਉਹ ਸਾਰੇ ਸੁਣਦੇ ਹੀ ਜਾਣਦੇ ਹੀ ਕੱਲ ਇੱਕ ਮੈਸੇਜ ਆ ਰਿਹਾ ਸੀ ਵੀ ਜੇ ਇਹ ਨਵਜੋਤ ਸਿੰਘ ਸਿੱਧੂ ਤੋਂ ਢਾਂਚਾ ਨੀ ਤਿਆਰ ਹੁੰਦਾ ਤਾਂ ਫਿਰ ਖਹਿਰਾ ਸਾਹਿਬ ਤੋਂ ਥੋੜੀ ਜਿਹੀ ਰਾਇ ਲੈ ਲਵੇ ਖਹਿਰਾ ਸਾਹਿਬ ਤਿਆਰ ਕਰ ਦੇਣਗੇ ਢਾਂਚਾ
ਢਾਂਚਾ ਤਾਂ ਪੂਰਾ ਮਤਲਬ ਸਾਰੇ ਢਾਂਚੇ ਹੀ ਆ, ਮੈਨੂੰ ਤਾਂ ਲੱਗਦਾ ਕੋਈ ਜਿਹੜੇ ਇਸ ਵੇਲੇ ਪੋਲੀਟਿਕਸ 'ਚ ਹੈ ਨਾ, ਮਤਲਬ ਇਹ ਜਿਹੜੀ ਬਿੱਟਾ ਸਾਹਿਬ ਖੇਡ ਆ, ਦੇਖੋ ਇਹ ਕੋਈ ਮੁੱਦੇ ਨਹੀਂ ਹੈਗੇ ਪੰਜਾਬ ਦੇ, ਇਹ ਆਪਸ 'ਚ ਹੀ ਖੇਡ ਆ। ਅਸੀਂ ਵੀ ਚਲੋ ਕਾਫੀ ਟਾਈਮ ਸਪੈਂਡ ਕਰਤਾ, ਅੱਧਾ ਘੰਟਾ ਇਹਨਾਂ ਦੀ ਗੱਲ 'ਤੇ ਕਰਤਾ, ਪਰ ਪੰਜਾਬ ਦੀ ਰਿਐਲਿਟੀ ਜਿਹੜੇ ਕੋਈ ਕੋਈ ਵੀ ਕਾਂਗਰਸ ਹੈ ਉਹ ਆਪਣੇ ਦੋ ਉਪ ਮੁੱਖ ਮੰਤਰੀ ਬਣਾਉਣ ਲੱਗੀ ਹੋਇਆ, ਇੱਧਰ ਆਮ ਆਦਮੀ ਪਾਰਟੀ ਆਪਣਾ ਕਰਨ ਲੱਗਿਆ, ਬਾਦਲ ਸਾਹਿਬ ਆਪਣੇ ਦੋ ਉਪ ਮੁੱਖ ਮੰਤਰੀ ਬਣਾਉਣ ਲੱਗੇ। ਵਟ ਇਜ਼ ਦਿਸ? ਲੋਕਾਂ ਨੇ MLA ਚੁਣਨੇ ਨੇ ਜਿਹੜੇ ਕੰਮ ਕਰਨੇ, ਉਹ MLA ਕੁਛ ਵੀ ਨਹੀਂ ਆਫਰ ਕਰ ਰਹੇ ਲੋਕਾਂ ਨੂੰ ਵੀ ਅਸੀਂ ਤੁਹਾਨੂੰ ਆਹ ਸਹੂਲਤ ਦੇਵਾਂਗੇ, ਆਹ ਦੇਵਾਂਗੇ, ਆਹ ਦੇਵਾਂਗੇ, ਆਹ ਦੇਵਾਂਗੇ, ਨਥਿੰਗ। ਇਹੋ ਜਿਹੇ ਕੋਈ ਬੰਦਾ ਹੈ ਬਿੱਟਾ ਸਾਹਿਬ? ਸਾਨੂੰ ਦੱਸੋ ਯਾਰਾ ਵੀ ਜਿਹੜਾ ਕੋਈ ਕੋਈ ਆਫਰ ਕਰ ਰਿਹਾ ਹੋਵੇ ਐਨੀਥਿੰਗ।
ਅਸਲ ਚ ਨੀ ਜੀ, ਲੋਕ ਬਦਲ ਚ ਲੋਕ ਕੀ ਚਾਹੁੰਦੇ, ਹਰ ਬੰਦਾ ਚਾਹੁੰਦਾ ਮੇਰਾ ਨਿੱਜੀ ਕੰਮ ਹੋਵੇ, ਮੈਂ ਕਿਸੇ ਤੋਂ ਕੀ ਲੈਣਾ, ਮੈਂ ਸ਼ਹਿਰ ਤੋਂ ਕੀ ਲੈਣਾ, ਮੈਂ ਮੇਰੇ ਹਲਕੇ ਤੋਂ ਕੀ ਲੈਣਾ, ਮੈਨੂੰ ਕਮਰਾ ਮਿਲ ਜੇ ਚੰਡੀਗੜ੍ਹ ਆ ਕੇ ਜਿਵੇਂ ਮੈਨੂੰ ਮਿਲ ਗਿਆ, ਤੇ ਮੈਨੂੰ MLA ਬ੍ਰੇਕਫਾਸਟ ਕਰਾ ਦੇਵੇ, ਮੈਂ ਇੱਥੇ ਗੱਲ ਚ ਖੁਸ਼ ਹਾਂ।
ਜਿੱਦਾਂ ਤੁਹਾਨੂੰ ਮਿਲ ਗਿਆ,
ਮੰਨ ਲਓ ਇੰਡੀਵਿਜੁਅਲ ਗੱਲ, ਹਾਂ ਕਮਰਾ ਮਿਲ ਗਿਆ, ਮੈਂ ਹੁਣ 10 ਦਿਨ ਰਵਾਂ, 8 ਦਿਨ ਰਵਾਂ, ਮੇਰਾ ਮੇਰਾ ਕਬਜ਼ਾ ਹੋ ਗਿਆ, ਮੈਨੂੰ ਕਿਸੇ ਨੇ ਨੀ ਪੁੱਛਣਾ, 500 ਰੁਪਇਆ ਕਰਾਇਆ ਦੇਊਂਗਾ, 10 ਦਿਨ ਇੱਥੇ ਲਾ ਕੇ ਵਧੀਆ ਇੰਜੋਏ ਕਰਕੇ ਆਪਦਾ ਘਰੇ ਜਾਊਂਗਾ ਮੌਜ ਨਾਲ। ਹਰ ਬੰਦਾ ਇਹ ਸੋਚ ਲੈ। ਚੱਲ ਮੈਂ ਇਹੀ ਗੱਲ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁੱਛੀ, ਮੈਂ ਕਿਹਾ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬਠਿੰਡੇ ਦਾ, ਤੂੰ ਗਿੱਦੜਵੇ ਦਾ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਗਿੱਦੜਵੇ ਤੋਂ ਇਲੈਕਸ਼ਨ ਲੜਦੇ ਰਹੇ, ਤੇਰਾ ਰੌਲਾ ਕੀ ਉਹਦੇ ਨਾਲ? ਕਹਿੰਦਾ ਮੇਰਾ ਕੋਈ ਰੌਲਾ ਨੀ ਉਹਦੇ ਨਾਲ, ਮੇਰੇ ਹਲਕੇ ਦੇ ਵਿੱਚ ਉਹ 10 ਪੰਚਾਇਤਾਂ ਨੂੰ 10-10 ਲੱਖ ਰੁਪਇਆ 20-20 ਲੱਖ ਰੁਪਇਆ ਫੰਡ ਦੇ ਗਿਆ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ। ਮੈਂ ਆਖਿਆ ਵੀ ਲੈ ਲੋ, ਗਲੀਆਂ ਨਾਲੀਆਂ ਬਣਨੀਆਂ, ਕੋਈ 1-2 ਲੱਖ ਰੁਪਇਆ ਸਰਪੰਚ ਖਾ ਜੂਗਾ ਤੇ ਕਿਹੜੀ ਗੱਲ ਹੈ, ਬਾਕੀ ਤਾਂ ਲੱਗਣਗੇ ਪੈਸੇ ਲੋਕਾਂ ਲਈ, ਤੁਸੀਂ ਲੈ ਲਓ। ਉਹਨਾਂ ਨੇ ਚੈੱਕ ਲੈ ਲਈ ਜੀ।
ਅੱਛਾ,
ਚੈੱਕ ਲੈਣ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਕੋਲ MLA ਜਾਂਦੇ ਆ, ਉਹ ਕਹਿੰਦੇ ਆ ਵੀ ਸਾਡੇ ਕੋਲ ਤਾਂ ਜੀ ਫੰਡ ਹੈ ਨੀ ਗੇ, ਤੇ ਤੁਸੀਂ ਉਹ ਜਵਾਬ ਦੇ ਦਿੰਦੇ ਆ।
ਅੱਛਾ,
ਤੇ ਮਨਪ੍ਰੀਤ ਬਾਦਲ ਦੂਜੇ ਹਲਕਿਆਂ ਦੇ ਵਿੱਚ ਪੈਸੇ ਵੰਡ ਰਹੇ ਆ, ਇਹ ਦੋਸ਼ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ। ਤੇ ਕਹਿੰਦੇ ਅਸੀਂ ਪੁੱਛਿਆ ਵੀ ਇਹ ਪੈਸੇ ਕਿੱਥੋਂ ਆਉਂਦੇ ਆ, ਵੀ ਕਿਹੜੇ ਪੈਸੇ ਵੰਡੇ ਜਾਂਦੇ ਆ ਇਹ।
ਅੱਛਾ,
ਉਹ ਪਤਾ ਲੱਗਿਆ ਜਿਵੇਂ PIDB ਹੈ, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ, ਉਹ ਇੱਕ ਇਹਨਾਂ ਨੇ ਪੰਜਾਬ ਨਿਰਮਾਣ ਨਾਂ ਦਾ ਇੱਕ ਹੈਡ ਬਣਾਇਆ, ਅਕਾਊਂਟ ਬਣਾਇਆ।
ਅੱਛਾ,
ਉਹ ਪੰਜਾਬ ਨਿਰਮਾਣ ਦਾ ਜਿਹੜਾ ਚੇਅਰਮੈਨ ਹੈ ਉਹ ਹੈਗਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।
ਅੱਛਾ,
ਤੇ ਖਜ਼ਾਨਾ ਮੰਤਰੀ ਉਹਦਾ ਮੈਂਬਰ ਸੈਕਟਰੀ ਹੈ।
ਅੱਛਾ,
ਉਹ ਪੰਜਾਬ ਨਿਰਮਾਣ ਦੇ ਖਾਤੇ ਦੇ ਵਿੱਚੋਂ ਖਜ਼ਾਨਾ ਮੰਤਰੀ ਫੰਡ ਦੇ ਰਿਹਾ।
ਅੱਛਾ,
ਉਹ ਕਹਿੰਦੇ ਅਸੀਂ ਕਿਹਾ ਵੀ ਖਜ਼ਾਨਾ ਮੰਤਰੀ ਇਹ ਫੰਡ ਮੁੱਖ ਮੰਤਰੀ ਦਾ ਪੈਰੋਗ੍ਰੇਟਿਵ ਹੈ ਵੀ ਉਹ ਆਪਣੇ ਹਿਸਾਬ ਨਾਲ ਦੇ ਸਕਦਾ, ਤੇ ਇਹ ਖਜ਼ਾਨਾ ਮੰਤਰੀ ਕਿਵੇਂ ਦੇਈ ਜਾਂਦਾ।
ਹਾਂਜੀ,
ਉਹ ਉਹਨਾਂ ਨੇ ਚੱਕ ਕੇ ਚਿੱਠੀ ਲਿਖ ਦਿੱਤੀ ਚੀਫ ਸੈਕਟਰੀ ਨੂੰ ਵੀ ਜਿਹਦਾ ਅਧਿਕਾਰ ਖੇਤਰ ਹੈ ਉਹ ਦੇਵੇ, ਦੂਜਾ ਅਧਿਕਾਰ ਖੇਤਰ ਵੱਲ ਕਿਉਂ ਦੇਵੇ। ਤੇ ਚੀਫ ਸੈਕਟਰੀ ਨੂੰ ਜਦੋਂ ਚਿੱਠੀ ਗਈ, ਚੈੱਕ ਤਾਂ ਸਰਪੰਚਾਂ ਨੂੰ ਪਹੁੰਚ ਗਈ, ਜਦੋਂ ਚੀਫ ਸੈਕਟਰੀ ਨੂੰ ਚਿੱਠੀ ਗਈ ਤੇ ਉਹਨਾਂ ਨੇ ਉਹਦੇ ਰੋਕ ਲਾ ਦਿੱਤੀ,
ਕੈਸ਼ ਨੀ ਹੋਏ,
ਕੈਸ਼ ਨੀ ਹੋਏ। ਤੇ ਬਰਿੰਦਰ ਮੀਤ ਪਾੜਾ ਜਿਹੜਾ MLA ਗੁਰਦਾਸਪੁਰ ਹੈ, ਉਹਨੂੰ ਵੀ ਖਜ਼ਾਨਾ ਮੰਤਰੀ ਨੇ ਕਿਹਾ ਸੀ ਵੀ ਤੈਨੂੰ ਵੀ ਮੈਂ ਚੈੱਕ ਦੇ ਦੂੰਗਾ ਤੇ ਤੂੰ ਇਹਨਾਂ ਦਾ ਖੜਾ ਛੱਡ ਦੇ, ਆ ਜਿਹੜੇ ਮੇਰੇ ਉਲਟ ਬੋਲਦੇ ਆ। ਤੇ ਉਹਨਾਂ ਨੂੰ ਚੈੱਕ ਮਿਲਣੇ ਆ ਸੋਮਵਾਰ ਨੂੰ, ਤੇ ਸੋਮਵਾਰ ਤੋਂ ਪਹਿਲਾਂ ਹੀ ਆਹ ਕੰਮ ਹੋ ਗਿਆ,
ਔਖਾ ਭਾਈ ਜੀ,
ਉਹਦੇ ਰੋਕ ਲੱਗ ਗਈ,
ਔਖਾ। ਇਹ ਗੱਲਾਂ ਮੈਂ ਤਾਂ ਹੀ ਨੀ MLA ਬਣਦਾ ਬਿੱਟਾ ਸਾਹਿਬ, ਮੈਂ ਤਾਂ ਹੀ ਨੀ MLA ਬਣਦਾ, ਬਣ ਮੈਂ ਸਕਦਾ, ਬਣ ਤੁਸੀਂ ਵੀ ਸਕਦੇ ਹੋ, ਪਰ ਆ ਜਿਹੜਾ ਔਖਾ ਕੰਮ ਹੈ ਬਿੱਟਾ
ਸਾਹਿਬ।
ਹਾਂਜੀ ਹਾਂਜੀ, ਕੈਰੀ ਓਨ।
ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਫੇਸਬੁੱਕ ਚੈੱਕ ਕਰ ਲੋ, ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਰ ਲੋ, ਇਹ ਆਪਸ ਦੇ ਵਿੱਚ ਬੜੇ ਇੱਕ ਦੂਜੇ ਨੂੰ ਬੜੇ ਇਹਨਾਂ ਦੀ ਕੁੱਕੜ ਕੇ ਹੋਈ ਹੈ।
ਕੁੱਕੜ ਕੇ, ਹਾਂਜੀ ਹਾਂਜੀ ਹਾਂਜੀ। ਬਿੱਟਾ ਸਾਹਿਬ ਦੇਖੋ ਹਰ ਹਰ ਬੰਦਾ ਕਹਿੰਦਾ ਜੀ ਦੇਖੋ ਮੈਂ ਅਸੀਂ ਆਹ ਬਣਾ ਦਾਂਗੇ, ਅਸੀਂ ਇਸ ਭਾਈਚਾਰੇ ਦੇ ਨੂੰ ਬਣਾ ਦਾਂਗੇ, ਅਸੀਂ ਇਸ ਭਾਈਚਾਰੇ ਨੂੰ ਬਣਾ ਦਾਂਗੇ। ਸਾਡੇ ਨਾਲ ਗੁਰਜਿੰਦਰ ਸਿੰਘ ਭੰਦੇਰ ਜੁੜੇ ਨੇ, ਕਾਫੀ ਦੇਰ ਬਾਅਦ ਆਏ ਨੇ ਵੈਸੇ। ਉਹ ਕਹਿੰਦੇ ਵੀ ਜਿਵੇਂ ਪਹਿਲਾਂ ਜੱਟ ਸਿੱਖ ਚੀਫ ਬਣਾ ਕੇ ਸਾਰੇ ਪੰਜਾਬ ਦੇ ਜੱਟਾਂ ਦਾ ਭਲਾ ਤਾਂ ਹੋ ਗਿਆ, ਉਹ ਜਿਹਾ ਭਲਾ ਐਸ ਸੀ ਅਤੇ ਹਿੰਦੂ ਭਾਈਚਾਰੇ ਦਾ ਹੋ ਜੂਗਾ ਹੁਣ? ਇਹ ਉਹਨਾਂ ਦੇ ਟਿੱਪਣੀ। ਮੈਂ ਵੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਹਿੰਦੇ ਜੀ ਇੱਕ ਦਲਿਤ ਉਪ ਚੀਫ ਬਣੂਗਾ, ਹੁਣ ਮਿਨਿਸਟਰ ਵੀ ਨੇ ਪਹਿਲਾਂ ਉਹਨੇ ਕੀ ਕੰਮ ਕਰ ਦਿੱਤੇ ਉੱਧਰ। ਦੂਜੀ ਦੇਖ ਲਓ ਤੁਸੀਂ ਮਾਇਆਵਤੀ, ਯੂਪੀ ਦੇ ਵਿੱਚ ਕੀ ਕਰਤਾ ਉਹਨਾਂ ਨੂੰ, ਧੂ ਧੂ ਕੇ ਕੱਢਣਾ ਪਿਆ, ਉਹ ਹਾਥੀ ਬਣਾ ਗਏ ਪਤਾ ਨਹੀਂ ਕਿੰਨੇ ਸੌ ਕਰੋੜ ਦੇ, ਹੈ ਨਾ? ਅਤੇ ਮੁੜ ਕੇ ਹੁਣ ਉੱਥੇ ਆਦਿੱਤਿਆਨਾਥ ਕਰ ਰਿਹਾ ਕੰਮ ਸਾਰਾ, ਹੈ ਨਾ? ਜਿਹੜੇ ਇੱਕ ਜੀ ਆਹ ਚਿਹਰਾ ਬਣਾ ਦਿਓ, ਇੱਕ ਹਿੰਦੂ ਚਿਹਰਾ ਬਣਾ ਦਿਓ, ਹੁਣ ਸੈਂਟਰ ਦੇ ਵਿੱਚ ਹਿੰਦੂ ਚਿਹਰੇ ਨੇ, ਉਹਨਾਂ ਨੂੰ ਤੋਂ ਵੀ ਲੋਕ ਖੁਸ਼ ਨਹੀਂ ਹੈਗੇ। ਮਤਲਬ ਕੋਈ ਕੈਪੇਬਲ ਚਿਹਰਾ ਵੀ ਹੋ ਸਕਦਾ ਹੈ ਕਿ ਜਿੱਦਾਂ ਡਾਕਟਰ ਮਨਮੋਹਨ ਸਿੰਘ ਦਾ ਸੀਗਾ ਵੀ ਕੈਪੇਬਲ ਚਿਹਰਾ ਆ, ਲਾਲ ਬਹਾਦਰ ਸ਼ਾਸਤਰੀ ਦਾ ਅੱਜ ਤੱਕ ਵੀ ਸਨਮਾਨ ਕਰਦੇ ਨੇ ਲੋਕ, ਹੈ ਨਾ? ਉਹ ਦੋ ਜੰਗਾਂ ਦੇ ਵਿੱਚੋਂ ਲੰਘ ਕੇ ਗਏ ਨੇ ਉਹ। ਮਤਲਬ ਕੋਈ ਇਹੋ ਜਿਹੇ ਚਿਹਰਿਆਂ ਦੀ ਵੀ ਗੱਲ ਕਰਨਗੇ ਕਿ ਉਹਨਾਂ ਦੇ ਨਾਲ ਫਿਰ ਆ ਧਰਮ ਦੇ ਪੱਤੇ, ਜਾਤਾਂ ਦੇ ਪੱਤੇ ਇਹ ਲਾ ਲਾ ਕੇ ਮਤਲਬ ਪੇਸ਼ ਕਰਨਗੇ ਲੋਕਾਂ ਨੂੰ? ਕੋਈ ਬੰਦਾ ਨਹੀਂ ਹੈਗਾ, ਕੋਈ ਬੰਦਿਆਂ ਵਾਲਾ ਕੰਮ ਨਹੀਂ ਕਰ ਸਕਦੇ ਕੋਈ ਵੀ। ਕੀ ਖਿਆਲ ਹੈ?
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਇਹ ਹੋ ਜੂਗਾ ਇਹ ਕੰਮ, 100 ਸਾਲ ਬਾਅਦ ਹੋਊਗਾ, ਆਪਾਂ ਨੀ ਰਹਿਣਾ ਉਦੋਂ ਹੋਊਗਾ, ਹੁਣ ਨੀ ਹੋਣਾ ਜੋ ਮੈਨੂੰ ਲੱਗ ਰਿਹਾ। ਅਸਲ ਚ ਅਸੀਂ ਲੋਕ ਹੈ ਨਾ ਜਿਹੜੇ ਪੰਜਾਬੀ ਆ, ਜਿਹੜੇ ਖਾਸ ਤੌਰ ਤੇ ਪੰਜਾਬ ਚ ਰਹਿੰਦੇ ਹਾਂ, ਅਸੀਂ ਇਹ ਦੇਖਦੇ ਹਾਂ ਵੀ ਡਰਾਮਾ ਕੌਣ ਲੋਕ ਕਰਦੇ ਆ, ਦੋਸ਼ਾ ਕੌਣ ਕਰਦੇ ਆ। ਮੈਂ ਦੇਖਿਆ ਬਹੁਤ ਸਾਰੇ ਪੋਲੀਟੀਕਲ ਬੰਦਿਆਂ ਕੋਲੇ, ਜੇ ਅਫਸਰ ਨੂੰ ਕਿਸੇ ਨੂੰ ਫੋਨ ਕਰ ਦੇਵੇ ਵੈਸੇ ਵੀ ਆਹ ਬੰਦਾ ਜਸਵਿੰਦਰ ਸਿੰਘ ਬਿੱਟਾ ਮੇਰੇ ਕੋਲ ਆ ਰਿਹਾ, ਇਹਨਾਂ ਦਾ ਕੰਮ ਹੈ ਜੀ ਕਰ ਦਿਓ, ਤੇ ਦੇਖ ਲਿਓ ਜੇ ਜਾਇਜ਼ ਹੋਇਆ ਤਾਂ ਕਰ ਦਿਓ, ਜੇ ਨਜਾਇਜ਼ ਹੋਇਆ ਤੇ ਇਹਨਾਂ ਦਾ ਕੰਮ ਨਾ ਕਰਿਓ। ਜੇ ਤਾਂ ਇਹ ਕਹਿ ਦੇਵੇ ਤਾਂ ਫਿਰ ਮੈਂ ਲੱਖ ਬੰਦੇ ਨੂੰ ਮੈਂ ਪ੍ਰਚਾਰ ਕਰੂੰਗਾ ਵੀ ਇਸ ਐਮ ਐਲ ਏ ਕੋਲੇ ਨਾ ਜਾਇਓ, ਇਹ ਤਾਂ ਸੇਮੀਆਂ ਦੇ ਵਿੱਚ ਸਵਾਹ ਪਾ ਦਿੰਦਾ ਵੀ ਕੰਮ ਵੀ ਮੇਰਾ ਕਹਿ ਦਿੱਤਾ, ਫੋਨ ਵੀ ਕਰ ਦਿੱਤਾ, ਸੀਲ ਤੇ ਮੈਨੂੰ ਇਹ ਵੀ ਕਹਿ ਦਿੱਤਾ ਵੀ ਜੇ ਜਾਇਜ਼ ਕੰਮ ਹੋਇਆ ਤਾਂ ਕਰ ਦਿਓ, ਨਹੀਂ ਤਾਂ ਨਾ ਕਰ ਦਿਓ। ਸੁਖਬੀਰ ਬਾਦਲ ਨੂੰ ਲੋਕ ਕਿਉਂ ਪਸੰਦ ਕਰਦੇ ਆ? ਉਹ ਪਹਿਲਾਂ ਹੀ ਕਹਿ ਦਿੰਦਾ ਵੀ ਆਹ ਮੇਰਾ ਬੰਦਾ ਜੀ, ਜੋ ਕਵੇ ਕਰ ਦਿਓ, ਜਿਵੇਂ ਕਵੇ ਕਰ ਦਿਓ, ਭਲਾ ਅਫਸਰ ਫੋਨ ਸੁਣੇ ਭਲਾ ਫੋਨ ਨਾ ਸੁਣੇ, ਫੋਨ ਭਾਵੇਂ ਲੱਗਿਆ ਹੋਵੇ ਭਾਵੇਂ ਨਾ ਲੱਗਿਆ ਹੋਵੇ, ਇਸ ਗੱਲ ਦੀ ਕੋਈ ਗਰੰਟੀ ਨਹੀਂ, ਪਰ ਮੇਰੇ ਕੰਨਾਂ ਦਾ ਰਾਗ ਜਿਹੜਾ ਹੈਗਾ ਮੈਨੂੰ ਸਵਾਦ ਆ ਗਿਆ ਵੀ ਯਾਰ ਫੋਨ ਕੀਤਾ
ਬੰਦਾ, ਫੋਨ
ਸਵਾਦ ਆਊਗਾ, ਮੈਂ ਉਹਦੇ ਨਾਲ ਹੀ ਚਲਾਉਂਦਾ
ਬੰਦਾ ਕੱਢ ਰਿਹਾ ਬਈ।
ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਐਸ ਐਸ ਪੀ ਹੁੰਦਾ ਸੀ, ਅੱਜ ਕੱਲ੍ਹ ਤਾਂ ਮੇਰੇ ਖਿਆਲ ਰਿਟਾਇਰ ਵੀ ਏ ਡੀ ਜੀ ਪੀ ਬਣ ਕੇ ਰਿਟਾਇਰ ਹੋ ਗਿਆ ਹੋਣਾ, ਉਹਨੂੰ ਇੱਕ ਵਾਰੀ ਕਿਤੇ ਅਕਾਲੀ ਦਲ ਦੀ ਸਰਕਾਰ ਹਾਲੇ ਆਉਣੀ ਸੀ ਤੇ ਗੁਰਦਾਸ ਬਾਦਲ ਜਿਉਂਦੇ ਸੀ ਉਦੋਂ, ਉਹ ਲੰਘ ਰਿਹਾ ਸੀ ਕਿਤੇ ਤੇ ਉਹਨੇ ਜਾ ਕੇ ਗੁਰਦਾਸ ਬਾਦਲ ਨੂੰ ਸਲੂਟ ਕੀਤਾ। ਬਾਦਲ ਸਾਹਿਬ ਕਹਿੰਦੇ ਵੀ ਕਿਵੇਂ ਵੀ ਕਾਕਾ ਤੂੰ ਕਿਵੇਂ ਆਇਆ, ਸਾਡੀ ਤਾਂ ਹਜੇ ਸਰਕਾਰ ਹੀ ਹੈਨੀ, ਇਹਦਾ ਮਤਲਬ ਸਾਡੀ ਸਰਕਾਰ ਆਉਣ ਵਾਲੀ ਹੈ ਵੀ ਤੁਹਾਡੇ ਵਰਗੇ ਅਫਸਰ ਸਾਨੂੰ ਸਲੂਟ ਮਾਰਨ ਆ ਗਏ। ਉਹ ਕਹਿੰਦਾ ਹਾਂਜੀ ਵੀ ਤੁਹਾਡੀ ਸਰਕਾਰ ਆਉਣ ਵਾਲੀ ਹੈ। ਤੇ ਉਦੋਂ ਬਾਅਦ ਉਹ ਬੰਦਾ ਡੀ ਆਈ ਜੀ ਲੱਗਿਆ ਸਰਕਾਰ ਚ, ਹੁਣ ਵੀ ਉਹ ਡੀ ਆਈ ਜੀ ਲੱਗਿਆ, ਹੁਣ ਥੋੜੇ ਦਿਨ ਪਹਿਲਾਂ ਉਹਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਜਿਹੜਾ ਮੈਂਬਰ ਲਾਤਾ।
ਮੈਨੂੰ ਨੀ ਲੱਗਦਾ ਮਤਲਬ ਜਿਹੜੀ ਨਾ ਕੈਪਟਨ ਸਾਹਿਬ ਦੀ ਵਰਕਿੰਗ ਉਹਨਾਂ ਦਾ ਮੈਥਡ ਹੈ ਕੰਮ ਕਾਰਜ ਦੀ ਜਿਹੜੀ ਸ਼ੈਲੀ ਹੈ, ਉਹ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਲੈਂਦੇ ਨੇ, ਤੇ ਅੱਜ ਕੱਲ ਰਾਜੇ ਮਹਾਰਾਜਿਆਂ ਦਾ ਤਾਂ ਕੋਈ ਜ਼ਮਾਨਾ ਹੀ ਨਹੀਂ ਹੈਗਾ। ਤੇ ਕਿਉਂਕਿ ਜਦ ਤੁਸੀਂ ਪਬਲਿਕ ਨੂੰ ਡੈਮੋਕ੍ਰੇਸੀ ਪੜ੍ਹਾ ਰਹੇ ਹੋ, ਹੈ ਨਾ, ਉਹ ਫੀਲਿੰਗ ਲਈ ਜਾਂਦੇ ਨੇ ਰਾਜਿਆਂ ਵਾਲੀ, ਪਰ ਲੋਕ ਐਕਸਪੈਕਟ ਕਰਦੇ ਨੇ ਕਿ ਚੀਫ ਮਿਨਿਸਟਰ ਐਸ਼ ਪ੍ਰਸਤ ਨਹੀਂ ਹੋਣਾ ਚਾਹੀਦਾ ਕੋਈ ਵੀ ਲੀਡਰ, ਉਹ ਤੁਰਿਆ ਫਿਰਦਾ ਹੋਣਾ ਚਾਹੀਦਾ ਵੀ ਇੱਥੇ ਵੀ ਖੜਾ ਆ, ਉੱਥੇ ਵੀ ਖੜਾ, ਆਹ ਵੀ ਖੜਾ। ਜਿੱਦਾਂ ਹੁਣ ਸਾਡੇ ਇੱਥੇ ਕੋਵਿਡ ਦਾ ਚੱਲ ਰਿਹਾ ਆਸਟ੍ਰੇਲੀਆ ਦੇ ਹਰ ਸੂਬੇ ਦੇ ਵਿੱਚ, ਮਤਲਬ ਚੀਫ ਮਿਨਿਸਟਰ ਹਰੇਕ ਐਵਰੀ ਡੇ ਹਰ ਰੋਜ਼ 10:30-11 ਵਜੇ ਉਹ ਪ੍ਰੈਸ ਕਾਨਫਰੰਸ ਕਰਕੇ ਇੱਕ ਇੱਕ ਡੇਢ ਡੇਢ ਦੋ ਦੋ ਘੰਟੇ ਲੋਕਾਂ ਨੂੰ ਦੱਸਦੇ ਨੇ ਵੀ ਕੀ ਹੋ ਰਿਹਾ, ਅਸੀਂ ਕੀ ਕਰ ਰਹੇ ਹਾਂ। ਸਾਰੀ ਮਿਨਿਸਟਰੀ ਕੋਲ ਖੜੀ ਕੀਤੀ ਹੋਈ ਹੁੰਦੀ ਆ, ਸਾਰਾ ਜਵਾਬ ਸਵਾਲ ਹੁੰਦੇ ਨੇ, ਪਰੇਸ਼ਾਨ ਦਿਖਾਈ ਦੇ ਰਹੇ ਹੁੰਦੇ ਨੇ। ਲੋਕੀ ਇਹ ਚਾਹੁੰਦੇ ਨੇ ਕਿ ਨੱਠ ਭੱਜ ਹੁੰਦੀ ਹੋਵੇ, ਕੁਛ ਕਰਦੇ ਹੋਣ। ਇਹ ਤਾਂ ਮਤਲਬ ਇਹਨਾਂ ਤੇ ਜਿਹੜਾ ਲੇਬਲ ਲੱਗਾ ਆ, ਰੂਸਾ ਵਾਲਾ ਜਿਹੜਾ ਲੇਬਲ ਹੈ, ਐਸ਼ ਪ੍ਰਸਤੀ ਵਾਲਾ ਲੇਬਲ ਹੈ, ਉੱਥੇ ਚਲੇ ਗਏ ਜੀ, ਉੱਥੇ ਚੱਕਰੇ ਕੋਈ ਨਹੀਂ, ਕੋਈ ਆ ਹੀ ਨਹੀਂ ਰਿਹਾ ਪਬਲਿਕ। ਜਦੋਂ ਪਬਲਿਕ 'ਚ ਆਉਂਦੇ ਨੇ ਗੱਲ ਨਹੀਂ ਪ੍ਰੋਪਰਲੀ ਕਰ ਸਕਦੇ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਬਲਿਕ ਸਪੀਕਿੰਗ ਆ ਬਹੁਤ ਪੂਅਰ ਹੈ, ਉਹ ਸਵਾਲਾਂ ਦੇ ਤੁਸੀਂ ਖੁਦ ਜਾਣਦੇ ਹੋ, ਹੈ ਨਾ। ਮਤਲਬ ਲੋਕ ਇਹ ਐਕਸਪੈਕਟ ਕਰਦੇ ਨੇ,
ਜਲਾਲਾਬਾਦ ਦੀ ਇਲੈਕਸ਼ਨ ਸੀਗੀ ਜਿਵਨੀ ਚੋਣ, ਜਿੱਥੋਂ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਜਦੋਂ ਮੈਂਬਰ ਪਾਰਲੀਮੈਂਟ ਬਣ ਗਏ, ਤਾਂ ਉਦੋਂ ਵੀ ਮੈਨੂੰ ਮੌਕਾ ਮਿਲਿਆ ਮਿਲਣ ਦਾ। ਮੈਨੂੰ ਪਤਾ ਸੀ ਮੈਂ ਕਿਹਾ ਇਸ ਤੋਂ ਬਾਅਦ ਤਾਂ ਆਪਾਂ ਨੂੰ ਕਦੇ ਮਿਲਣਾ ਹੀ ਨਹੀਂ, ਜਿਹੜੇ ਸਵਾਲ ਪੁੱਛਣੇ ਹੁਣ ਪੁੱਛ ਲਈਏ ਵੇਖੀ ਜਾਊ, ਜਾਂ ਤਾਂ ਸਿਕਿਉਰਿਟੀ ਵਾਲੇ ਹੁੱਜਾ ਮਾਰ ਮਾਰ ਕੇ ਬੱਸ ਚੋਂ ਲਾਹ ਦੇਣਗੇ, ਤੇ ਜਾਂ ਫਿਰ ਕੁਸ਼ਚਨਾਂ ਦੇ ਆਨਸਰ ਲੈ ਲਾਂਗੇ, ਦੋ ਹੀ ਗੱਲਾਂ ਹੋਣਗੀਆਂ। ਤਾਂ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ, ਮੀਡੀਆ ਅਟ੍ਰੈਕਸ਼ਨ ਵੀ ਸਿਰਫ ਚੰਡੀਗੜ੍ਹ ਦੇ ਪੱਤਰਕਾਰਾਂ ਤੱਕ ਹੀ ਆ, ਉਹ ਵੀ ਉਹ ਪਹਿਲਾਂ ਪਲੈਨਡ ਹੁੰਦਾ ਕਿ ਕਿਹਦੇ ਨਾਲ ਬ੍ਰੇਕਫਾਸਟ ਹੈ, ਕਿਹਦੇ ਨਾਲ ਲੰਚ ਹੈ, ਤੇ ਕਿਹਦੇ ਨਾਲ ਡਿਨਰ ਹੈ, ਤੇ ਉਹ ਬੰਦੇ ਵੀ ਮੈਨੇਜ ਕੀਤੇ ਹੁੰਦੇ ਪਹਿਲਾਂ ਹੀ ਵੀ ਆਹ ਆਹ ਬੰਦੇ ਆਪਣੇ ਆ, ਪੁਰਾਣੇ ਨੇਵੇ ਆਉਂਦੇ ਆ ਜਦੋਂ ਪੁਰਾਣੇ, ਕਿਉਂਕਿ ਇੱਥੇ ਬਜ਼ੁਰਗ ਪੱਤਰਕਾਰ ਵੀ ਕਾਫੀ ਹੈ, ਬਹੁਤ ਸੀਨੀਅਰ ਪੱਤਰਕਾਰ ਹੈ, ਨਵੇਂ ਜਿਹੜੇ ਬੰਦਿਆਂ ਨੂੰ ਟਾਈਮ ਘੱਟ ਮਿਲਦਾ। ਇੱਕ ਤਾਂ ਇਹ ਗੱਲ ਠੀਕ ਹੈ ਤੁਹਾਡੀ ਗੱਲ। ਦੂਜੀ ਗੱਲ ਹੈ ਕਿ ਜਿਹੜਾ ਆਹ ਚੀਕੂ ਵਾਲੀ ਤੇ ਸੀਤਾ ਫਲ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ, ਇਹ ਵੀ ਕਿਤੇ ਨਾ ਕਿਤੇ ਇਹ ਬੂਟੇ ਵੀ ਜਿਹੜੇ
ਫਲ ਦੇਣਗੇ,
ਜਿਹੜੇ ਕੰਡੇ ਲੱਗੇ ਆ ਇਹ ਵੀ ਨੁਕਸਾਨ ਕਰ ਰਹੇ ਆ,
ਇਹ ਵੀ ਫਲ ਦੇਣਗੇ ਕਿਤੇ ਨਾ ਕਿਤੇ।
ਹਾਂ ਇਹ ਬਿਲਕੁਲ, ਇਹ ਵੀ ਫਲ ਦੇਣਗੇ। ਤੇ ਤੀਜੀ ਗੱਲ ਇਹ ਜਿਹੜੇ ਨਾਲ ਦੇ ਮੰਤਰੀ ਸੰਤਰੀ ਹੈ ਜਿੱਦਾਂ ਭਰਤਿੰਦਰ ਸਿੰਘ ਕਹਿਲ, ਰਾਣਾ ਸੋਢੀ, ਸੰਦੀਪ ਸੰਧੂ, ਇਹ ਸਾਰਿਆਂ ਦਾ ਇੱਕ ਬੜਾ ਵੱਡਾ ਇੱਕ ਅੱਗੇ ਸਰਕਲ ਹੈਗਾ, ਜਿਹੜੇ ਇਹ ਆਮ ਬੰਦਾ ਇਹ ਸਰਕਲ ਨਹੀਂ ਤੋੜ ਸਕਦਾ, MLA ਵੀ ਨਹੀਂ ਤੋੜ ਸਕਦਾ
ਬਿੱਟਾ ਸਾਹਿਬ,
ਇਸੇ ਕਰਕੇ ਇਹ ਚਰਚਾ ਚੱਲ ਰਹੀ ਹੈ।
ਬਿੱਟਾ ਸਾਹਿਬ ਇੱਕ ਤਸਵੀਰ ਰੋਜ਼ਾਨਾ ਸਪੋਕਸਮੈਨ ਤੇ ਆਈ ਹੈ, ਨਰਿੰਦਰ ਠੌਰ ਨੇ ਵੀ ਸ਼ੇਅਰ ਕੀਤੀ ਹੈ ਮੇਰੇ ਨਾਲ, ਉਹਦੇ ਵਿੱਚ ਲਿਖਿਆ ਹੋਇਆ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਲੰਚ ਕਰਦੇ ਨਜ਼ਰ ਆ ਰਹੇ ਨਵਜੋਤ ਸਿੱਧੂ, ਤੇ ਕਾਫੀ ਆਗੂ ਨੇ ਉਹਦੇ ਵਿੱਚ, ਮੇਰੇ ਗੱਲ ਚੰਨੀ ਵੀ ਆ, ਰਾਜਾ ਵੜਿੰਗ ਵੀ ਬੈਠੇ ਨੇ ਤੇ ਲੰਚ ਕਰ ਰਹੇ ਨੇ, ਤਾਂ ਕਹਿੰਦੇ ਤੁਸੀਂ ਵੀ ਲੰਚ ਕਰਾਓ ਜੀ, ਇੱਦਾਂ ਦੇਖੋ ਆਪਾਂ ਨਹੀਂ। ਨਾਲੇ ਇਹ ਪੁੱਛ ਰਹੇ ਨੇ, ਕਹਿੰਦੇ ਇਸ ਲੰਚ 'ਚ ਬਿੱਟਾ ਸਾਹਿਬ ਨਹੀਂ ਨਜ਼ਰ ਆ ਰਹੇ। ਬਿੱਟਾ ਸਾਹਿਬ ਨੂੰ ਮੈਂ ਤੁਹਾਨੂੰ ਦੱਸ ਦਿੰਦਾ, 4 ਬ੍ਰੇਕਫਾਸਟ ਮਿਲ ਚੁੱਕੇ ਸੀ, ਲੰਚ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਬਿੱਟਾ ਸਾਹਿਬ ਸਹੀ ਹੈ ਨਾ, ਜਾਣ ਚਲੇ ਤਾਂ ਤੁਸੀਂ ਵੀ ਜਾਣਾ ਸੀ ਇੱਥੇ ਵੈਸੇ।
ਸੱਚੀ ਗੱਲ ਦੱਸਾਂ, ਹਾਂਜੀ ਮੇਰੀ ਨੀਤ ਸੀ ਜਾਣ ਦੀ ਨਾਲ, ਮੈਂ ਰਾਜੇ ਨੂੰ ਕਿਹਾ ਵੀ, ਮੈਂ ਕਿਹਾ ਮੇਰੀ ਕੋਈ ਲੋੜ ਹੈ ਤਾਂ ਦੱਸੋ।
ਅੱਛਾ,
ਕਹਿੰਦੇ ਸੀ ਵੀ ਚੱਲ ਜਾਣਾ ਤਾਂ 2 ਘੰਟੇ 3 ਘੰਟੇ ਪਟਿਆਲੇ ਹੋ ਗਏ ਵਾਪਸ ਆ ਜਾਂਗੇ, ਪਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਪਹਿਲਾਂ ਹੀ ਗੱਡੀਆਂ 'ਚ ਬੰਦੇ ਫਿੱਟ ਹੈ, ਜਿਹੜੇ ਬੰਦੇ ਕੱਲ ਤੱਕ ਆਮ ਆਦਮੀ ਪਾਰਟੀ ਦੀ ਟਿਕਟ ਭਾਲਦੇ ਸੀ ਉਹ ਰਾਜੇ ਦੇ ਬਾਰ 'ਚ ਖੜੇ ਸੀਗੇ।
ਅੱਛਾ, ਫਿਰ ਤੁਸੀਂ ਉਹਨਾਂ ਦੀ ਇੰਟਰਵਿਊ ਕਰ ਲਿਆ
ਨਵਜੋਤ ਸਿੰਧੂ ਨਾਲ, ਠੀਕ ਹੈ ਇਹਨਾਂ ਦੀ ਗੱਲ।
ਅੱਛਾ,
ਨਹੀਂ ਮਤਲਬ ਰਾਜੇ ਦੀ ਠੀਕ ਹੈ ਨਵਜੋਤ ਸਿੰਘ ਸਿੱਧੂ ਨਾਲ, ਤੇ ਕੱਲ ਨੂੰ ਜੇ ਸਾਨੂੰ ਟਿਕਟ ਦਵਾ ਸਕਦਾ, ਕਿਉਂਕਿ ਮੇਰੇ ਤੋਂ ਪਹਿਲਾਂ ਤਾਂ ਹੋਰ ਬੰਦੇ ਚੁੰਮੜਨ ਨੂੰ ਫਿਰਦੇ ਸੀਗੇ ਵੀ ਸਾਨੂੰ ਕਿਤੇ ਹਾਂ ਕਹਿ ਦੇਵੇ, ਤੇ ਮੈਨੂੰ ਤਾਂ ਉਹਨੇ ਰੋਟੀ ਖਵਾ ਕੇ ਮੋੜਤਾ ਵੀ ਚੱਲ ਵੀ ਮੈਂ ਇੰਨੇ ਕੀ ਖੁਸ਼ ਹੈ ਵੀ ਮੈਨੂੰ ਗੱਲ ਪਤਾ ਲੱਗ ਗਈ, ਮੈਂ ਸਵੇਰੇ ਗੱਲ ਅੱਜ ਅੱਗ ਜ਼ਾਹਰ ਕਰ ਦੇਣੀ ਹੈ।
ਠੀਕ ਬਿੱਟਾ ਸਾਹਿਬ,
ਮੈਨੂੰ ਮਸਾਲਾ ਮਿਲ ਗਿਆ, ਮੈਂ ਚੱਲਿਆ
ਲੈਣਾ ਆਓ ਆਪਾਂ ਲੰਚ ਤੋਂ ਕੀ ਕਰਨਾ, ਤੇ ਉੱਥੇ ਕਿਹੜੇ ਲੰਚ ਤੇ ਕਿਹੜੇ ਕੋਈ ਉਹਨਾਂ ਨੇ ਬਹੁਤ ਵੱਡੀ ਕੋਈ ਤੋਪ ਚਲਾ ਦਿੱਤੀ, ਰੋਟੀ ਖਾ ਲਈ ਘਰੇ ਖਾ ਲੈਂਦੇ। ਬਿੱਟਾ ਸਾਹਿਬ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਅਸਲ ਦੇ ਵਿੱਚ ਜਿਹੜੀ ਜੇ ਆਪਾਂ ਕੰਪੈਰੀਜ਼ਨ ਕਰੀਏ ਕਿ ਜਿੱਦਾਂ ਇਹ ਲੇਲੜੀਆਂ ਕੱਢਦੇ ਫਿਰਦੇ ਨੇ ਕਾਂਗਰਸ ਵਾਲੇ, ਕਦੇ ਦਿੱਲੀ ਉਹਦੇ ਦਰਬਾਰੇ ਤੇ ਬਹਿ ਜਾਂਦੇ ਨੇ, ਹਨਾ, ਕਦੇ ਕਿਸੇ ਦੁਆਰ ਤੇ ਬਹਿ ਜਾਂਦੇ ਨੇ, ਕਦੇ ਉਹਦੀਆਂ ਕਦੇ ਉਹ ਚੱਲ ਜਾਂਦਾ ਮਿੰਨਤਾਂ ਕਰਨ, ਕਦੇ ਉਹ ਚੱਲ ਜਾਂਦਾ। ਇੱਕ ਪਾਸੇ ਤਾਂ ਇਹ ਰੁਝਾਨ ਹੈ ਕਿ ਉਹ ਮਤਲਬ ਕਹਿ ਲਓ ਕਿ ਕੁੱਤੇ ਵਾਲੀ ਗੱਲ ਹੋਈ ਆ ਨਾ ਦੀਵਾਰ ਤੇ ਬੈਠਣ ਵਾਲੀ, ਇੱਕ ਪਾਰਟੀ ਹੈਗੀ ਆ ਮਤਲਬ ਹੁਣ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ, ਹੁਣ ਇੱਕੋ ਪਾਰਟੀ ਰਹਿ ਗਈ ਉਹ ਹੈਗੀ ਅਕਾਲੀ ਦਲ, ਜਿਹਦਾ ਕਿ ਪੰਜਾਬ 'ਚ ਆਧਾਰ ਹੈ, ਹੈ ਨਾ। ਚਲੋ ਦਿੱਲੀ ਨਹੀਂ ਜਾਂਦੇ ਤਾਂ ਉਹ ਲੰਬੀ ਬਹਿ ਜਾਂਦੇ, ਪਰ ਹੈਗਾ ਤਾਂ ਪੰਜਾਬ 'ਚ ਹੀ ਆ, ਉਹ ਕਿਸੇ ਦੀ ਉਹਨਾਂ ਨੂੰ ਇੱਦਾਂ ਨਹੀਂ ਹੈਗੀ ਵੀ ਅਸੀਂ ਦਿੱਲੀ ਤੋਂ ਪਰਮਿਸ਼ਨ ਲਵਾਂਗੇ ਉਹ ਲਵਾਂਗੇ, ਇਹ ਤਾਂ ਫਿਰ ਦੂਜੇ ਥਾਂ ਦੇ ਉੱਤੇ ਇਹਨਾਂ ਕੋਲ ਤੀਜੇ ਕੁ ਥਾਂ 'ਤੇ ਪਾਵਰ ਹੈ, ਅਤੇ ਆਪਣਾ ਤਾਂ ਇਹ ਕੁਛ ਵੀ ਨਹੀਂ ਕਰ ਸਕਦੇ, ਹੈ ਨਾ। ਮਤਲਬ ਇਹ ਗੱਲਾਂ ਵੀ ਸੋਚਣ ਵਾਲੀ
ਗੱਲ ਕਹਿਤੀ ਤੁਸੀਂ, ਬਾਹਲੀ ਵੱਡੀ ਗੱਲ ਕਹਿਤੀ। ਮੰਨ ਲਓ ਵੀ ਅਮਰਦੀਪ ਸਿੰਘ ਸਿੱਧੂ ਸਾਹਿਬ ਆਏ ਹੈ ਮੁਕਤਸਰ,
ਹਾਂਜੀ
ਮੰਨ ਲਓ, ਤੇ ਮੈਂ ਕਿਹਾ, ਮੈਂ ਫੋਨ ਕੀਤਾ ਕਿਸੇ ਨੇੜੇ ਦੇ ਬੰਦੇ ਨੂੰ ਮੰਨ ਲਓ ਵਿਡੂ ਖੇੜੇ ਨੂੰ ਜਾਂ ਅਵਤਾਰ ਨੂੰ ਜਾਂ ਹੈਪੀ ਮਾਨ ਨੂੰ ਜਾਂ ਹੋਰ ਥੱਲੜੇ ਥੱਲੇ ਕਿਤੇ ਵੀ ਮੈਂ ਜੀ ਇੱਕ ਐਨ ਆਰ ਆਈ ਆਏ ਆ ਤੇ ਉੱਥੇ ਰੇਡੀਓ ਸਟੇਸ਼ਨ ਚਲਾਉਂਦੇ ਆ ਤੇ ਉਹਨਾਂ ਨੂੰ ਮਿਲਾਉਣਾ ਤਾਂ ਮੈਨੂੰ ਯਾਦ ਹੈ ਜਦੋਂ ਆਪਾਂ ਵਿੱਚ ਗੱਲ ਆ ਛੱਡਣਾ ਜਾਵਾਂ ਜਦੋਂ ਪਹਿਲੀ ਵਾਰੀ ਤੁਹਾਡੀ ਇੰਟਰਵਿਊ ਹੋਈ ਹੈ ਤੇ ਤੁਹਾਨੂੰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵੀ ਜੋ ਮਰਜ਼ੀ ਪੁੱਛੋ ਤੁਸੀਂ ਆਖਿਆ ਸੀ ਵੀ ਮੈਂ ਸਾਰੇ ਸਵਾਲ ਪੁੱਛਣੇ ਆ ਤੇ ਉਹਨਾਂ ਨੇ ਕਿਹਾ ਸੀ ਹਾਂਜੀ ਹਾਂਜੀ ਜੋ ਮਰਜ਼ੀ ਪੁੱਛੋ ਹਾਲਾਂਕਿ ਹੈਡਫੋਨ ਉਹਨਾਂ ਦੇ ਕੰਨ ਤੇ ਲੱਗਿਆ ਸੀ ਪਰ ਉਹਨਾਂ ਦੀ ਗੱਲ ਤੋਂ ਮੈਨੂੰ ਇਹ ਪਤਾ ਲੱਗਿਆ ਸੀ ਵੀ ਤੁਸੀਂ ਕੁਐਸਚਨ ਉਹਨੂੰ ਕਿਹੜਾ ਪੁੱਛਿਆ ਗੱਲ ਠੀਕ ਹੈ ਕਿ ਗਲਤ ਕਰ ਰਹੇ ਹਾਂ
ਬਿਲਕੁਲ ਬਿਲਕੁਲ ਐਨ ਮੈਂ ਬੜੇ ਔਖੇ ਸਵਾਲ ਪੁੱਛੇ ਸੀ ਉਹਨਾਂ ਨੂੰ
ਚਰਚਾ ਪ੍ਰਗਟ ਸਿੰਘ ਵੀ ਕਰ ਚੁੱਕੇ ਆ ਕਿਉਂਕਿ ਅਧਿਕਾਰ ਉਹਨਾਂ ਕੋਲ ਹੈਗਾ ਉਹਨਾਂ ਨੂੰ ਜੇ ਚੰਗਾ ਬੰਦਾ ਲੱਗਿਆ ਤਾਂ ਉਹਨਾਂ ਨੇ ਕਰ ਦੇਣਾ ਬਹੁਤ ਸਾਰੇ ਐਸੇ ਲੋਕ ਹੈਗੇ ਆ ਜਿਨ੍ਹਾਂ ਦਾ ਪਿਛਲੀ ਸਿਆਸੀ ਬੈਕਗਰਾਉਂਡ ਕੋਈ ਨਹੀਂ ਸੀਗੀ ਔਰ ਉਹਨਾਂ ਨੂੰ ਸਿੱਧੀਆਂ ਟਿਕਟਾਂ ਦਿੱਤੀਆਂ ਸ਼ੇਰ ਸਿੰਘ ਘੁਬਾਇਆ ਦੀ ਕੋਈ ਸਿਆਸੀ ਬੈਕਗਰਾਉਂਡ ਨਹੀਂ ਸੀ ਇਹ ਬਿਲਕੁਲ ਠੀਕ ਹੈ ਰੀਜਨਲ ਪਾਰਟੀ ਹੈ ਜਿਹੜੀ ਉਹ ਫੈਸਲਾ ਲੈ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਔਰ ਉਹਦਾ ਆਮ ਲੋਕਾਂ ਦੇ ਵਿੱਚ ਜਿਹਦਾ ਆਧਾਰ ਹੈ ਉਹਨੂੰ ਇਹ ਟਿਕਟ ਦੇ ਸਕਦੇ ਹੈ ਪਰ ਜਿਵੇਂ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਬਸਪਾ ਹੈ ਬਾਕੀ ਪਾਰਟੀਆਂ ਇਹਨਾਂ ਦਾ ਡਿਸੀਜਨ ਮੇਕਰ ਜਿਹੜਾ ਹੈਗਾ ਉਹ ਲੰਬਾ ਪ੍ਰੋਸੈਸ ਵੀ ਲੰਬਾ
ਬੇਟਾ ਸਾਹਿਬ ਅੱਜ ਸਵੇਰੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਨਾ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਮੈਂ ਸਾਂਝਾ ਕੀਤਾ ਸੀ ਫਿੱਕਾ ਬੋਲਣ ਬਾਰੇ ਤੇ ਮੈਨੂੰ ਯਾਦ ਆ ਜਾਂਦਾ ਆ ਬਾਬਾ ਫਰੀਦ ਜੀ ਦੀ ਬਾਣੀ ਅੱਜ ਕੱਲ੍ਹ ਮੈਂ ਕੰਠ ਕਰ ਰਿਹਾ ਤੇ ਇਹਨਾਂ ਦੇ ਹਾਲਾਤ ਦੇਖ ਕੇ ਖਾਸ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਤੇ ਹੋਰ ਵੀ MLA ਦੇ ਚਲੋ ਪੰਜਾਬ ਦੀ ਆਪਾਂ ਗੱਲ ਕਰਦੇ ਲੋਕਲ ਲੀਡਰਸ਼ਿਪ ਇੱਦਾਂ ਹੀ ਚੱਲਦੀ ਆ ਪਰ ਪੰਜਾਬ ਜਿਹੜਾ ਕਿ ਇੱਕ ਮਹਾਨ ਖਿੱਤਾ ਦੇਸ਼ ਯੁਗਾਂ ਜੁਗੰਤਰਾਂ ਤੋਂ ਰਿਹਾ ਆ ਇਹਦੀ ਆਪਣੀ ਇੱਕ ਪਛਾਣ ਹੈ ਇਹ ਕਦੇ ਵੀ ਕਾਬਲ ਦਿੱਲੀ ਜਾਂ ਹੋਰ ਕਿਤੇ ਦਾ ਮਹਤਾਜ ਨਹੀਂ ਰਿਹਾ ਇੱਕ ਸਿਧਾਂਤਕ ਤੌਰ 'ਤੇ ਆਪਾਂ ਗੱਲ ਕਰ ਰਹੇ ਹਾਂ ਹੁਣ ਬਾਬਾ ਫਰੀਦ ਜੀ ਦਾ ਨਾਮ ਸਾਰੇ ਜਾਣਦੇ ਨੇ ਹੈ ਨਾ 12ਵੀਂ 13ਵੀਂ ਸਦੀ ਦੇ ਬੜੇ ਮਹਾਨ ਦਰਵੇਸ਼ ਹੋਏ ਨੇ ਸ਼ੇਖ ਹੋਏ ਨੇ ਅਤੇ ਉਹਨਾਂ ਦਾ ਜਿਹੜਾ ਸਿਧਾਂਤ ਹੈ ਇਹ ਪੰਜਾਬ ਦਾ ਸਿਧਾਂਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਪੰਜਾਬੀ ਦੇ ਵਿੱਚ ਇੰਨੀ ਕਣਖ ਹੋਣੀ ਚਾਹੀਦੀ ਹੈ ਜਿੰਨੀ ਬਾਬਾ ਫਰੀਦ ਜੀ ਸਾਨੂੰ ਦੱਸ ਰਹੇ ਨੇ ਉਹ ਕਹਿੰਦੇ ਨੇ ਕਿ ਫਰੀਦਾ ਬਾਰ ਪਰਾਈ ਹੈ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋ ਲੈ ਇਹ ਜਿਹੜੇ ਖੁਦ ਨੂੰ ਪੰਜਾਬੀ ਜਾਂ ਸਿੱਖ ਕਹਾਉਂਦੇ ਨੇ ਜਾਂ ਬਾਬਾ ਫਰੀਦ ਜੀ ਦੇ ਪੈਰੋਕਾਰ ਕਹਾਉਂਦੇ ਨੇ ਕੋਈ ਹਿੰਦੂ ਵੀ ਕਹਾਉਂਦਾ ਆ ਜਿਹਦੇ ਅੰਦਰ ਮਾੜੀ ਜਿਹੀ ਵੀ ਅਣਖ ਹੈ ਇਹ ਸ਼ਲੋਕ ਉੱਤੇ ਢੁੱਕਦਾ ਆ ਕਿ ਫਰੀਦਾ ਬਾਰ ਪਰਾਈਏ ਬੈਸਣਾ ਕਿਸੇ ਦੇ ਪਰਾਏ ਬੰਦੇ ਦੇ ਬਾਰ ਦੇ ਉੱਤੇ ਬੈਠਣਾ ਜਿੱਦਾਂ ਸਾਡੇ ਲੀਡਰ ਜਾ ਕੇ ਬਹਿੰਦੇ ਨੇ ਸਾਈਂ ਮੁਝੇ ਨਾ ਦੇ ਮੈਨੂੰ ਇਹ ਕੰਮ ਕਰਨ ਨੂੰ ਕਹਿੰਦੇ ਨਾ ਮਜਬੂਰ ਕਰੀ ਮੈਨੂੰ ਇਹ ਦਿਖਾਲੀ ਨਾ ਜੇ ਤੂੰ ਇੱਦਾਂ ਕਰਾਉਣਾ ਆ ਤਾਂ ਆ ਮੇਰਾ ਜੀ ਕੱਢ ਲੈ ਮੇਰੀ ਜਾਨ ਹੀ ਲੈ ਲਾ ਇਹਦੇ ਨਾਲੋਂ ਤਾਂ ਇਹੋ ਜਿਹੀ ਦਰਕਾਰੀ ਜਿਹੜੀ ਆ ਮਹਿਸੂਸ ਇਹਨਾਂ ਨੂੰ ਹੁੰਦੀ ਨਹੀਂ ਹੈਗੀ ਸਾਡੇ ਬੰਦਿਆਂ ਨੂੰ ਜਾ ਕੇ ਵੀ ਉੱਥੇ ਜਾ ਕੇ ਮਿੰਨਤਾਂ ਕੱਢੀ ਜਾ ਰਹੇ ਨੇ ਵਟ ਆਰ ਦੇ ਟ੍ਰਾਇੰਗ ਟੂ ਅਚੀਵ ਪੰਜਾਬ ਦਾ ਕੀ ਭਲਾ ਕਰ ਲੈਣਗੇ ਜਦ ਇਹਨਾਂ ਕੋਲ ਔਕਾਤ ਹੀ ਹੈ ਨਹੀਂ ਇੰਨੀ ਕਿ ਆਪਣਾ ਲੀਡਰ ਆਪ ਚੁਣ ਸਕਣ ਕਿਹੜੀ ਨੌਨਸੈਂਸ ਦੇ ਵਿੱਚ ਇਹ ਪਏ ਹੋਏ
ਸਾਡਾ ਦੁਖਾਂਤ ਹੈ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਹੋ ਗਏ ਸਾਡਾ ਦੁਖਾਂਤ ਹੈ ਸਬਰ ਸੰਤੋਖ ਸਾਡੇ 'ਚ ਖਤਮ ਹੋ ਗਿਆ ਨਿੱਜੀ ਲਾਲਚਾਂ ਨੂੰ ਹੋ ਗਏ ਕੋਠੀਆਂ ਕਾਰਾਂ ਸ਼ੋਹਰਤ ਦੌਲਤ ਦਾ ਜਿਹੜਾ ਸਾਨੂੰ ਲਾਲਚ ਹੈ ਇਹ ਸਾਨੂੰ ਬਹੁਤ ਵੱਡਾ ਨਜ਼ਰ ਆਉਣ ਲੱਗ ਪਿਆ ਵੀ ਉਹਦੇ ਕੋਲੇ ਘੱਟ ਰਹਿ ਗਿਆ ਉਹਦੇ ਕੋਲੇ ਘੱਟ ਰਹਿ ਗਿਆ ਉਹਦੇ ਕੋਲੇ ਘੱਟ ਰਹਿ ਗਿਆ ਆ ਥੋੜੇ ਦਿਨ ਹੋ ਗਏ ਮੈਂ ਵੀ ਜਦੋਂ ਮੈਂ ਘਰ ਸੀ ਤੇ ਮੈਂ ਕਿਹਾ ਵੀ ਮੈਨੂੰ ਮੇਰਾ ਜਿਹੜਾ ਜਨਮ ਹੈ ਨਾ ਮੈਂ ਕਿਹਾ ਮੈਨੂੰ 10 ਸਾਲ ਲੇਟ ਹੋਣਾ ਚਾਹੀਦਾ ਸੀ ਮੇਰਾ 72 ਦਾ ਹੈ 82 ਹੋਣਾ ਚਾਹੀਦਾ ਸੀ ਮੇਰੇ ਬੇਟੀ ਕਹਿੰਦੀ ਕਿਉਂ ਪਾਪਾ ਮੈਂ ਕਿਹਾ ਟੈਕਨੋਲੋਜੀ ਦਾ ਜਿਹੜਾ ਯੁੱਗ ਹੈ ਹੁਣ ਆਇਆ ਸਾਡੇ ਵਿੱਚ ਹੈ ਹੀ ਨਹੀਂ ਸੀ ਕੁਛ ਅਸੀਂ ਤਾਂ ਖ਼ਬਰ ਲਿਖਦੇ ਸੀ ਉਹਦੀ ਕਾਪੀ ਕਾਰਬਨ ਕਰਦੇ ਸੀ ਉਦੋਂ ਬੱਸ ਨੂੰ ਫੜਾਉਂਦੇ ਸੀ ਬੱਸ ਵਾਲਾ ਗਾਂ ਚੰਡੀਗੜ੍ਹ ਡਾਕਖਾਨੇ ਚ ਪਾਉਂਦਾ ਸੀ ਡਾਕਖਾਨੇ ਚੋਂ ਬੱਸ ਨਿਕਲਦੀ ਸੀ ਲੈਟਰ ਤੀਜੇ ਦਿਨ ਖ਼ਬਰ ਲੱਗਦੀ ਸੀ ਅੱਜ ਦੇ ਨਵੇਂ ਨਵੇਂ ਮੁੰਡੇ ਆ ਗਏ ਮੀਡੀਆ ਦੇ ਵਿੱਚ ਜਿਹਨਾਂ ਨੂੰ ਮਾਈਕ ਚੱਕ ਕੇ ਜਿਹਨਾਂ ਦੇ ਨਾਂ ਬਣ ਗਿਆ ਏਡਾ ਏਡਾ ਤੇ ਸਾਡਾ ਤਾਂ 20-20 ਸਾਲਾਂ ਚ ਇੰਨਾ ਨਾਂ ਨੀ ਬਣਿਆ ਸੋ ਇਹ ਗੱਲਾਂ ਤਾਂ ਕਈ ਵਾਰੀ ਚੰਗੀਆਂ ਲੱਗਦੀਆਂ ਪਰ ਕਈ ਵਾਰੀ ਇਹ ਸਬਰ ਸੰਤੋਖ ਸੰਜਮ ਹੈ ਇਹ ਕੰਮ ਵੀ ਬਹੁਤ ਦਿੰਦਾ ਜਦੋਂ ਕਿਤੇ ਤੁਸੀਂ ਪੁਰਾਣੇ ਲੀਡਰ ਨੂੰ ਮਿਲਦੇ ਹੋ ਜਾਂ ਪੁਰਾਣੇ ਕਿਸੇ ਅਫਸਰ ਨੂੰ ਮਿਲਦੇ ਹੋ ਤਾਂ ਉਹ ਤੁਹਾਨੂੰ ਤੁਹਾਡੀ ਵਰਕਿੰਗ ਨੂੰ ਤੁਹਾਡੇ ਕੰਮ ਨੂੰ ਦੇਖਦਾ ਤਾਂ ਉਹ ਤੁਹਾਨੂੰ ਜਦੋਂ ਸ਼ਾਬਾਸ਼ੀ ਕਹਿੰਦਾ ਤਾਂ ਉਦੋਂ ਇਹ ਗੱਲਾਂ ਭੁੱਲ ਜਾਂਦੇ ਆ, ਉਦੋਂ ਅਸੀਂ ਕਹਿੰਦੇ ਹਾਂ ਕਿ ਨਹੀਂ ਅਸੀਂ ਠੀਕ ਹੈ। ਸੋ ਬਾਬਾ ਫਰੀਦ ਜੀ ਦਾ ਬਹੁਤ ਵੱਡੇ ਸੂਫੀ ਸੰਤ ਹੋਏ ਨੇ, ਪਰਮਾਤਮਾ ਦੇ ਬਹੁਤ ਨੇੜੇ ਰਹੇ ਨੇ ਔਰ ਉਹਨਾਂ ਦੇ ਪੈਰੋਕਾਰ। ਅੱਜ ਵੀ ਬਾਬਾ ਫਰੀਦ ਜੀ ਧਰਤੀ ਫਰੀਦਕੋਟ ਦੇ ਉੱਤੇ 23 ਤਰੀਕ ਨੂੰ ਜਦੋਂ ਬਾਬਾ ਫਰੀਦ ਆਗਮਨ ਪੁਰਬ ਲੱਗਦਾ 23 ਸਤੰਬਰ ਨੂੰ ਤੇ ਉਦੋਂ ਬਹੁਤ ਦੂਰੋਂ ਦੂਰੋਂ ਦੁਨੀਆਂ ਜਿਹੜੀ ਉੱਥੇ ਨਤਮਸਤਕ ਹੋਣ ਆਉਂਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਹਰਮਨ ਰੇਡੀਓ ਦੇ ਜ਼ਰੀਏ 23 ਸਤੰਬਰ ਨੂੰ ਜਿਹੜਾ ਸਮਾਗਮ ਬਾਬਾ ਫਰੀਦ ਆਗਮਨ ਪੁਰਬ ਹੁੰਦਾ
ਲਾਈਵ
ਕਰਾਂਗੇ ਬਾਬਾ ਫਰੀਦ ਜੀ ਦਾ। ਉਹ ਹਾਂਜੀ ਉਹ ਬਾਬਾ ਫਰੀਦ ਜੀ ਦਾ ਜਿਹੜੇ ਉਹਨਾਂ ਦੇ ਯਾਦਾਂ ਜੁੜੀਆਂ ਹੋਈਆਂ ਜਿੱਥੇ ਜਿੱਥੇ ਰਾਜੇ ਨੇ ਕਿਹਾ ਸੀਗਾ ਕਿ ਤੁਸੀਂ ਵੀ ਟੋਕਰੀਆਂ ਚੁੱਕੋ ਤੇ ਉਹ ਟੋਕਰੀ ਜਦੋਂ ਹਵਾ ਚ ਨਜ਼ਰ ਆਈ ਉਸ ਸਮੇਂ ਤਾਂ ਬਾਅਦ ਦੇ ਵਿੱਚ ਬਾਬਾ ਫਰੀਦ ਜੀ ਨੇ ਜਦੋਂ ਆਪਣੇ ਹੱਥਾਂ ਨਾਲ ਜਿਹੜੀ ਮਿੱਟੀ ਲੱਗੀ ਸੀ ਉਹ ਸਾਫ਼ ਕੀਤੀ ਦਰਖਤ ਨਾਲ, ਉਹ ਦਰਖਤ ਦਾ ਇੱਕ ਪੀਸ ਜਿੱਥੇ ਬਾਬਾ ਫਰੀਦ ਜੀ ਦੇ ਚਰਨ ਸ਼ੋ ਪ੍ਰਾਪਤ ਹੈ ਉਹ ਉੱਥੇ ਸੁਸ਼ੋਭਿਤ ਹੈ
ਜੀ।
ਔਰ ਉੱਥੇ ਬਹੁਤ ਵੱਡਾ ਸਤਿਕਾਰ ਜਿਹੜਾ ਪਾਇਆ ਜਾਂਦਾ ਹੈ ਲੋਕਾਂ ਦੇ ਵਿੱਚ, ਵੀਰਵਾਰ ਨੂੰ ਵੀ, ਬਾਕੀ ਦਿਨਾਂ ਦੇ ਵਿੱਚ ਵੀ। ਬਹੁਤ ਵੱਡੀ ਸੰਸਥਾ, ਹੁਣ ਤਾਂ ਬਾਬਾ ਫਰੀਦ ਕਾਲਜ ਬਣ ਗਿਆ, ਬਾਬਾ ਫਰੀਦ ਲਾਅ ਕਾਲਜ ਬਣ ਗਿਆ, ਬਾਬਾ ਫਰੀਦ ਸਕੂਲ ਬਣ ਗਿਆ, ਯਾਨੀ ਬਹੁਤ ਕਿਰਪਾ ਹੈਗੀ ਆ ਫਰੀਦਕੋਟ ਦੇ ਉੱਤੇ। ਇਹ ਇਹ ਜੇ ਤੁਸੀਂ ਇਹ ਬਾਬਾ ਜੀ ਦੇ ਸਲੋਕ ਤੁਸੀਂ ਕੰਠ ਕਰ ਰਹੇ ਹੋ ਜਾਂ ਉਹਨਾਂ ਤੇ, ਇਹ ਤਾਂ ਬਹੁਤ ਇੱਕ ਵੱਡੀ ਮੈਂ ਸਮਝਦਾ ਕਿ ਮੈਨੂੰ ਸ਼ਹੀਦਾ ਕਰਦਾ ਤੁਹਾਨੂੰ ਮੈਂ ਸਨਮਾਨ, ਇਹ ਬਹੁਤ ਸਨਮਾਨ ਦੀ ਗੱਲ ਹੈ ਸਾਡੇ ਲਈ ਜੀ।
ਬਿੱਟਾ ਸਾਹਿਬ ਬਹੁਤ ਮਤਲਬ ਕਹਿ ਲਓ ਕਿ ਅੰਦਰੋਂ ਆਨੰਦ ਆਉਂਦਾ ਹੈ ਜਦੋਂ ਬਾਬਾ ਫਰੀਦ ਜੀ ਦੀ ਬਾਣੀ ਪੜ੍ਹਦੇ। ਬਾਣੀ ਸਾਰੀ ਸਤਿਕਾਰਤ ਹੈ ਪਰ ਅੱਜ ਕੱਲ੍ਹ ਮਤਲਬ ਮੇਰਾ ਟੀਚਾ ਹੈ, ਮੈਂ ਪੜ੍ਹ ਵੀ ਰਿਹਾ ਹਾਂ, ਜਾਵੇ ਮੇਰਾ ਮੇਰੀ ਦਿੱਲੀ ਤਮੰਨਾ ਵੀ ਹੈ ਕਿ ਪਾਕਿਸਤਾਨ ਜਾਵਾਂ ਤਾਂ ਬਾਬਾ ਜੀ ਦਰਗਾਹ 'ਤੇ ਜ਼ਰੂਰ ਜਾਣਾ ਹੈ। ਖੈਰ ਇਹ ਜਿਹੜੀ ਚੀਜ਼ ਅੱਜ ਆਪਾਂ ਸਲੋਕ ਤੁਹਾਡੇ ਨਾਲ ਸਾਂਝਾ ਕੀਤਾ, ਦੇਖੋ ਇਹ ਢੁੱਕਦਾ ਆ ਬੰਦੇ ਅਣਖੀ ਜਿਹੜੇ ਨੇ ਕਹਿੰਦੇ ਵਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਮੈਨੂੰ ਕਿਸੇ ਦੇ ਦਰ 'ਤੇ ਬੈਠਣ ਦੀ ਨੌਬਤ ਨਾ ਆਵੇ, ਮਤਲਬ ਇਹ ਮੰਗ ਕਰਦੇ ਨੇ। ਇਹ ਪੰਜਾਬੀਆਂ ਦੀ ਫਿਤਰਤ ਹੈ, ਬਾਬਾ ਫਰੀਦ ਜੀ ਨੇ ਸਾਡੇ 'ਚ ਭਰੀ ਹੋਈ ਆ, ਠੀਕ ਹੈ। ਜਿਹੜੇ ਅਸੀਂ ਦਿੱਲੀ ਨੂੰ ਟੱਚ ਸਮਝਦੇ ਹਾਂ, ਅਫਗਾਨਿਸਤਾਨ ਨੂੰ ਟੱਚ ਸਮਝਦੇ ਹਾਂ, ਠੀਕ ਹੈ, ਅਤੇ ਬਾਹਰੋਂ ਬੈਠ ਕੇ ਰਿਮੋਟ ਕੰਟਰੋਲ ਨਾਲ ਨਹੀਂ ਪੰਜਾਬ ਚੱਲ ਸਕਦਾ। ਇਹ ਕੇਜਰੀਵਾਲ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਇਹ ਅੱਜ ਤੱਕ ਕਾਂਗਰਸ ਵੀ ਇਹੀ ਟਰਾਈ ਕਰਦੀ ਰਹੀ ਹੈ ਫਿਰ ਰਿਮੋਟ ਕੰਟਰੋਲ ਨਾਲ ਪੰਜਾਬ ਚਲਾਈਏ, ਪਰ ਪੰਜਾਬ ਚੱਲਿਆ ਨਹੀਂ। ਅਕਾਲੀ ਦਲ ਦੇ ਸਕਸੈਸ ਦਾ ਕਾਰਨ ਹੀ ਇਹੀ ਰਿਹਾ ਕਿ ਅਕਾਲੀ ਦਲ ਲੋਕਲ ਖੇਤਰੀ ਪਾਰਟੀ ਆ। ਹੁਣ ਦੇਖੋ ਬੰਗਾਲ 'ਚ ਤੁਸੀਂ ਦੇਖ ਲਓ ਮਾਇਆਵਤੀ ਹੁਣੀ, ਉਹ ਸਾਰੇ ਲੋਕਲ ਨਹੀਂ ਹੈ ਨਾ ਉੱਥੋਂ ਦੇ, ਉਹੀ ਲੋਕ ਚਿਹਰੇ ਦੇਖਣੇ ਚਾਹੁੰਦੇ ਨੇ ਆਪਣੇ ਆਪਣੇ, ਉਹੀ ਲੋਕ ਜਿਹੜੇ ਉਸ ਧਰਤੀ 'ਚ ਜੰਮੇ ਨੇ, ਇਹ ਤਾਂ ਫਿਰ ਆਕੂਪੇਸ਼ਨ ਵਾਲੀ ਗੱਲ ਹੋ ਗਈ। ਖੈਰ ਬਿੱਟਾ ਸਾਹਿਬ ਸਮਾਂ ਥੋੜ੍ਹਾ ਆ, ਅਤੇ ਕੋਈ ਹੋਰ ਅਹਿਮ ਗੱਲਬਾਤ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ ਸਾਡੇ ਸਰੋਤਿਆਂ ਨਾਲ?
ਹਾਂਜੀ, ਹੁਣ ਚੋਣਾਂ ਦਾ ਜਿਹੜਾ ਮੌਸਮ ਹੈ ਉਹ ਬੜਾ ਤੇਜ਼ੀ ਨਾਲ ਨੇੜੇ ਆ ਰਿਹਾ, ਕਿਉਂਕਿ 4 ਮਹੀਨੇ ਰਹਿ ਗਏ ਸਿਰਫ
ਜੀ,
ਜੁਲਾਈ ਅਸੀਂ ਅੱਧ 'ਚ ਖੜੇ ਹਾਂ
ਜੀ,
ਤੇ ਅਫਸਰਾਂ ਨੇ ਅੱਖਾਂ ਹਜੇ ਬਦਲੀਆਂ ਨੀ। ਮੈਂ ਕੁਛ SSP ਕੁਛ DC ਨੂੰ ਮਿਲਦਾ ਰਿਹਾ, ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ ਵੀ ਹੁਣ ਕਿਵੇਂ ਲੱਗਦਾ ਜੀ ਤੁਹਾਨੂੰ, ਉਹ ਕਹਿੰਦੇ ਹਲੇ ਅਸੀਂ ਤਾਂ ਸਰਕਾਰ ਦੇ ਨਾਲ ਹੀ ਕੰਮ ਕਰਨਾ, ਰਾਜਪੂਤ ਹੈਗੇ ਹਾਂ ਅਸੀਂ, ਜਿਹਦਾ ਰਾਜ ਉਹਦੇ ਪੁੱਤ ਹੈ, ਪਰ ਹਲੇ ਅਸੀਂ ਅੱਖਾਂ ਨਹੀਂ ਮੀਚਦੇ, ਪਰ ਸਰਕਾਰ ਦਾ ਹਾਲ ਕੋਈ ਨਹੀਂ ਗਾ।
ਚਲੋ ਇਹ ਵੀ
ਸਰਕਾਰ ਕਿਹਦੀ ਬਣੂਗੀ ਹੁਣ, ਸਾਰਿਆਂ ਦੀ ਚਰਚਾ ਇਹ ਵੀ ਹੈ, ਅਕਾਲੀ ਵੀ ਪੁੱਛਦੇ ਆ, ਕਾਂਗਰਸ ਵੀ ਪੁੱਛਦੇ, ਆਮ ਆਦਮੀ ਪਾਰਟੀ ਵਾਲੇ ਵੀ ਪੁੱਛਦੇ ਆ, ਤੇ ਕਿਸਾਨ ਜਥੇਬੰਦੀਆਂ ਨੇ ਵੀ, ਹੁਣ ਗੁਰਨਾਮ ਸਿੰਘ ਚੜੂਣੀ ਨੇ ਵੀ ਬਿਆਨ ਦਿੱਤਾ ਸੀ, ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਕੱਲ ਚੰਡੀਗੜ੍ਹ ਵੀ ਕਾਫੀ ਰੌਲਾ ਰੱਪਾ ਪਿਆ, ਚੰਡੀਗੜ੍ਹ ਕਿਸਾਨਾਂ ਤੇ ਲਾਠੀ ਚਾਰਜ ਹੋਇਆ, BJP ਆਗੂਆਂ ਦਾ ਘਰਾ ਹੋਇਆ ਸੀ, ਪਰਚੇ ਵੀ ਹੋਏ ਆ, ਉਹਨਾਂ ਦੇ ਗ੍ਰਿਫਤਾਰ ਵੀ ਕੀਤੇ ਸੀ, ਇੱਕ ਬੱਚੇ ਨੂੰ ਸੇਫਲੀ ਪੁਲਿਸ ਨੇ ਬੱਸ ਦੇ ਵਿੱਚ ਬਿਠਾਇਆ ਸੀ, ਬਾਅਦ ਦੇ ਵਿੱਚ ਇਹ ਚਰਚਾ ਹੋਈ ਕਿ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੱਚੇ ਨੇ ਜਿਹੜਾ ਬਿਆਨ ਵੀ ਦਿੱਤਾ ਕਿ ਮੈਨੂੰ ਤਾਂ ਸੇਫਲੀ ਉਹਨਾਂ ਨੇ ਬਿਠਾ ਲਿਆ ਸੀ, ਉਹ ਵੀ ਵੀਡੀਓ ਕਾਫੀ ਵਾਇਰਲ ਹੋਈ, ਅਸੀਂ ਦੇਖਿਆ ਹੀ ਹੋਣਾ। ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ, ਨਵਜੋਤ ਸਿੰਘ ਸਿੱਧੂ ਦੀ ਚਰਚਾ ਚੱਲ ਰਹੀ ਹੈ ਵੀ ਜਾਖੜ ਨੂੰ, ਬਾਜਵੇ ਨੂੰ, ਲਾਲ ਸਿੰਘ ਨੂੰ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਤਾਪ ਸਿੰਘ ਬਾਜਵਾ ਮਿਲ ਰਹੇ ਨੇ, ਹੁਣ ਇਹ ਕਹਾਣੀ ਕਿੱਧਰ ਨੂੰ ਜਾਊਗੀ, ਅੱਜ ਅਨਾਊਂਸ ਹੁੰਦੇ ਆ, ਕੱਲ ਨੂੰ ਅਨਾਊਂਸ ਹੁੰਦਾ, ਜਾਂ ਹਾਲੇ ਥੋੜਾ ਜਿਹਾ ਹੋਰ ਲੰਬਾ ਕਰਦੇ ਆ, ਕਾਂਗਰਸ ਦਾ ਇਹ ਕਲਚਰ ਰਿਹਾ ਜਦੋਂ ਟਿਕਟਾਂ ਵੰਡਦੇ ਆ, ਹੁਣ ਇਹ ਸਾਰੀ ਰੌਣਕ ਮੇਲਾ ਜਦੋਂ ਟਿਕਟਾਂ ਵੰਡਣੀਆਂ ਉਦੋਂ ਤੁਹਾਨੂੰ ਦਿੱਲੀ ਨਜ਼ਰ ਆਉਣਾ ਇਹ ਸਾਰਾ ਕੁਛ, ਤੁਸੀਂ ਆਪਾਂ ਅੱਜ ਦੀ ਗੱਲ ਤੁਸੀਂ ਨੋਟ ਕਰ ਲਿਓ, ਜਿੱਦਾਂ ਤੁਸੀਂ ਆਖਿਆ ਕਿ ਸੁਖਬੀਰ ਬਾਦਲ ਦਾ ਟਿਕਟ ਜਿਹੜਾ ਸੀਨੂੰ ਜਿਹਨੂੰ ਮਰਜ਼ੀ ਦੇ ਦੇਵੇ, ਜਦੋਂ ਦਿੱਲੀ ਟਿਕਟਾਂ ਵੰਡਣੀਆਂ ਨਾ ਤੇ ਉਦੋਂ ਦਿੱਲੀ ਦੇ ਸਾਰੇ ਹੋਟਲ ਤੇ ਪੰਜਾਬ ਭਵਨ, ਐਮ ਐਲ ਏ ਜਿਹੜਾ ਹਰਿਆਣੇ ਵਾਲਾ ਹੋਸਟਲ, ਉਹ ਸਾਰੇ ਭਰੇ ਹੋਣੇ ਆ, ਕਿਉਂਕਿ ਉਹਨਾਂ ਨੂੰ ਪਤਾ ਹੋਣਾ ਵੀ ਇੱਥੋਂ ਟਿਕਟ ਮਿਲਣੀ ਆ, ਕਿਸੇ ਦੀ ਕੱਟੀ ਗਈ, ਕਿਸੇ ਦੀ ਲਿਖੀ ਗਈ। ਮੈਨੂੰ ਯਾਦ ਹੈ ਪਰਸੋਂ ਮੈਂ ਹੰਸਪਾਲ ਸਾਹਿਬ ਨੂੰ ਮਿਲਿਆ ਕਿ ਹੰਸਪਾਲ ਸਾਡੇ ਸੋਲਰ ਐਨਰਜੀ ਦੇ ਅੱਜ ਕੱਲ੍ਹ ਚੇਅਰਮੈਨ ਨੇ, ਰਾਜ ਸਭਾ ਦੇ ਮੈਂਬਰ ਵੀ ਰਹੇ ਹੈ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਕੀ ਚੱਲ ਰਿਹਾ? ਕਹਿੰਦੇ ਜੀ 20,000 ਰੁਪਇਆ ਮੈਨੂੰ ਤਨਖਾਹ ਦਿੰਦੇ ਆ ਤੇ ਦਿੱਲੀ ਮੈਂ ਰਹਿੰਦਾ। ਮੈਂ ਕਿਹਾ ਜੀ ਤੁਸੀਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿ ਗਏ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਗਏ ਤੇ ਆਪਣੇ ਰਾਜ ਸਭਾ ਦੇ ਮੈਂਬਰ ਰਹਿ ਗਏ ਤੇ ਹਜੇ ਕਸਰ ਸੀ, ਤੁਸੀਂ 85 ਸਾਲ ਤੁਹਾਡੀ ਉਮਰ ਹੋ ਗਈ ਹੈ। ਉਹ ਕਹਿੰਦੇ ਕੀ ਕਰਾਂ ਮੈਨੂੰ, ਕਹਿੰਦੇ ਲੈਣਾ ਉਹਦਾ, ਤੇ ਮੇਰੇ ਤੋਂ ਨਾ ਨੀ ਹੋਈ, ਮੈਂ ਲੈ ਲਿਆ ਉਹਦਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕੀ ਫਰਕ ਕੀ ਲੱਗਦਾ ਉਹਨਾਂ 'ਚ ਦੇ ਇਹਨਾਂ 'ਚ? ਉਹ ਕਹਿੰਦੇ ਫਰਕ ਇਹ ਲੱਗਦਾ ਵੀ ਬੇਅੰਤ ਸਿੰਘ ਜਿਉਂਦੇ ਸੀਗੇ ਤੇ ਬ੍ਰਹਮਿੰਦਰਾ ਨੂੰ ਰਾਜ ਮੰਤਰੀ ਦਾ ਅਹੁਦਾ ਲਿਖਿਆ ਗਿਆ ਵੀ ਦੇ ਦਿਓ, ਤੇ ਕਹਿੰਦੇ ਬੇਅੰਤ ਸਿੰਘ ਕਹਿੰਦੇ ਵੀ ਨਹੀਂ ਦੇਣਾ ਇਹਨੂੰ। ਤੇ ਕਹਿੰਦੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਮਤਲਬ ਤੁਸੀਂ ਇੱਧਰ ਉੱਧਰੋਂ ਇਹਨੇ ਲੈ ਜਾਣਾ ਰਾਜ ਮੰਤਰੀ ਦਾ ਤੇ ਤੁਸੀਂ ਇਹਨੂੰ ਦੇ ਦਿਓ ਅਹੁਦਾ। ਲਿਖਿਆ ਗਿਆ ਨਾ ਲਿਖਿਆ ਗਿਆ ਤੇ ਉਹ ਗੱਲ ਉਹਨੂੰ ਕਿਤੇ ਉੱਥੋਂ ਪਤਾ ਲੱਗ ਗਈ, ਉਹ ਪਤਾ ਲੱਗ ਗਈ ਤੇ ਉਹਦੀ ਅਰਜਨ ਸਿੰਘ ਨਾਲ ਸੂਤ ਸੀਗੀ। ਉਹ ਅਰਜਨ ਸਿੰਘ ਕੋਲ ਚਲਾ ਗਿਆ ਬ੍ਰਹਮਿੰਦਰਾ ਵੀ ਮੇਰਾ ਰਾਜ ਮੰਤਰੀ ਤਾਂ ਮੈਂ ਹੈਗਾ, ਮੈਨੂੰ ਕੈਬਨਿਟ ਬਣਾਓ। ਅਰਜਨ ਸਿੰਘ ਗਵਰਨਰ ਸੀ ਪੰਜਾਬ ਦਾ, ਅਰਜਨ ਸਿੰਘ ਨੇ ਫੋਨ ਕੀਤਾ ਮੁੱਖ ਮੰਤਰੀ ਨੂੰ ਵੀ ਭਾਈ ਇਹਨੂੰ ਬਣਾਓ, ਕਹਿੰਦਾ ਉਹ ਕਹਿੰਦੇ ਠੀਕ ਹੈ ਜੀ ਬਣਾ ਦਿੰਦੇ ਹਾਂ, ਬਣਾਤਾ। ਦੇਖੋ ਕਹਿੰਦੇ ਵੀ ਅਸੀਂ ਤਾਂ ਉਹਨੂੰ ਮੰਤਰੀ ਵੀ ਨਹੀਂ ਬਣਾਉਣਾ ਚਾਹੁੰਦੇ ਸੀ, ਅਸੀਂ ਰਾਜ ਮੰਤਰੀ ਬਣਾਉਣਾ ਚਾਹੁੰਦੇ ਸੀ, ਉਹਦੀ ਕਿਸਮਤ ਸੀਗੀ ਤੇ ਉਹ ਕੈਬਨਿਟ ਚ ਬਣ ਗਿਆ। ਇੱਥੇ ਪਤਾ ਨੀ ਲੱਗਦਾ ਜੀ ਕਿਹਦਾ ਕੀ ਦਾ ਲੱਗਦਾ।
ਬਿੱਟਾ ਸਾਹਿਬ ਬ੍ਰੇਕਿੰਗ ਨਿਊਜ਼ ਆ ਰਹੀ ਹੈ ਜਲਦੀ ਜਲਦੀ ਅਗਰ ਤੁਹਾਡੇ ਕੋਲ ਵੀ ਹੋਵੇ, ਤੇ ਸੁਮੇਧ ਸੈਣੀ ਦੀ ਪ੍ਰੋਪਰਟੀ ਕੁਰਕ ਕਰਨ ਦੀ ਗੱਲਬਾਤ ਚੱਲ ਰਹੀ ਹੈ, ਇੱਥੇ ਇਹਦੀ ਜਾਣਕਾਰੀ ਹੈ ਤੁਹਾਡੇ ਕੋਲ ਕੋਈ ਲੇਟੈਸਟ?
ਨਹੀਂ, ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਹੈ। ਜੇ ਇਸ ਤਰ੍ਹਾਂ ਦੀ ਕੋਈ ਖਬਰ ਆ ਰਹੀ ਹੈ ਕਿਸੇ, ਇਹ ਕਿਉਂਕਿ ਇਹਦੇ ਚ ਇੱਕ ਗੱਲ ਇਹ ਹੈਗੀ ਹੈ ਕਿ ਸੁਮੇਧ ਸੈਣੀ ਦਾ ਨਾਮ ਗੋਲੀਕਾਂਡ ਚ ਬੋਲਦਾ, ਕਿਉਂਕਿ ਜਦੋਂ ਉਹ DGP ਸੀ
ਜੀ,
ਤੇ ਸਰਕਾਰ ਇਹ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਬੇਅਦਬੀ ਕਾਂਡ ਦੇ ਵਿੱਚੋਂ ਅਸੀਂ ਨਿਕਲਣ ਦੀ ਕੋਸ਼ਿਸ਼ ਕਰੀਏ, ਜਾਂ ਬੇਅਦਬੀ ਕਾਂਡ ਦਾ ਅਸੀਂ ਸਹਾਰਾ ਲੈ ਕੇ ਅਕਾਲੀਆਂ ਨੂੰ ਘੇਰਨ ਦੀ ਰਣਨੀਤੀ ਬਣਾਈਏ। ਜਿਵੇਂ ਪਰਮਰਾਜ ਸਿੰਘ ਉਮਰਾਨੰਗਲ ਦੇ ਇਹਨਾਂ ਨੇ ਕਿਹਾ ਕਿ ਟੈਸਟ ਕਰਾਓ ਤੇ ਉਹਨਾਂ ਦਾ ਕਰਾ ਲਓ ਜੀ, ਸਾਰਿਆਂ ਦਾ ਕਰਾਓ ਤੇ ਸੁਪਰੀਮ ਕੋਰਟ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਕਰਾਓ, ਤੇ ਇਸ ਤਰ੍ਹਾਂ ਦੀਆਂ ਖਬਰਾਂ ਹੋ ਸਕਦੀਆਂ ਨੇ। ਦੂਜੀ ਗੱਲ ਇਹ ਹੈ ਕਿ ਜਦੋਂ ਪਾਸਪੋਰਟ ਇਹਨਾਂ ਦਾ ਜ਼ਬਤ ਕਰਦੇ ਆ ਤਾਂ ਉਦੋਂ ਉਹ ਅਟੈਚ ਕਰਦੇ ਆ ਨਾਲ ਵੀ ਇਹ ਕਿਤੇ ਵਿਦੇਸ਼ ਜਾ ਕੇ ਇੱਥੇ ਇੰਡੀਆ ਵਾਲੀ ਪ੍ਰੋਪਰਟੀ ਜਿਹੜੀ ਆ ਉਹ ਵੇਚ ਨਾ ਸਕੇ। ਹੁਣ ਪ੍ਰੋਪਰਟੀ ਕਿਹੜੀ ਸੁਮੇਧ ਸਿੰਘ ਸੈਣੀ ਕੋਲੇ? ਉਹ ਤਾਂ ਵਿਚਾਰਾ ਮਸਾ ਏਡਾ ਚੰਗਾ ਬੰਦਾ, ਭਲਾ ਮਾਨਸ ਬੰਦਾ, ਉਹਦੇ ਕੋਲੇ ਪ੍ਰੋਪਰਟੀ ਕਿਹੜੀ ਹੋਣੀ ਹੈ? ਸਰਕਾਰੀ ਨੌਕਰੀ ਕੀਤੀ ਹੋਣੀ।
ਤੁਸੀਂ ਅੱਜ ਨਾ ਦੂਜੇ ਮੂਡ
2000 ਪ੍ਰੋਪਰਟੀਆਂ ਬਣਾ ਲਈ ਹੋਣਗੀਆਂ, 10-12 ਪ੍ਰੋਪਰਟੀਆਂ ਉਹਦੀਆਂ ਇੱਧਰ ਚੰਡੀਗੜ੍ਹ ਹੋਣਗੀਆਂ, ਕੋਈ 50-60 ਕੋਈ ਪੰਜਾਬ ਚ ਹੋਣਗੀਆਂ ਆਸੇ ਪਾਸੇ। ਇੱਕ SSP ਲੱਗਦਾ ਤਾਂ ਉਹ ਜਿੱਥੇ ਲੱਗਦਾ ਉੱਥੇ ਨਵੀਂ ਕੋਠੀ ਹੁੰਦੀ, ਨਵੀਂ ਕਾਰ ਹੁੰਦੀ। ਹੁਣ ਤੀਜੀ ਗੱਲ ਮੈਂ ਤੁਹਾਨੂੰ ਕਹਿੰਦਾ ਨੀਗਾ, ਉਹ ਸਾਰਿਆਂ ਨੂੰ ਪਤਾ ਲੱਗ ਜਾਂਦੀ ਹੈ। ਤੇ ਉਹ ਤਾਂ ਵਿਚਾਰਾ DGP ਰਿਹਾ, ਬੜਾ ਸ਼ਰੀਫ DGP ਰਿਹਾ, ਇਹ ਉਹਦਾ DGP ਤਾਂ ਪੰਜਾਬ ਨੂੰ ਚਾਹੀਦਾ, ਉਹਦੇ ਕੋਲੇ ਤਾਂ ਕੀ ਹੋਣਾ ਗਰੀਬੜੇ ਕੋਲੇ? ਉਹ ਤਾਂ ਵਿਚਾਰਾ ਸਿਰ ਲਗਾਉਂਦਾ ਫਿਰਦਾ,
ਬਾਕੀ ਲਗਾਉਂਦਾ ਫਿਰਦਾ ਹੁਣ। ਤੇ ਰਵਿੰਦਰ ਸਿੰਘ ਧਨੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲੇ ਵੀ ਸਾਡੇ ਨਾਲ ਜੁੜਦੇ ਨੇ ਮੈਲਬਨ ਤੋਂ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਬਿੱਟਾ ਸਾਹਿਬ ਲੈਂਦੇ ਹਾਂ ਇਜਾਜ਼ਤ, ਕਿਉਂਕਿ ਸਮਾਂ ਹੁਣ ਕਾਫੀ ਹੋ ਗਿਆ ਤੇ ਜਾਣਾ ਪੈਣਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ।
ਬਿਲਕੁਲ ਜੀ, ਚੰਗੀ ਗੱਲ ਹੈ ਜੀ, ਸੁਮੇਧ ਸੈਣੀ ਦੀ ਪ੍ਰੋਪਰਟੀ ਨੂੰ ਜੱਫਾ ਪੈਂਦਾ ਤੇ ਚੰਗੀ ਗੱਲ ਹੈ, ਕੋਈ ਗਰੀਬਾਂ ਦਾ ਭਲਾ ਹੋਊਗਾ। ਪਰ ਉੱਥੇ ਪਲਾਟ ਕੱਟ ਦੇਣ, ਫਲੈਟ ਬਣਾ ਦੇਣ, ਤੇ ਜਿਹੜੇ ਲੋਕ ਨਵੇਂ ਜਿਹਨਾਂ ਨੂੰ ਘਰ ਨੀ ਮਿਲਿਆ, ਮੇਰੇ ਵਰਗਿਆਂ ਨੂੰ ਜਿਹੜੇ ਚੰਡੀਗੜ੍ਹ ਹੋਸਟਲਾਂ 'ਚ ਫਿਰਦੇ ਆ, ਉਹਨਾਂ ਨੂੰ ਵੀ ਕੋਈ 2 ਮਰਲੇ ਜਗ੍ਹਾ ਮਿਲ ਜਾਵੇ।
ਚਲੋ ਪਾ ਲਾਂਗੇ ਸਿਫਾਰਿਸ਼, ਹੁਣ ਜਿਹੜਾ ਵੀ ਮੁੱਖ ਮੰਤਰੀ ਉਹ ਜਿਹੜਾ ਵੀ ਉਪ ਮੁੱਖ ਮੰਤਰੀ ਬਣਿਆ ਉਹਨੂੰ ਆਪਾਂ ਕਹਿ ਲਾਂਗੇ, ਕੋਈ ਚੱਕਰ ਨਹੀਂ ਮਿੰਟਾ ਸਾਹਿਬ। ਥੈਂਕ ਯੂ ਜੀ, ਬਹੁਤ ਬਹੁਤ
ਠੀਕ
ਹੈ, ਸਤਿ ਸ਼੍ਰੀ ਅਕਾਲ ਭਾਈ।
ਮੇਰਾ ਨਾਂ ਪੂਰਾ ਲਿਖਾ ਲਿਓ ਵੀ, ਜਸਵਿੰਦਰ ਵੀ ਨਾ ਲਿਖਦਾ, WU ਵਾਲਾ ਨਾ ਕਿਤੇ ਉੱਥੇ ਰਵੇ,
ਕਿਤੇ ਉਹ
ਨਾਂ ਦਾ WU ਨਾ
ਕਿਤੇ ਨਹੀਂ, ਕਿਤੇ ਉਹ ਦੂਸਰੇ ਬਿੱਟੇ ਨੂੰ ਨਾ ਦੇ ਦੇਣ, ਉਹਦੇ ਕੋਲ ਤਾਂ ਪਹਿਲਾਂ ਹੀ ਬਥੇਰੇ ਆ।
ਹਾਂ ਇਹ ਵੀ ਗੱਲ ਸਹੀ
ਹੈ। ਚੰਗਾ ਭਾਜੀ, ਥੈਂਕ ਯੂ ਬਹੁਤ ਬਹੁਤ, ਓਕੇ
ਜੀ, ਸ਼ੁਕਰੀਆ।
ਹਾਂਜੀ, ਜਸਵਿੰਦਰ ਸਿੰਘ ਬਿੱਟਾ ਸਾਡੇ ਨਾਲ ਜੁੜਦੇ ਨੇ ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਲੌਂਗ ਟਾਈਮ ਹਾਂਜੀ ਹੈਲੋ ਹੈਲੋ ਆ ਗਏ ਪਹੁੰਚ ਗਏ ਜੀ ਸੋ ਪੋਡਕਾਸਟ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਥੋੜ੍ਹੀ ਦੇਰ ਬਾਅਦ ਚੜ੍ਹਾ ਦਾਂਗੇ ਅਤੇ ਚੰਗਾ ਲੱਗਦਾ ਪ੍ਰੋਗਰਾਮ ਕਰਕੇ ਸਾਡਾ ਵੀ ਦਿਲ ਹਲਕਾ ਹੋ ਜਾਂਦਾ ਦਿਲ ਵਾਲੀਆਂ ਗੱਲਾਂ ਕਰਕੇ ਅਤੇ ਤੁਸੀਂ ਵੀ ਸਾਰੇ ਆਨੰਦਮਈ ਹੋ ਅਰਦਾਸ ਕਰਦੇ ਹਾਂ ਚੜ੍ਹਦੀ ਕਲਾ 'ਚ ਰਹੋ ਆਪਣਾ ਰੱਖਿਓ ਖਿਆਲ ਅਤੇ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ